परम सत्कार योग सतगुरां दे साजी नवाजी गुरु प्यारी गुरु सवारी सतसंग जी रसना पवित्र करो गुरु जी की बख्शिश दोहराओ प्यार नाल फतेह बुलाओ। ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਸ਼ਰਧਾ ਨੂੰ ਤੁਹਾਡੇ ਪ੍ਰੇਮ ਨੂੰ ਤੁਹਾਡੀ ਭਾਵਨਾ ਨੂੰ ਨਮਸਕਾਰ ਹੈ। ਜੋ ਇੰਨੀ ਅੱਤ ਦੀ ਗਰਮੀ ਦੇ ਵਿੱਚ ਚੌਂਕੜੇ ਮਾਰ ਕੇ ਬੈਠੇ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਰਾਹ 'ਚ ਹੀ ਬਾਲੋ, ਸੰਗਤ ਜਿਹੜੇ ਆਉਣ ਵਾਲੇ ਹੈ ਇੱਥੇ ਹੀ ਬਾਲੋ, ਕਿਉਂਕਿ ਕੱਲ ਰਾਤ ਤੱਕ ਬਰਸਾਤ ਪੈਂਦੀ ਰਹੀ। ਜਿੱਥੇ ਬਾਹਰ ਪੰਡਾਲ ਲੱਗਦਾ ਹੈ ਉਹ ਸਾਰੀ ਜਗ੍ਹਾ ਗਿੱਲੀ ਹੋ ਗਈ, ਉਹਦੇ ਵਿੱਚ ਪੰਡਾਲ ਨਹੀਂ ਸੀ ਲੱਗ ਸਕਦਾ, ਪੈਰ ਖੁੱਭਦਾ ਸੀ, ਤਿਆਰੀ ਉੱਥੇ ਕਰ ਨਹੀਂ ਸੀ ਸਕਦੇ। ਬਰਸਾਤ ਰੁਕਣ ਕਰਕੇ ਸਵੇਰ ਤੋਂ ਇੱਥੇ ਤਿਆਰੀ ਸ਼ੁਰੂ ਕਰਨੀ ਪਈ। ਪਰ ਜੇ ਵੇਖੀਏ ਬਾਹਰ ਵੀ ਆਹੀ ਹਾਲ ਹੈ, ਜਿੰਨੀ ਗਰਮੀ ਅੰਦਰ ਉਹੀ ਹਾਲ ਬਾਹਰ ਹੈ, ਬਹੁਤਾ ਫਰਕ ਨਹੀਂ। ਜਿੰਨੇ ਕੁ ਪੱਖਿਆਂ ਦਾ ਪ੍ਰਬੰਧ ਹੋ ਸਕਦਾ ਸੀ, ਜਿੰਨੇ ਕੁ ਮਿਲ ਸਕੇ ਕੀਤਾ, ਪਰ ਫਿਰ ਵੀ ਪਿੱਛੇ ਤੇ ਜੇ ਮਾੜੇ ਮੋਟੇ ਲੱਗੇ, ਅੱਗੇ ਵਾਲੇ ਬਿਲਕੁਲ ਖਾਲੀ, ਇੱਥੇ ਨਹੀਂ ਪੱਖੇ ਲੱਗੇ। ਪਰ ਚਲੋ ਕੋਈ ਨਹੀਂ ਬਈ, ਅੱਗੇ ਵਾਲਿਆਂ ਨੂੰ ਇੰਨਾ ਕੁ ਮਿਲਣਾ ਵੀ ਚਾਹੀਦਾ ਫਲ, ਚੌੜੇ ਹੋ ਕੇ ਅੱਗੇ ਬਹਿੰਦੇ ਜਿਹੜੇ, ਹੱਸ ਹੁੱਸ ਕੇ ਟਾਈਮ ਪਾਸ ਕਰੀਏ ਗਰਮੀ ਬੜੀ। ਚਲੋ ਵੀ ਹੁਣ ਵੇਖੋ, ਜਦੋਂ ਮਨ ਜੁੜਿਆ ਹੁੰਦਾ ਨਾ, ਜੀਰੀਆਂ ਲੱਗ ਰਹੀਆਂ ਨੇ, ਪਰ ਗਰਮੀ ਵਿੱਚ ਵੀ ਜ਼ਿਮੀਂਦਾਰਾਂ ਨੂੰ ਬੇਪਰਵਾਹ ਹੋ ਕੇ ਉਹ ਕੰਮ ਕਰਦੇ ਆ ਨਾ, ਗਰਮੀ 'ਚ ਗਰਮੀ ਮੰਨਦੇ ਨੇ, ਕਿਉਂਕਿ ਦਿਸਦਾ ਕੀ ਹੈ, ਬੋਲ ਦਿਸਦੇ ਆ, ਪਤਾ ਹੈ ਵੀ ਕਰਜ਼ੇ ਲਾਹਣੇ ਆ, ਗਰਮੀ ਬੜੀ ਹੈ। ਪਰ ਜ਼ਿਮੀਂਦਾਰ ਨੂੰ ਗਰਮੀ ਦੇ ਵਿੱਚ ਗਰਮੀ ਫਿਰ ਫੀਲ ਨਹੀਂ ਹੁੰਦੀ, ਬੰਦਾ ਧਿਆਨ ਉੱਧਰ ਹੈ। ਜੇ ਗਰਮੀ ਵੱਲ ਵੇਖਣ ਲੱਗੇਗਾ ਫਿਰ ਗੱਲ ਬਣਨੀ ਨਹੀਂ, ਧਿਆਨ ਕਾਹਦੇ 'ਚ, ਬੋਲ ਲੱਗਣਗੇ, ਆੜਤੀਏ ਦੇ ਮੋੜਨੇ ਨੇ, ਕਰਜ਼ੇ ਲਾਉਣੇ ਨੇ, ਧਿਆਨ ਬੋਲ ਵਿੱਚ ਹੈ। ਤਾਂ ਕਰਕੇ ਫਿਰ ਰਾਤਾਂ ਨੂੰ ਮੱਛਰ ਦੇ ਵਿੱਚ ਪਾਣੀ ਲਾਈਦਾ। ਅੱਜ ਕੱਲ੍ਹ ਵੇਖੋ ਜੀਰੀਆਂ ਨੂੰ ਹੁਣ ਪਾਣੀ ਲੱਗਣੇ ਨੇ, ਗਾਂਹ ਵਾਲਾ ਮਹੀਨਾ ਸਾਰਾ ਇੱਦਾਂ ਹੀ ਹੈ, ਜੁਲਾਈ ਦਾ ਮੱਛਰ ਵੀ ਹੋ ਜਾਣਾ ਹੈ, ਗਰਮੀ ਵੀ ਹੋਣੀ ਹੈ, ਸੱਪ ਬੜੇ ਮਿਲਦੇ ਨੇ ਖੇਤਾਂ 'ਚ, ਰਾਤਾਂ ਨੂੰ ਵੀ ਉੱਠ ਉੱਠ ਕੇ ਪਾਣੀ ਲਾਉਂਦਾ, ਕਿਉਂਕਿ ਕੀ ਦਿਸਦਾ ਬਈ, ਬੋਲ ਦਿਸਦੇ, ਧਿਆਨ ਬੋਲ ਵਿੱਚ ਹੈ ਨਾ, ਫਿਰ ਗਰਮੀ 'ਚ ਗਰਮੀ ਕਾਹਦੀ ਲੱਗਣੀ। ਹੁਣ ਜੇ ਸਾਡਾ ਧਿਆਨ ਸੱਚਾ ਗਿਆਨ ਲੈਣ ਵਿੱਚ ਹੋਵੇ, ਫਿਰ ਤੇ ਭਾਵੇਂ ਦੂਰ ਦੁਰਾਡੇ ਤੁਰ ਕੇ ਵੀ ਜਾਣਾ ਪਵੇ, ਵੀ ਜੇ ਸਮਝ ਆ ਸਕਦਾ ਕੁਛ, ਫਿਰ ਤੇ ਤੁਰਨ ਨੂੰ ਵੀ ਤਿਆਰ ਹਾਂ, ਗਰਮੀ ਵਿੱਚ ਬਹਿਣ ਨੂੰ ਵੀ ਤਿਆਰ ਹਾਂ, ਪਰ ਕੁਝ ਰਸ ਆਵੇ ਸਹੀ, ਆਖੋ
ਸਤਿਨਾਮ,
ਕੁਝ ਮਿਲੇ ਤੇ ਸਹੀ, ਕੁਛ ਮਿਲੇ ਤੇ ਸਹੀ ਸਾਨੂੰ, ਕੋਈ ਮੈਨੂੰ ਜ਼ਿੰਦਗੀ ਜਿਉਣ ਦਾ ਚੱਜ ਆਵੇ, ਕੋਈ ਮੈਨੂੰ ਅਕਲ ਆਵੇ, ਕੋਈ ਸਮਝ ਮੈਨੂੰ ਮਿਲੇ, ਫਿਰ ਤੇ ਬੰਦਾ ਬੇਪਰਵਾਹ ਹੋ ਜਾਂਦਾ ਜੀ, ਫਿਰ ਨਹੀਂ ਮੰਨਦਾ। ਹਾਂ, ਜਦੋਂ ਅੰਦਰ ਉੱਥੇ ਤੱਕ ਲਗਨ ਨਾ ਪਹੁੰਚੀ ਹੋਵੇ ਨਾ, ਨਿੱਕੇ ਹੁੰਦੇ ਮਨੀ ਕਰਨ ਜਾਈਦਾ ਸੀ, ਨਿੱਕੇ ਹੁੰਦੇ ਕਈ ਵਾਰੀ ਬਚਪਨ 'ਚ ਗਏ ਹਾਂ, ਤੇ ਉੱਥੇ ਇੱਕ ਗਰਮ ਗੁਫਾ ਬਣੀ ਹੋਈ ਸੀ, ਕਹਿੰਦੇ ਜੀ ਇਹਦੇ 'ਚ ਗੁਰੂ ਨਾਨਕ ਸਾਹਿਬ ਨੇ ਬਹਿ ਕੇ ਤਪ ਕੀਤਾ, ਇੱਦਾਂ ਤਾਂ ਉੱਥੇ ਇਤਿਹਾਸ ਦੱਸਦੇ ਹੁੰਦੇ ਸੀ, ਤੇ ਉਹਦੇ ਬਾਹਰ ਵੀ ਇਹਦੇ 'ਚ ਬਹਿ ਕੇ ਜਿਹੜਾ ਅੱਧਾ ਘੰਟਾ ਸਿਮਰਨ ਕਰੇਗਾ ਉਹਦੇ ਸਾਰੇ ਸਰੀਰ ਦੇ ਦੁੱਖ ਦੂਰ ਹੋ ਜਾਣਗੇ। ਉਹ ਇੰਨਾ ਸੇਕ ਹੁੰਦਾ ਪੱਥਰ ਨੇ, ਉੱਥੇ ਪਾਣੀ ਇੱਕ ਚਸ਼ਮਾ ਨਹੀਂ ਹੈ ਪਾਣੀ ਦਾ, ਉੱਥੇ ਘੱਟ ਤੋਂ ਘੱਟ 200 ਚਸ਼ਮਾ ਹੋਣਾ ਜਿਹਦੇ 'ਚੋਂ ਪਾਣੀ ਨਿਕਲਦਾ ਗਰਮ। ਇੱਕ ਦੇ ਆਲੇ ਦੁਆਲੇ ਤੇ ਉਹਨਾਂ ਨੇ ਬਣਾਇਆ ਨਾ ਵੀ ਇੱਥੇ ਗੁਰੂ ਨਾਨਕ ਸਾਹਿਬ ਆਏ ਸੀ, ਉਹਨਾਂ ਨੇ ਚਸ਼ਮਾ ਉੱਥੇ ਤੇ ਇੱਦਾਂ ਲਿਖਿਆ, ਪਰ ਵੈਸੇ ਅੱਗੇ ਕਈ ਕਿਲੋਮੀਟਰਾਂ ਤੱਕ ਚਸ਼ਮੇ ਚਸ਼ਮੇ ਨੇ, ਇੱਕ ਚਸ਼ਮਾ ਨਹੀਂ। ਕਿਤੇ ਹੁਣ ਜਾਓਗੇ ਕਦੇ ਤੇ ਅੱਗੇ ਵੇਖਿਓ, ਸਿਰੇ ਤੱਕ ਚਸ਼ਮੇ ਚਸ਼ਮੇ ਨੇ। ਸਵਾਲ ਤੇ ਬੜੇ ਖੜੇ ਹੋ ਸਕਦੇ ਆ, ਫਿਰ ਇਹਨਾਂ ਨੇ ਕਹਿਣਾ ਵਿਵਾਦ ਛੇੜਤਾ, ਖੁਸ਼ਾ ਫਿਰ ਇਹਨਾਂ ਨੇ ਕਹਿਣਾ ਵਿਵਾਦ ਛੇੜਦਾ ਜੱਪ ਬੜੀ ਛੇਤੀ ਪਾ ਲੈਂਦੇ ਨੇ ਚਲੋ ਇੱਥੇ ਹੀ ਰੁਕ ਜਾਂਦੇ ਆਪਾਂ ਅੱਛਾ ਉੱਥੇ ਉਹ ਜਿਹੜੀ ਗੁਫਾ ਬਣੀ ਹੈ ਨਾ ਵਿਸਲਿੰਗ ਹੁੰਦੀ ਹੈ ਥੋੜੀ ਜਿਹੀ ਜਿਹੜੀ ਉਹ ਗੁਫਾ ਬਣੀ ਹੈ ਉਹਦੇ ਵਿੱਚ ਜੇ ਬੈਠੀਏ ਤੇ ਕਹਿੰਦੇ ਜੀ ਦੁੱਖ ਦੂਰ ਹੋ ਜਾਂਦਾ ਇੰਨਾ ਮੈਂ ਜਦੋਂ ਪਹਿਲੀ ਧਾਰਨਾ ਆਪ ਸ਼ਬਦ ਪੜ੍ਹਦਾ ਸੀ ਨਾ ਤੇ ਮੈਨੂੰ ਉਹ ਫੀਲਿੰਗ ਹੋ ਰਹੀ ਸੀ ਵੀ ਜਿਵੇਂ ਉਹ ਗਰਮ ਗੁਫਾ 'ਚ ਬੈਠੇ ਹੋਏ ਹੋਈਏ ਉਹਦੇ 'ਚ ਸਾਰੇ ਰੋਗ ਪਸੀਨਾ 'ਚ ਹੋ ਜਾਂਦਾ ਉਹਦੇ 'ਚ ਜਦੋਂ ਆਪਾਂ ਅੱਧਾ ਘੰਟਾ ਬਹਿਦਾ ਬੰਦਾ ਪੂਰਾ ਭਿੱਜ ਕੇ ਹੀ ਬਾਹਰ ਨਿਕਲਦਾ ਤੇ ਜਦੋਂ ਬੰਦਾ ਬਾਹਰ ਇੱਕਦਮ ਆਉਣਾ ਹੈ ਵੈਸੇ ਹੀ ਮਨ ਇਦਾਂ ਹੋ ਜਾਂਦਾ ਵੀ ਬਸ ਠੰਡ ਪੈ ਗਈ ਇਦਾਂ ਲੱਗਦਾ ਫਿਰ ਸੋ ਮਾਲਕ ਨੇ ਇਹ ਵਿਧ ਬਣਾਈ ਹੋਈ ਹੈ ਜੀ ਇਹੀ ਤੇ ਉਹਦੀਆਂ ਖੇਡਾਂ ਨੇ ਇਹੀ ਤੇ ਸਮਝਣ ਵਾਲਾ ਹੈ ਨਾ ਆ ਮਹਾਰਾਜ ਦਾ ਇੱਕ ਬਚਨ ਹੈ ਲੋ ਪੜੋ ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰਮਗਤ ਹੋਈ ਇਹੀ ਗੱਲਾਂ ਤੇ ਸਮਝਣ ਵਾਲੀਆਂ ਨੇ ਇਹੀ ਤੇ ਉਹਦੇ ਰੰਗਾਂ ਨੂੰ ਵੇਖ ਵੇਖ ਕੇ ਵਿਸਮਾਦ ਹੋਈਦਾ ਕਦੇ ਆਪਾਂ ਕਹਿੰਦੇ ਆ ਵੀ ਨੇੜੇ ਨੇੜੇ ਹੋ ਕੇ ਬੈਠੋ ਠੰਡ ਬੜੀ ਲੱਗਦੀ ਹੈ ਇੱਥੇ ਹੀ ਕਹਿੰਦੇ ਨਾ ਆਪਾਂ ਪੋਹ ਦੇ ਮਹੀਨੇ ਜਦੋਂ ਆਉਂਦੇ ਹੋ ਤੁਸੀਂ ਜਦੋਂ ਜਨਵਰੀ ਦੇ ਸ਼ਨੀਵਾਰ ਦੇ ਵਿੱਚ ਆਓਗੇ ਉਦੋਂ ਫਿਰ ਐਂ ਹੁੰਦਾ ਵੀ ਹੋਰ ਨੇੜੇ ਨੇੜੇ ਲੱਗ ਜਾਓ ਯਾਰ ਬੜਾ ਠੰਡ ਕਰ ਠੰਡ ਬੜੀ ਹੁਣ ਇੱਥੇ ਕੀ ਲੱਗਦਾ ਵੀ ਭਰਾ ਮਰ ਭਰਾ ਕਰ ਗੋਡਾ ਏਦਾਂ ਨਹੀਂ ਕਰਦਾ ਆ ਜਿਹੜਾ ਤੁਹਾਡੇ ਉੱਤੇ ਗੋਡਾ ਯਾਰ ਪਰੇ ਕਰ ਲੈ ਯਾਰ ਤੂੰ ਪਰੇ ਅੱਗੇ ਚਿਪ ਚਿਪ ਹੋਈ ਪਈ ਹੈ ਤੂੰ ਉੱਤੇ ਰੱਖੀ ਏਦਾਂ ਹੀ ਲੱਗਦਾ ਕਿ ਹੁਣ ਐਂ ਲੱਗੀ ਜਾਂਦਾ ਉਦੋਂ ਹੁੰਦਾ ਵੀ ਯਾਰ ਹੋਰ ਨੇੜੇ ਹੋ ਕੇ ਬੈਠੋ ਨਿੱਘਾ ਵੇ ਉਦੋਂ ਐਂ ਲੱਗਦਾ ਵੇ ਲੋ ਵੇਖਿਓ ਪਿਆਰਿਓ ਆ ਬਚਨ ਜਰਾ ਸੁਣਿਓ ਐਸਾ ਗਿਆਨ
ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰਮ ਗਤ ਹੋਈ
ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਉੱਥੇ ਹੀ ਭਾਈ ਚਲੋ ਬੀਬੀਆਂ ਜਿਹੜੀਆਂ ਪਿੱਛੇ ਆਉਣ ਵਾਲੀਆਂ ਹੁਣ ਉੱਥੇ ਹੀ ਪਾਓ ਸ਼ਬਦ ਨੂੰ ਸ਼ੁਰੂ ਤੋਂ ਸੁਣਿਓ ਵੇਖਿਓ ਐਸਾ ਗਿਆਨ ਵਿਚਾਰੇ ਕੋਈ 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 ਹੈ ਜੀ ਜਿਹੜਾ ਇਹੋ ਜਿਹੀਆਂ ਗੱਲਾਂ ਨੂੰ ਇਹੋ ਜਿਹਾ ਗਿਆਨ ਨੂੰ ਵਿਚਾਰਦਾ ਹੈ ਜਿਹੜਾ ਐ ਸੋਚਦਾ ਵੀ ਦਿਨ ਤੇ ਰਾਤ ਕਿਵੇਂ ਬਣੇ ਯਾਰ ਰਾਤ ਦਿਨ ਨੂੰ ਖਾ ਜਾਂਦੀ ਹੈ ਦਿਨ ਰਾਤ ਨੂੰ ਖਾ ਜਾਂਦਾ ਹੈ ਗਰਮੀ ਸਰਦੀ ਦੇ ਵਿੱਚ ਜਜ਼ਬ ਹੋ ਜਾਂਦੀ ਹੈ ਸਰਦੀ ਗਰਮੀ ਦੇ ਵਿੱਚ ਜਜ਼ਬ ਹੋ ਜਾਂਦੀ ਹੈ ਇਹ ਕਿਵੇਂ ਹੁੰਦਾ ਹੈ ਸਾਰਾ ਕੁਛ ਇਹ ਵੀ ਇੱਕ ਖੇਡ ਹੈ ਮਾਲਕ ਦੀ ਜੇ ਤੇ ਵੇਖੀਏ ਗਰਮੀ ਫਿਰ ਤੇ ਲੱਗਦੀ ਹੈ ਜੇ ਮਾਲਕ ਫੀਲ ਹੋਣ ਲੱਗ ਜਾਏ ਵੀ ਮਾਲਕਾ ਤੇਰੀ ਖੇਡ ਹੈ ਪਤਾ ਨਹੀਂ ਆ ਪਸੀਨੇ ਰਾਹੀਂ ਕਿੰਨੀਆਂ ਕੁ ਬਿਮਾਰੀਆਂ ਕੱਢ ਦੇਗਾ ਬਾਹਰ ਆਖੋ ਸਤਨਾਮ ਕਿੰਨੇ ਕੁ ਸਾਡੇ ਰੋਗ ਬਾਹਰ ਕੱਢ ਦੇਗਾ ਹੁਣ ਬਹੁਤੇ ਸਾਡੇ ਚ ਬਹੁਤੇ ਹੈ ਜਿਹੜੇ ਏਸੀਆਂ 'ਚ ਬੈਠੇ ਰਹਿੰਦੇ ਆ ਬਹੁਤ ਨੇ ਵਿੱਚ ਸਾਰਾ ਸਾਰਾ ਦਿਨ ਜਦੋਂ ਏਸੀ 'ਚ ਰਹਿਣਾ ਤੇ ਬਿਮਾਰੀਆਂ ਤੇ ਲੱਗਣੀਆਂ ਹੀ ਨੇ ਏਸੀ ਚਾਹੀਦਾ ਕੂਲਰ ਚਾਹੀਦਾ ਪੁਰਾਣੇ ਵੇਲਿਆਂ ਵਿੱਚ ਲੋਕਾਂ ਨੂੰ ਬਿਮਾਰੀਆਂ ਹੁੰਦੀਆਂ ਹੀ ਤਾਂ ਘੱਟ ਸੀ ਰੋਡਾਂ ਤੇ ਤੁਰਦੇ ਸੀ ਅੱਜ ਕੱਲ੍ਹ ਨਾ ਐਕੂਪ੍ਰੈਸ਼ਰ ਕਰਨ ਵਾਲੇ ਜਿਹੜੇ ਡਾਕਟਰ ਆ ਉਹ ਇਦਾਂ ਤੁਹਾਡੇ ਹੱਥਾਂ ਨੂੰ ਇਦਾਂ 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 ਨਾੜਾਂ ਨੂੰ ਦੱਬਦੇ ਆ ਪੈਰਾਂ ਨੂੰ ਦੱਬਦੇ ਆ ਐਕੂਪ੍ਰੈਸ਼ਰ ਕਰਦੇ ਆ ਜਦੋਂ ਪ੍ਰੈਸ਼ਰ ਪੁਆਇੰਟ ਨੇ ਜਿਹੜੇ ਉਹਨਾਂ ਨੂੰ ਦੱਬਦੇ ਆ ਤੇ ਪੁਰਾਣੇ ਜਦੋਂ ਤੁਰਦੇ ਸੀ ਖੇਤਾਂ ਵਿੱਚ ਡਲਿਆਂ ਦੇ ਉੱਤੇ ਐਕੂਪ੍ਰੈਸ਼ਰ ਆਪੀ ਹੋ ਜਾਂਦਾ ਸੀ ਕਿਉਂਕਿ ਡਲਿਆਂ ਦੇ ਉੱਤੇ ਨੰਗੇ ਪੈਰੀ ਤੁਰਨਾ ਖੇਤਾਂ 'ਚ ਤੁਰਨਾ ਤੇ ਉਹ ਐਕੂਪ੍ਰੈਸ਼ਰ ਤੇ ਆਪੇ ਹੀ ਹੋ ਜਾਂਦਾ ਇਕੱਲੀ ਇਕੱਲੀ ਨਾੜ ਜਿਹੜੀ ਸੀ ਉਹ ਡਲਿਆਂ ਨਾਲ ਹੀ ਦੱਬੀ ਜਾਂਦੀ ਸੀ ਆਪੇ ਸਰੀਰ ਖੁੱਲ ਜਾਂਦਾ ਜਦੋਂ ਕਦੇ ਐ ਪਸੀਨਾ ਆਇਆ ਹੁੰਦਾ ਸੀ ਤੇ ਉਹ ਕਹਿਣਗੇ ਉਹ ਕਹਿੰਦੇ ਆ ਜੀ ਜਿਹੜੇ ਐਕੂਪ੍ਰੈਸ਼ਰ ਦੀਆਂ ਕਿਤਾਬਾਂ ਪੜ੍ਹਿਓ ਮੈਂ ਇੱਕ ਕਿਤਾਬ ਪੂਰੀ ਪੜ੍ਹੀ ਸੀ ਉਹਦੇ 'ਚ ਕਈ ਨੁਕਤੇ ਮੇਰੇ ਸਮਝ ਵਿੱਚ ਆਏ ਉਹਦੇ ਵਿੱਚ ਮੈਨੂੰ ਕਈ ਕੁਝ ਪਤਾ ਲੱਗਾ ਸੀ ਡਾਕਟਰੀ ਦੀ ਇੱਕ ਕਿਤਾਬ ਮੈਂ ਪੜ੍ਹੀ ਸੀ ਕਈ ਕੁਝ ਮੈਨੂੰ ਸਮਝ ਵਿੱਚ ਆ ਗਿਆ ਸੀ ਉਹਦੇ ਵਿੱਚ ਇਹ ਵੀ ਪਤਾ ਲੱਗ ਗਿਆ ਸੀ ਵੀ ਸਿਮਰਨ ਜਿਹਨੂੰ ਅਸੀਂ ਸਿਮਰਨ ਸਮਝੀ ਜਾਂਦੇ ਹਾਂ ਉਹ ਸਰੀਰ ਦੀ ਇੱਕ ਕਿਰਿਆ ਉਹ ਉਸੇ ਕਿਤਾਬ 'ਚੋਂ ਪਤਾ ਲੱਗਿਆ ਸੀ ਵੀ ਸਰੀਰ ਵਿੱਚ ਇੱਕ ਲਿਕੁਇਡ ਹੁੰਦਾ ਹੈ ਜਦੋਂ ਤੁਸੀਂ ਕੰਸੈਂਟ੍ਰੇਟ ਕਰੋਗੇ ਇੱਕ ਸ਼ਬਦ ਨੂੰ ਰਿਪੀਟ ਕਰੀ ਜਾਓ 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 ਸਾਡੀ ਬਾਡੀ ਵਿੱਚ ਇੱਕ ਇਦਾਂ ਦਾ ਲਿਕੁਇਡ ਹੈ ਇੰਨਾ ਮਿੱਠਾ ਹੈ ਕਿ ਜਿੰਨਾ ਮਿੱਠਾ ਅਸੀਂ ਖਾਧਾ ਨਹੀਂ ਕਦੀ ਸਾਡੇ ਸਰੀਰ 'ਚ ਹੈ ਆਲਰੇਡੀ ਪਹਿਲਾਂ ਹੀ ਹੈ ਉਹ ਜਦੋਂ ਕਿਤੇ ਡ੍ਰੌਪਸ ਇੱਕ ਡ੍ਰੌਪ ਤੁਹਾਡੀ ਜੀਭ ਤੇ ਡਿੱਗ ਪਵੇ ਮੁੜ ਕੇ ਦੋ ਤਿੰਨ ਦਿਨ ਭੁੱਖ ਨਹੀਂ ਲੱਗਦੀ ਤੇ ਮੂੰਹ ਮਿੱਠਾ ਮਿੱਠਾ ਰਹਿੰਦਾ ਇਦਾਂ ਹੁੰਦਾ ਹੈ ਸਰੀਰ ਦੀ ਕਿਰਿਆ ਹੈ ਜੋਗੀ ਧਿਆਨ ਲਾ ਲਾ ਕੇ ਬੈਠੇ ਰਹਿੰਦੇ ਉਹ ਡ੍ਰੌਪ ਇੱਕ ਉਹਨਾਂ ਦੀ ਜੀਭ ਤੇ ਡਿੱਗ ਪੈਂਦਾ ਹੈ ਉਹਨਾਂ ਨੂੰ ਇਹ ਲੱਗਦਾ ਵੀ ਅੰਮ੍ਰਿਤੇ ਹੋਈ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਡੇ ਵਾਲੇ ਵੀ ਕਈ ਸਮਝੀ ਜਾਂਦੇ ਆ ਜੀ ਜਿਹੜੇ ਬੰਦੇ ਨਾਮ ਅਭਿਆਸ ਬਹੁਤ ਕਰਦੇ ਆ ਕਈਆਂ ਨੂੰ ਕਈਆਂ ਦਾ ਮੂੰਹ ਮਿੱਠਾ ਮਿੱਠਾ ਹੋਣ ਲੱਗ ਜਾਂਦਾ ਹੈ ਤੇ ਸਾਡੇ ਤੇ ਕਈ ਸੰਸਥਾਵਾਂ ਇਦਾਂ ਦੀਆਂ ਚੱਲੀਆਂ ਨੇ ਉਹ ਫਿਰ ਕਹਿਣਗੇ ਇਹ ਅੰਮ੍ਰਿਤ ਤੇਰੇ ਜੀਭ ਤੇ ਡਿੱਗ ਪਿਆ ਉਹ ਫਿਰ ਅੱਛਾ ਜੀ ਇਹ ਅੰਮ੍ਰਿਤ ਹੈ ਹਾਂ ਮਿੱਠਾ ਵੇਖ ਕਿੰਨਾ ਹੈ ਉਹ ਕਹਿੰਦਾ ਅੱਛਾ ਬਹੁਤ ਮਿੱਠਾ ਹੈ ਤੈਨੂੰ ਨਹੀਂ ਪਤਾ ਬਾਣੀ 'ਚ ਤੇ ਲਿਖਿਆ ਹੋਇਆ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ ਪਰਮਾਤਮਾ ਦੇ ਨਾਮ ਜਿੰਨਾ ਕੁਛ ਨਹੀਂ ਮਿੱਠਾ ਆ ਜਿਹੜਾ ਮਿੱਠਾ ਮਿੱਠਾ ਤੈਨੂੰ ਲੱਗਦਾ ਹੈ ਇਹੀ ਕਹਿੰਦੇ ਅੰਮ੍ਰਿਤ ਰਸ ਹੈ ਜਿਹੜਾ ਤੇਰੀ ਜੀਭ ਤੇ ਡਿੱਗਿਆ ਹੈ ਉਹ ਬਾਡੀ ਦੇ ਵਿੱਚੋਂ ਨਿਕਲਣ ਵਾਲਾ ਲਿਕੁਇਡ ਤਰਲ ਪਦਾਰਥ ਹੈ ਇੱਕ ਤਰਲ ਪਦਾਰਥ ਜੀਭ ਦੇ ਆਪਣੇ ਆਪ ਉਹ ਡਿੱਗਦਾ ਹੈ ਨਹੀਂ ਵੀ ਡਿੱਗਿਆ ਤੇ ਉਹਦੇ ਨਾਲ ਕਿਆ ਹੋ ਜਾਣਾ ਉਹ ਬਾਡੀ ਦੇ ਵਿੱਚ ਹੈ ਸਰੀਰ ਦੇ ਵਿੱਚ ਹੈ ਜਿਵੇਂ ਹੱਡੀਆਂ ਦੇ ਵਿੱਚ ਕੈਲਸ਼ੀਅਮ ਹੈ ਇਦਾਂ ਦੀ ਇੱਕ ਚੀਜ਼ ਹੈ ਜਿਹੜੀ ਸਰੀਰ ਦੇ ਵਿੱਚ ਹੀ ਹੈ ਉਹ ਡਿੱਗ ਪਵੇ ਤਾਂ ਕੋਈ ਨਹੀਂ ਨਾ ਡਿੱਗੇ ਤਾਂ ਕੋਈ ਨਹੀਂ ਜੋਗੀ ਲੱਭਦੇ ਫਿਰਦੇ ਹੋਣਗੇ ਸਾਨੂੰ ਉਹਦੀ ਕੋਈ ਲੋੜ ਨਹੀਂ ਆਖੋ ਸਤਨਾਮ ਸਾਨੂੰ ਨਹੀਂ ਉਹਦੀ ਕੋਈ ਲੋੜ ਇਹ ਤੇ ਜੋਗੀਆਂ ਵਾਲਾ ਅੰਮ੍ਰਿਤ ਹੈ ਸਾਡਾ ਨਹੀਂ ਇਹ ਅੰਮ੍ਰਿਤ ਸਾਨੂੰ ਕੀ ਚਾਹੀਦਾ ਹੈ ਸਾਨੂੰ ਚਾਹੀਦਾ ਗਿਆਨ ਅੰਮ੍ਰਿਤ ਗਿਆਨ ਅੰਮ੍ਰਿਤ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀ ਸਾਡੇ ਲਈ ਤੇ ਇਹ ਅੰਮ੍ਰਿਤ ਹੈ ਸਾਨੂੰ ਨਹੀਂ ਲੋੜ ਅੱਛਾ ਜੀ ਉਹ ਫਿਰ ਕਈ ਵਾਰੀ ਕਈਆਂ ਨੂੰ ਵਾਜੇ ਸੁਣਨ ਲੱਗ ਜਾਂਦੇ ਨੇ ਕਈ ਇਦਾਂ ਦੇ ਵੀ ਵੇਖੇ ਆ ਜਿਹੜੇ ਕਹਿਣਗੇ ਸਾਨੂੰ ਜਦੋਂ ਅਸੀਂ ਸ਼ਬਦ ਸੁਣ ਅਸੀਂ ਜਦੋਂ ਸਿਮਰਨ ਕਰਦੇ ਹਾਂ ਸਾਨੂੰ ਵਾਜੇ ਸੁਣਦੇ ਆ ਉਹਨੂੰ ਸਾਡੇ ਕਹਿਣਗੇ ਅਨਹਦ ਨਾਦ ਸੁਣਦਾ ਤੇ ਅਨਹਦ ਨਾਦ ਦੀ ਭਾਲ ਕੌਣ ਕਰਦੇ ਸੀ ਜੋਗੀ ਕੌਣ ਕਰਦੇ ਸੀ ਬੋਲੋ ਜੋਗੀ ਆਪਾਂ ਜੋਗੀ ਥੋੜ੍ਹਾ ਆ ਆਪਾਂ ਤੇ ਗੁਰਸਿੱਖ ਹਾਂ ਉਹ ਚਾਹੁੰਦੇ ਸੀ ਵੀ ਅਨਹਦ ਨਾਦ ਸਾਨੂੰ ਸੁਣੇ ਤੇ ਉਹ ਵੀ ਇਕਾਗਰਤਾ ਨਾਲ ਜਦੋਂ ਤੁਸੀਂ ਬੈਠੇ ਰਹੋ ਕੰਨਾਂ ਦੀ ਪਾਵਰ ਵੱਧ ਜਾਂਦੀ ਹੈ ਧਿਆਨ ਜ਼ਿਆਦਾ ਇਕਾਗਰ ਹੋ ਜਾਂਦਾ ਹੈ ਉਹ ਚੀਜ਼ਾਂ ਵੀ ਤੁਸੀਂ ਸੁਣਨ ਲੱਗ ਜਾਂਦੇ ਹੋ ਜਿਹੜੀਆਂ ਆਮ ਨਹੀਂ ਸੁਣਦੀਆਂ ਜਿਵੇਂ ਹੁਣ ਕਿਰਪਾ ਕਰਕੇ ਧਿਆਨ ਨਾਲ ਸੁਣਿਓ ਇੱਥੇ ਆਪਾਂ ਉਹਨਾਂ ਕੀ ਸੁਣ ਰਹੇ ਹਾਂ ਨਾ ਜਿੰਨਾ ਕੁ ਸਾਰੇ ਹੀ ਸੁਣ ਰਹੇ ਹਾਂ ਪਰ ਜਦੋਂ ਇਕਾਗਰਤਾ ਬਣ ਜਾਏ ਬਹੁਤ ਧਿਆਨ ਟਿਕਿਆ ਰਿਹਾ ਦੋ ਦੋ ਚਾਰ ਚਾਰ ਘੰਟੇ ਲਾਏ ਫਿਰ ਜਿਹੜੀ ਬਾਹਰ ਮਾੜੀ ਮੋਟੀ ਹਵਾ ਵੀ ਦਰਖਤਾਂ ਨਾਲ ਲੱਗਦੀ ਹੈ ਬਿਲਡਿੰਗਾਂ ਨਾਲ ਟੱਚ ਕਰਦੀ ਹੈ ਉਹ ਆਵਾਜ਼ਾਂ ਵੀ ਸੁਣਨ ਲੱਗ ਜਾਂਦੀਆਂ ਉਹ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੰਨਾਂ ਨੂੰ ਸੁਣਦੀਆਂ ਉਸੇ ਨੂੰ ਕਹੀ ਜਾਂਦੇ ਜੀ ਅਨਹਦ ਨਾਦ ਸੁਣਦਾ ਹੈ ਏਦਾਂ ਦੀਆਂ ਗੱਲਾਂ ਕਰਦੇ ਚਲੋ ਮੇਰੇ ਕਹਿਣ ਦਾ ਭਾਵ ਕੀ ਹੈ ਵੀ ਜਿਹੜੀ ਉਹ ਕਿਤਾਬ ਮੈਂ ਪੜ੍ਹੀ ਹੈ ਉਹਦੇ ਵਿੱਚ ਇਹ ਚੀਜ਼ਾਂ ਲਿਖੀਆਂ ਤੇ ਉਦਣ ਸਮਝ ਆਈ ਵੀ ਆਹ ਗੱਲਾਂ ਹੀ ਕੁਝ ਹੋਰ ਨੇ ਅਸੀਂ ਕੀ ਸਮਝੀ ਜਾਂਦੇ ਹਾਂ ਤੇ ਐਕੂਪ੍ਰੈਸ਼ਰ ਵਾਲੀਆਂ ਕਿਤਾਬਾਂ 'ਚ ਲਿਖਿਆ ਇੱਕਦਮ ਠੰਡਾ ਪਾਣੀ ਛੱਡ ਲਓ ਇੱਕਦਮ ਗਰਮ ਨਾ ਗਰਮ 'ਚ ਨਾਓ ਜਦੋਂ ਤੁਸੀਂ ਕਹਿੰਦੇ ਗਰਮ ਤੋਂ ਇੱਕਦਮ ਠੰਡੇ ਦੇ ਵਿੱਚ ਜਦੋਂ ਟੂਟੀ ਗਰਮ ਹੋਵੇ ਇੱਕਦਮ ਠੰਡਾ ਛੱਡੋ ਤੇ ਕਹਿੰਦੇ ਤੁਸੀਂ ਇੱਦਾਂ ਧੁੰਦਣੀ ਜੀ ਆਏਗੀ ਤੁਹਾਡਾ ਸਾਰਾ ਸਰੀਰ ਖੁੱਲ ਜਾਏਗਾ ਹੁਣ ਜਿਹੜੇ ਡਾਕਟਰ ਨੇ ਇਦਾਂ ਦਾ ਕੁਛ ਕਰਾਉਂਦੇ ਹੈ ਇਦਾਂ ਦਾ ਕੁਛ ਕਰਾਉਂਦੇ ਹੈ ਜੀ ਡਾਕਟਰ ਆ ਹਫ਼ਤਾ ਹਫ਼ਤਾ ਕਈ ਲੋਕ ਰਹਿ ਕੇ ਕਰਕੇ ਆਉਂਦੇ ਹੈ ਉਹ ਫਿਰ ਐਕੂਪ੍ਰੈਸ਼ਰ ਕਰਨਗੇ ਕਦੇ ਇਦਾਂ ਦਾ ਤੇ ਮੈਂ ਉਦਣ ਸੋਚਦਾ ਸੀ ਮੈਂ ਕਿਹਾ ਇਹੋ ਜਿਹਾ ਕੁਝ ਤੇ ਸਾਡੇ ਨੋਰਮਲ ਹੀ ਹੋ ਜਾਂਦਾ ਸੀ ਆਮ ਹੀ ਕਿਉਂਕਿ ਖੇਤਾਂ 'ਚ ਲੋਕ ਕੰਮ ਕਰਦੇ ਕਰਦੇ ਗਰਮੀ ਦੇ ਵਿੱਚ ਆਉਂਦੇ ਸੀ ਤੇ ਪਾਣੀ ਦੀ ਧਾਰ ਉੱਤੇ ਥੱਲੇ ਸਿਰ ਕਰ ਲੈਂਦੇ ਸੀ ਜਦੋਂ ਤੁਸੀਂ ਧਾਰ ਦੇ ਥੱਲੇ ਸਿਰ ਕਰਨਾ ਹੈ ਤੇ ਐ ਇੱਕ ਵਾਰੀ ਧੁਣਤ ਨਹੀਂ ਚੜ ਜਾਂਦੀ ਹੈ, ਸਾਰਾ ਕੁਝ ਹੀ ਖੁੱਲ ਜਾਂਦਾ ਸੀ। ਆਖੋ ਸਤਨਾਮ ਵੀ ਇਹ ਆਪੇ ਹੀ ਹੁੰਦਾ ਸੀ। ਜਿਹੜਾ ਲੋਕੀ ਕਈ ਕਈ ਲੱਖ ਰੁਪਈਆ ਖਰਚ ਕੇ ਕਰਦੇ ਆ ਨਾ, ਇਹ ਆਪਣੇ ਪਿੰਡਾਂ ਸ਼ਹਿਰਾਂ 'ਚ ਆਮ ਹੀ ਆਪੇ ਹੀ ਹੋਈ ਜਾਂਦਾ ਸੀ। ਡਲਿਆਂ ਉੱਤੇ ਤੁਰਨਾ, ਕਈ ਚਲਾਉਣੀ, ਕੰਮ ਕਰਨਾ, ਸਰੀਰ ਖੁੱਲ ਜਾਂਦਾ ਸੀ ਆਪਣੇ ਆਪ। ਅੱਜ ਕੱਲ ਅਸੀਂ ਸਾਰੇ ਕੰਮ ਛੱਡਦੇ ਜਾਂਦੇ ਆ, ਉਹਦੇ ਕਰਕੇ ਸਰੀਰ ਜਿਹੜਾ ਉਹ ਰੋਗੀ ਹੋਈ ਜਾਂਦਾ, ਵਿਹਲੇ ਹੋਈ ਜਾਂਦੇ ਆ ਤੇ ਸਰੀਰ ਜਿਹੜਾ ਰੋਗੀ ਹੋਈ ਜਾਂਦਾ। ਕਿੰਨੀਆਂ ਬਿਮਾਰੀਆਂ ਜਿਹੜੀਆਂ ਨੇ ਸਾਨੂੰ ਲੱਗ ਰਹੀਆਂ ਨੇ ਕਿਉਂਕਿ ਫਿਜ਼ੀਕਲ ਅਸੀਂ ਅੱਜ ਕੰਮ ਕਰਨੇ ਛੱਡ ਦਿੱਤੇ ਆ। ਫਿਜ਼ੀਕਲ ਅਸੀਂ ਕੰਮ ਨਹੀਂ ਕਰਦੇ, ਸਾਰਾ ਦਿਨ ਨੈੱਟ ਦੇ ਵਿੱਚ, ਸਾਰਾ ਦਿਨ ਤੇ ਇਹਦੇ 'ਚ ਹੀ ਲੰਘ ਜਾਂਦਾ। ਹੁਣ ਆਪਾਂ ਆਮ ਹੀ ਵੇਖਦੇ ਹਾਂ, ਏਅਰਪੋਰਟਾਂ ਤੇ ਵੇਖੋ ਤਾਂ ਵੀ ਇਹਦੇ ਇਹਨੂੰ ਲੈ ਕੇ ਬੈਠੇ ਆ ਫੋਨ ਨੂੰ। ਗੋਰਿਆਂ ਨੂੰ ਵੇਖਦੇ ਆ ਉਹ ਵੀ ਇਦਾਂ ਹੀ, ਤੇ ਸਾਡੇ ਵਾਲੇ ਰੂੜੀਆਂ ਤੇ ਬੈਠੇ ਆ ਤਾਂ ਵੀ ਉਹ ਸੜਕਾਂ ਤੇ ਰੂੜੀਆਂ ਤੇ ਉਹ ਵੀ ਇਦਾਂ ਹੀ ਬੈਠੇ ਆ। ਇਦਾਂ ਹੀ ਹੋਇਆ ਪਿਆ ਨਾ, ਫਾਸੀ ਗਏ ਕਹਿੰਦੇ ਮੱਛੀਆਂ ਲੱਗੇ ਫੜਨ। ਇੱਕ ਦਿਨ ਇਹ ਵੀ ਨੈੱਟ ਤੇ ਆਈ ਖਬਰ ਹੀ ਸੀ, ਕਹਿੰਦੇ ਮੱਛੀਆਂ ਲੱਗੇ ਫੜਨ। ਇੱਕ ਬੰਦਾ ਨਾ ਕਹਿੰਦੇ ਪਾਣੀ ਦੇ ਵਿੱਚ ਮੱਛੀਆਂ ਬਹੁਤ ਸੀ ਤੇ ਪਾਣੀ ਵਿੱਚ ਮੱਛੀਆਂ ਵੇਖ ਕੇ ਉਹਦੇ ਮੂੰਹ ਵਿੱਚ ਕੀ ਆ ਗਿਆ, ਪਾਣੀ ਵਿੱਚ ਮੱਛੀਆਂ ਵੇਖ ਕੇ ਮੂੰਹ ਵਿੱਚ ਪਾਣੀ ਆ ਗਿਆ। ਉਹਨੇ ਬੰਦੇ ਨੇ ਕਹਿੰਦੇ ਜੀ ਉਹਨਾਂ ਨੇ ਰਲ ਕੇ ਕਹਿੰਦੇ ਮੱਛੀਆਂ ਫੜ ਲਈਆਂ, ਤੇ ਮੱਛੀਆਂ ਕਹਿੰਦੀਆਂ ਉਹਨਾਂ ਨੇ ਜਦੋਂ ਨੈੱਟ ਲਾਇਆ, ਨੈੱਟ ਹੀ ਕਹਿੰਦੇ ਨੇ ਨਾ, ਨੈੱਟ ਲਾਇਆ ਤੇ ਮੱਛੀਆਂ ਸਾਰੀਆਂ ਫੜ ਲਈਆਂ। ਮੱਛੀਆਂ ਕਹਿੰਦੀਆਂ ਸਾਨੂੰ ਖਾ ਜਾਓ, ਸਾਡੇ ਬੱਚੇ ਛੱਡ ਦਿਓ, ਸਾਨੂੰ ਖਾ ਜਾਓ ਪਰ ਸਾਡੇ ਬੱਚੇ ਛੱਡ ਦਿਓ। ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਛੱਡਣੇ। ਮੱਛੀਆਂ ਕਹਿੰਦੇ ਨਾਲੇ ਤੜਫਣ ਨਾਲੇ ਸਰਾਪ ਦੇ ਦਿੱਤਾ, ਕਹਿੰਦੇ ਸਾਡੇ ਬੱਚਿਆਂ ਦੇ ਨੈੱਟ 'ਚ ਫਸਾਇਆ ਨਾ, ਤੁਹਾਡੇ ਵੀ ਇੱਦਾਂ ਹੀ ਫਸਣਗੇ। ਕਹਿੰਦੇ ਸਾਡੇ ਬੱਚੇ ਨੈੱਟ 'ਚ ਫਸਾਏ ਆ ਨਾ, ਤੁਹਾਡੇ ਵੀ ਇੱਦਾਂ ਹੀ ਫਸਣਗੇ। ਤੇ ਉਹ ਕਹਿੰਦੇ ਹੁਣ ਸਰਾਪ ਮੱਛੀਆਂ ਦਾ ਲੱਗ ਗਿਆ, ਕਹਿੰਦੇ ਸਾਡੇ ਵਾਲੇ ਸਾਰੇ ਨਿਆਣੇ ਨੈੱਟ 'ਚ ਫਸ ਗਏ ਹੁਣ। ਕਹਿੰਦੇ ਮੱਛੀਆਂ ਦਾ ਸਰਾਪ ਲੱਗ ਗਿਆ, ਸੱਚੀ ਲੱਗਦਾ ਵੀ ਜਿਵੇਂ ਨੈੱਟ 'ਚ ਫਸੇ ਹੋਏ ਹੋਣੇ। ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਕਿਹਾ ਹੈ ਵੀ ਇਹ ਨਹੀਂ ਵੀ ਇਹਨੂੰ ਛੱਡ ਦਿਓ, ਅੱਜ ਲੋੜ ਹੈ ਇਹਨਾਂ ਚੀਜ਼ਾਂ ਬਿਨਾਂ ਸਰਦਾ ਨਹੀਂ ਸਰਦਾ, ਨਹੀਂ ਤੇ ਪਿੱਛੇ ਰਹਿ ਜਾਂਗੇ, ਜਾਣਕਾਰੀ ਕੋਈ ਨਹੀਂ ਮਿਲਦੀ। ਇਹਨਾਂ ਚੀਜ਼ਾਂ ਦੀ ਲੋੜ ਹੈ ਪਰ ਇਹਨੂੰ ਵਧਣ ਨਾ ਦਿਓ। ਅੱਧਾ ਘੰਟਾ ਰੱਖ ਲਓ ਸਾਰੇ ਦਿਨ ਵਿੱਚ, ਅੱਧਾ ਘੰਟਾ ਸਵੇਰੇ, ਅੱਧਾ ਘੰਟਾ ਸ਼ਾਮ ਨੂੰ। ਦੁਨੀਆਦਾਰੀ ਦਾ ਜਨਰਲ ਨੌਲੇਜ ਹੋਣੀ ਚਾਹੀਦੀ ਹੈ, ਪਤਾ ਲੱਗੇ, ਪਰ ਇਹਦੇ ਵਿੱਚ ਸਾਡੀ ਸੁਰਤ ਨਹੀਂ ਫਸਣੀ ਚਾਹੀਦੀ। ਇਹਦੇ ਵਿੱਚ ਫਸ ਗਏ ਜਿਹੜੀ ਚੀਜ਼ ਬਿਨਾਂ ਅਸੀਂ ਬਚ ਨਾ ਸਕੀਏ, ਸਮਝ ਲਓ ਉਹ ਚੀਜ਼ ਸਾਡੇ ਤੇ ਹਾਵੀ ਹੋ ਗਈ, ਪਕੜ ਲਿਆ ਉਹਨੇ ਸਾਨੂੰ, ਸਾਨੂੰ ਛੱਡਦੀ ਨਹੀਂ, ਇਹ ਬੰਧਨ ਪੈ ਗਿਆ। ਇਹ ਇਹ ਸਾਨੂੰ ਫੜੇ ਨਾ, ਸਾਡੀ ਸੁਰਤ ਨੂੰ ਫੜੇ ਨਾ। ਮਾੜਾ ਕੁਛ ਵੀ ਨਹੀਂ, ਮਾੜਾ ਕੁਛ ਵੀ ਨਹੀਂ, ਪਰ ਵਰਤੋਂ ਉਨੀ ਕੀ ਕਰਨੀ ਹੈ ਜਿੰਨੀ ਲੋੜ ਹੈ, ਜ਼ਿਆਦਾ ਨਹੀਂ। ਇਹਦੇ ਵਿੱਚ ਵੀ ਹਰ ਵੇਲੇ ਜਦੋਂ ਮਰਜ਼ੀ ਵੇਖ ਲਓ, ਇਹਦੇ 'ਚ ਜਦੋਂ ਬੇੜਾ ਰੋੜਤਾ ਜੀ ਇਹਨੇ, ਨਿਕੰਮੇ ਬਣਾ ਦਿੱਤੇ ਬੰਦੇ। ਇੱਥੇ ਸਾਡੇ ਬੰਦਿਆਂ ਵਿੱਚ ਕਈ ਨੇ ਨਿਕੰਮੇ ਬਣ ਗਏ, ਨਿਕੰਮੇ ਮੈਂ ਵੇਖਿਆ ਹੈ। ਬਹੁਤ ਬਹੁਤ ਕੰਮ ਕਰਨ ਵਾਲੇ ਜਿੱਦਣ ਤੋਂ ਆਈਫੋਨ ਵਗੈਰਾ ਆ ਗਏ, ਉਦੋਂ ਬਾਅਦ ਵਟਸਐਪ ਆ ਗਏ, ਫੇਸਬੁੱਕਾਂ ਆ ਗਈਆਂ, ਉਹ ਐਸੇ ਫਸੇ ਨੇ, ਕਿਸੇ ਨਹੀਂ ਕੰਮ ਦੇ ਰਹੇ, ਜ਼ੀਰੋ ਹੋ ਗਏ। ਇਹਨਾਂ ਚੀਜ਼ਾਂ ਨੇ ਜ਼ੀਰੋ ਕਰਕੇ ਰੱਖਤਾ, ਕੱਖ ਨਹੀਂ ਕੰਮ ਦੇ ਰਹੇ ਕਿਉਂਕਿ ਜ਼ਿਆਦਾ ਫਸ ਗਏ। ਇਸ ਕਰਕੇ ਆਪਣੇ ਮਿਹਨਤ ਵੱਲ, ਕੰਮ ਵੱਲ ਧਿਆਨ ਦੇਣਾ ਬੜਾ ਲਾਜ਼ਮੀ ਹੈ, ਬੜਾ ਜ਼ਰੂਰੀ ਹੈ, ਇਹਦੇ ਵਿੱਚ ਫਸਣਾ ਨਹੀਂ। ਸੋ ਪਹਿਲੇ ਸਮਿਆਂ ਦੇ ਵਿੱਚ ਲੋਕੀ ਹੱਥੀਂ ਕੰਮ ਕਾਰ ਕਰਦੇ ਸੀ, ਸਰੀਰ ਫਿੱਟ ਰਹਿੰਦੇ ਸੀ, ਮਿਹਨਤ ਕਰਦੇ ਸੀ, ਉੱਦਮ ਕਰਿੰਦਿਆਂ ਜੀਓ ਤੂੰ ਕਮਾਉਂਦਿਆਂ ਸੁੱਖ ਪੁੰਜ। ਪਰ ਹੁਣ ਅਸੀਂ ਸਾਰੇ ਹੀ ਇਦਾਂ ਦੇ, ਸਾਰਿਆਂ ਦਾ ਸਿਸਟਮ ਹੀ ਇਦਾਂ ਦਾ ਬਣ ਗਿਆ, ਵਿਹਲੇ ਹੋ ਗਏ। ਸੋ ਬੇਨਤੀ ਕਰ ਰਿਹਾ ਸੀ ਕਿ ਇਹ ਕੁਦਰਤੀ ਆਟੋਮੈਟਿਕ ਜਿਹੜਾ ਸਾਰਾ ਕੁਝ ਹੁੰਦਾ ਸੀ ਨਾ, ਖੇਤਾਂ ਵਿੱਚ ਕੰਮ ਕਰਦਾ ਆਪਣੇ ਆਪ ਹੀ, ਇਹ ਗਰਮੀ ਦੀ ਲੋੜ ਹੈ ਸਾਡੇ ਸਰੀਰ ਨੂੰ, ਪਸੀਨਾ ਨਿਕਲਣਾ ਚਾਹੀਦਾ ਹੈ, ਇਹ ਜ਼ਰੂਰੀ ਹੈ। ਬਾਹਰਲਿਆਂ ਦੇਸ਼ਾਂ ਵਿੱਚ ਗੋਰੇ ਜਾਂ ਸਾਡੇ ਪੰਜਾਬੀ ਲੋਕ ਪੈਸੇ ਖਰਚ ਕੇ ਇਦਾਂ ਦੀਆਂ ਥਾਵਾਂ ਤੇ ਜਾਂਦੇ ਆ ਜਿੱਥੇ ਹੀਟ ਲੈ ਸਕਣ, ਅਸਟੀਮ ਬਾਥ ਬਣਾਏ ਹੈ, ਅਸਟੀਮ ਲੈਂਦੇ ਆ ਉੱਥੇ ਜਾ ਕੇ ਵੀ ਸਾਡੇ ਸਰੀਰ ਚੋਂ ਪਸੀਨਾ ਨਿਕਲੇ। ਇੰਗਲੈਂਡ ਦੇ ਕਈ ਅੱਜ ਕੱਲ੍ਹ ਦੇ ਦਿਨਾਂ ਵਿੱਚ ਇੱਥੇ ਆ ਜਾਂਦੇ ਆ, ਕਹਿੰਦੇ ਗਰਮੀ ਸਾਨੂੰ ਬਹੁਤ ਵਧੀਆ ਲੱਗਦੀ, ਉਹਨਾਂ ਨੂੰ ਚੰਗਾ ਲੱਗਦਾ। ਤਾਂ ਕਰਕੇ ਭਾਈ ਮਾੜਾ ਕੁਛ ਵੀ ਨਹੀਂ, ਮਾਲਕ ਨੇ ਜੋ ਬਣਾਇਆ ਜੋ ਬਣਾਇਆ ਜੀ ਚੰਗਾ ਬਣਾਇਆ, ਇਹਨੂੰ ਮਾੜਾ ਕਹਿ ਕੇ ਰੱਬ ਦੇ ਨਿੰਦਕ ਨਹੀਂ ਬਣਨਾ। ਜੋ ਵੀ ਇੱਥੇ ਬਣਿਆ ਪਰਮਾਤਮਾ ਨੇ ਚੰਗਾ ਹੀ ਬਣਾਇਆ, ਮਾਲਕ ਨੇ ਵਿਧ ਬਣਾਈ ਹੈ ਸਭ ਚੰਗਾ ਹੈ, ਉਹਨੂੰ ਪਤਾ ਹੈ ਵੀ ਕਿਵੇਂ ਚਲਾਉਣਾ ਸਾਰਾ ਕੁਛ। ਅਸੀਂ ਇਹਨਾਂ ਚੀਜ਼ਾਂ ਨੂੰ ਉਹਦਿਆਂ ਰੰਗਾਂ ਨੂੰ ਸਮਝ ਨਹੀਂ ਸਕਦੇ, ਮਾਲਕ ਦੇ ਰੰਗਾਂ ਨੂੰ ਅਸੀਂ ਸਮਝ ਨਹੀਂ ਸਕਦੇ। ਜਿਵੇਂ ਪੜ੍ਹਦੇ ਹਾਂ ਨਾ ਪਹਿਲਾਂ ਵੀ, ਆਓ ਪੜ੍ਹੀਏ, ਮਨ ਜੋੜ ਕੇ ਰੱਖਿਓ, ਨਾਲ ਨਾਲ ਬੋਲਿਓ ਵੀ, ਕੋਸ਼ਿਸ਼ ਕਰੀਏ ਥੋੜ੍ਹਾ ਚਿਰ ਮਨ ਇਕਾਗਰ ਹੋਵੇ। ਮੇਰਿਆ ਮਾਲਕਾ ਤੇਰੇ ਰੰਗ ਨੇ,
ਤੇਰੇ ਰੰਗਾਂ ਦਾ ਭੇਦ ਨਾ ਆਵੇ, ਦੁਨੀਆ ਬਣਾਉਣ ਵਾਲਿਆ ਤੇਰੇ ਰੰਗਾਂ ਦਾ ਭੇਦ ਨਾ ਆਵੇ, ਦੁਨੀਆ ਬਣਾਉਣ ਵਾਲਿਆ ਤੇਰੇ ਰੰਗਾਂ ਦਾ ਭੇਦ ਨਾ ਆਵੇ, ਦੁਨੀਆ ਬਣਾਉਣ ਵਾਲਿਆ ਦੁਨੀਆ ਬਣਾਉਣ ਵਾਲਿਆ ਤੇ ਦੁਨਾਵੇ, ਦੁਨੀਆ ਬਣਾਉਣ ਵਾਲਿਆ ਤੇਰੇ ਰੰਗਾਂ ਦਾ ਭੇਦ ਨਾ ਆਵੇ, ਦੁਨੀਆ ਬਣਾਉਣ ਵਾਲਿਆ ਤੇਰੇ ਰੰਗਾਂ ਦਾ ਭੇਦ ਨਾ ਜੀ ਆਵੇ, ਦੁਨੀਆ ਬਣਾਉਣ ਵਾਲਿਆ ਤੇਰੇ ਰੰਗਾਂ ਦਾ ਭੇਦ ਨਾ ਆਵੇ, ਕੀ ਦੁਨੀਆ ਬਣਾਉਣ ਵਾਲਿਆ ਤੇਰੇ ਰੰਗਾਂ ਦਾ ਭੇਦ ਨਾ ਆਵੇ, ਕੀ ਦੁਨੀਆ ਬਣਾਉਣ ਵਾਲਿਆ ਤੇਰੇ ਰੰਗਾਂ ਦਾ ਭੇਦ ਨਾ ਆਵੇ, ਕੀ ਦੁਨੀਆ ਬਣਾਉਣ ਬਣਾਉਣ ਵਾਲਿਆ ਤੇਰੇ ਦਾਤਾ, ਦੁਨੀਆ ਬਣਾਉਣ ਵਾਲਿਆ ਪਿਆਰੇ, ਦੁਨੀਆ ਬਣਾਉਣ ਵਾਲਿਆ ਨੀ ਮੇਰੇ ਦਾਤਾ, ਦੁਨੀਆ ਬਣਾਉਣ ਵਾਲਿਆ ਤੇਰੇ ਪਿਆਰੇ, ਦੁਨੀਆ ਬਣਾਉਣ ਵਾਲਿਆ ਤੇਰੇ ਦਾਤਾ, ਸੱਚਿਆਂ ਦੇ ਰਹਿਣ ਵਾਸਤੇ ਦਾਤਾ ਜੀ, 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 ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਬਣਾਈ ਸੱਚੀ ਕੋਠੜੀ, ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਉਹ ਸੱਚਿਆਂ ਦੇ ਰਹਿਣ ਵਾਸਤੇ, ਉਹ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਰਹਿਣ ਵਾਸਤੇ, ਰੱਬ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ।
ਇਹ ਜੱਗ ਸੱਚੇ ਕੀ ਹੈ,
ਕੋਠੜੀ,
ਕੋਠੜੀ ਸੱਚੇ ਕਾ ਵਿੱਚ ਵਾਸ, ਜੋ ਕੁਝ ਵੀ ਬਣਾਇਆ ਮਾਲਕ ਨੇ ਬਹੁਤ ਕਮਾਲ ਦਾ ਬਣਾਇਆ। ਹੈਰਾਨ ਹੋ ਜਾਈਦਾ ਉਹਦੇ ਰੰਗਾਂ ਨੂੰ ਵੇਖ ਕੇ। ਬਿਸਮ 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 ਹੀ ਭਈ ਹੈ, ਬਿਸਮਾਦ ਹੋ ਜਾਈਦਾ ਹੈ। ਲਾਲ ਗੁਲਾਲ ਰੰਗਾਰੇ, ਮੇਰੇ ਲਾਲ ਦੇ ਮੇਰੇ ਰੱਬ ਦੇ ਰੰਗਾਂ ਨੂੰ ਵੇਖ ਵੇਖ ਕੇ ਬਿਸਮਾਦ ਹੋ ਜਾਈਦਾ। ਮੇਰਿਆ ਮਾਲਕਾ ਕਿਵੇਂ ਚਲਾਈ ਜਾਂਦਾ ਹੈ, ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਕਰੋੜਾਂ ਬ੍ਰਹਿਮੰਡਾਂ ਨੂੰ ਚਲਾਈ ਜਾਂਦਾ। ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੈ ਗੁਣ ਤੇਰੇ, ਤੇਰੇ ਗੁਣਾਂ ਨੂੰ ਤੇਰੀਆਂ ਖੇਡਾਂ ਨੂੰ ਕੋਈ ਜਾਣ ਹੀ ਨਹੀਂ ਸਕਦਾ। ਕਿਵੇਂ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਣਾ ਹੈ ਲੱਖ ਦਰਿਆਓ। ਇਹ ਕਿਵੇਂ ਚਲਾਈ ਜਾਂਦਾ ਸਾਰਾ ਕੁਝ, ਤੇਰੇ ਹੁਕਮ ਵਿੱਚ ਤੇਰੇ ਭੈ ਵਿੱਚ ਚੱਲਦੇ ਐ ਇਹ ਸਭ ਦਰਿਆ, ਸਭ ਦਰਖਤ, ਸਭ ਕੁਝ ਇਹ ਤੇਰਾ ਹੀ ਸਿਮਰਨ ਕਰ ਰਹੇ ਆ, ਤੈਨੂੰ ਹੀ ਯਾਦ ਕਰਦੇ ਸਿਮਰਨ। ਹੁਣ ਅਗਲਾ ਕਹਿੰਦਾ ਵੀ ਜੀਵ ਇਹਦਾ ਦੇ ਕਿਹੜਾ ਜੀਵ ਲੱਗੀ ਹੈ, ਇਹ ਸਾਰੇ ਤੈਨੂੰ ਹੀ ਗਾ ਰਹੇ ਨੇ। ਗਾਵੇ ਪਵਨ ਪਾਣੀ ਵੈ ਸੰਤਰ, ਜਦੋਂ ਸਾਰੇ ਗਾਉਂਦੇ ਐ ਵੀ ਇਹਨਾਂ ਨੂੰ ਕਿਹੜਾ ਜੀਵ ਲੱਗੀ ਹੈ। ਆਪਾਂ ਪੜ੍ਹਦੇ ਨੇ ਜਦੋਂ ਆਪਾਂ ਜਦੋਂ ਇਦਾਂ ਪੜਾਂਗੇ, ਗਾਵਨ ਤੁਧਨੋਂ ਪਵਨ ਪਾਣੀ ਵੈ ਸੰਤਰ ਗਾਵੇ ਰਾਜਾ, ਵੀ ਸਾਰਿਆਂ ਦੇ ਜੀਵ ਲੱਗੀ ਹੈ ਕਿਤੇ, ਇਹ ਕਿਵੇਂ ਗਾਉਂਦੇ ਐ। ਪਰ ਇੱਕ ਗੱਲ ਦੱਸੋ, ਆਪਾਂ ਇੱਕ ਬਚਨ ਪੜ੍ਹਦੇ ਹਾਂ, ਲੋਕ ਗਾ ਕੇ ਪੜੋ। ਮਾਤ ਗਰਭ ਮਹਿ, ਵੈਸੇ ਤਾਂ ਸ਼ਬਦ ਆਪਾਂ ਉਹੀ ਪੜਾਂਗੇ, ਇਹਦੀ ਇੱਕ ਪੰਕਤੀ ਗਾ ਲਓ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰੱਖਣ ਹਾਰ, ਪਾਵਕ ਸਾਗਰ ਅਥਾ ਲਹਿਰ ਮਹਿ ਤਾਰੋ ਤਾਰਨ ਹਾਰ। ਲੋ ਆਹੀ ਇੱਕ ਪੰਕਤੀ ਗਾ।
ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰੱਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ।
ਮਾਤਾ ਦੇ ਗਰਭ ਵਿੱਚ ਰੱਬ ਨੇ ਕਹਿੰਦੇ ਬੱਚੇ ਨੂੰ ਆਪਣਾ ਸਿਮਰਨ ਦੇ ਕੇ ਜਠਰਾ ਅਗਨੀ ਤੋਂ ਬਚਾ ਕੇ ਰੱਖਿਆ। ਹੁਣ ਸੋਚ ਕੇ ਦੱਸੋ ਸਿੰਘੋ, ਵੀ ਹਿੰਦੂਆਂ ਦੇ ਢਿੱਡ 'ਚ ਜਿਹੜਾ ਬੱਚਾ ਬੀਬੀਆਂ ਦੇ, ਕੀ ਉਹ ਰਾਮ ਰਾਮ ਜਪਦਾ ਹੋਣਾ? ਬੋਲੋ, ਆਪਣੇ ਵਾਲਾ ਵਾਹਿਗੁਰੂ ਵਾਹਿਗੁਰੂ ਕਰਦਾ ਬੋਲਦਾ ਤਾਂ ਹੈ ਹੀ ਨਹੀਂ ਸੀ। ਕੀ ਉਹਨੂੰ ਪਤਾ ਸੀ ਵੀ ਸਿਮਰਨ ਇੱਦਾਂ ਕਰਨਾ? ਕਿਵੇਂ ਬੱਚਾ ਸਿਮਰਨ ਕਰਦਾ ਸੀ ਭਲਾ ਢਿੱਡ 'ਚ? ਇੱਥੇ ਲਿਖਿਆ ਸਿਮਰਨ ਦਿੱਤਾ ਤੂੰ ਮਾਲਕਾ, ਆਪਣਾ ਸਿਮਰਨ ਕਰਾਇਆ ਤੂੰ, ਆਪਣਾ ਸਿਮਰਨ ਕਰਾ ਕੇ ਉਹਨੂੰ ਬਚਾ ਕੇ ਰੱਖਿਆ। ਮਾਂ ਦੇ ਢਿੱਡ 'ਚ ਬੱਚਾ ਸਿਮਰਨ ਕਿਵੇਂ ਕਰਦਾ ਹੈ? ਹਿੰਦੂਆਂ ਦਾ ਬੱਚਾ ਰਾਮ ਰਾਮ ਕਰਦਾ ਹੋਣਾ, ਕੀ ਸਿੱਖਾਂ ਦਾ ਬੱਚਾ ਵਾਹਿਗੁਰੂ ਵਾਹਿਗੁਰੂ ਕਰਦਾ ਹੋਣਾ, ਮੁਸਲਮਾਨਾਂ ਦਾ ਬੱਚਾ ਅੱਲਾ ਅੱਲਾ ਕਰਦਾ ਹੋਣਾ, ਕੀ ਕਰਦਾ ਹੋਣਾ? ਫਿਰ ਅਸਲ ਇਸ ਗੱਲ ਨੂੰ ਸਮਝਿਓ, ਮਾਂ ਦੇ ਢਿੱਡ ਵਿੱਚ ਬੱਚਾ ਮਾਲਕ ਦੇ ਹੁਕਮ ਵਿੱਚ ਸੀ, ਨਿਯਮ ਵਿੱਚ ਸੀ। ਜਿਹੜਾ ਬੰਦਾ ਮਾਲਕ ਦੇ ਨਿਯਮ ਵਿੱਚ ਹੈ ਉਹ ਸਿਮਰਨ ਹੀ ਕਰ ਰਿਹਾ ਹੈ। ਨਿਯਮਾਂ ਨੂੰ ਫੋਲੋ ਕਰਨਾ ਧਿਆਨ ਨਾਲ ਸਮਝੋ, ਇੰਡੀਆ ਵਿੱਚ ਰਹਿ ਕੇ ਇੰਡੀਆ ਦੇ ਕਾਨੂੰਨ ਨੂੰ ਮੰਨਣਾ, ਇਸ ਕਾਨੂੰਨ ਦਾ ਸਿਮਰਨ ਅਸਲ 'ਚ ਹੋਈ ਹੈ। ਵੀ ਚੇਤਾ ਹੈ ਕਾਨੂੰਨ, ਯਾਦ ਹੈ ਕਾਨੂੰਨ। ਜਿਹੜਾ ਬੰਦਾ ਇੰਡੀਆ 'ਚ ਰਹਿ ਕੇ ਇੰਡੀਆ ਦੇ ਕਾਨੂੰਨ ਨੂੰ ਚੇਤਾ ਨਹੀਂ ਰੱਖਦਾ, ਯਾਦ ਹੀ ਨਹੀਂ ਰੱਖਦਾ, ਇਹਦਾ ਮਤਲਬ ਉਹ ਕਾਨੂੰਨ ਨੂੰ ਭੁੱਲ ਜਾਣਾ, ਸਿਮਰਨ ਛੱਡ ਗਿਆ। ਸਿਮਰਨ ਦਾ ਮਤਲਬ ਹੈ ਚੇਤਾ, ਯਾਦ। ਪੰਜਾਬੀ 'ਚ ਆਪਾਂ ਚੇਤਾ ਕਹਿੰਦੇ ਹਾਂ, ਹਿੰਦੀ 'ਚ ਯਾਦ ਕਹਿ ਦਿੰਦੇ ਹਾਂ, ਫਾਰਸੀ ਦਾ ਸ਼ਬਦ ਸਿਮਰਨ। ਹੁਣ ਇੱਕ ਗੱਲ ਸੁਣੋ, ਸਿਮਰਨ ਚੇਤਾ ਯਾਦ, ਆਹ ਜਿਹੜਾ ਕਾਨੂੰਨ ਹੈ, ਜਿਹੜਾ ਬੰਦਾ ਇੰਡੀਆ ਦੇ ਕਾਨੂੰਨ ਨੂੰ ਯਾਦ ਰੱਖਦਾ ਹੈ, ਸਮਝ ਲਓ ਕਾਨੂੰਨ ਦੇ ਮੁਤਾਬਕ ਚੱਲਦਾ ਹੈ, ਉਹ ਸਮਝ ਲਓ ਉਹ ਸਿਮਰਨ ਕਰਦਾ, ਚੇਤਾ ਹੈ ਉਹਨੂੰ, ਚੇਤਾ ਹੈ, ਯਾਦ ਹੈ। ਮਾਂ ਦੇ ਢਿੱਡ ਵਿੱਚ ਬੱਚਾ ਰੱਬ ਦੇ ਕਾਨੂੰਨ ਦੇ ਵਿੱਚ ਸੀ, ਨਿਯਮ ਦੇ ਵਿੱਚ ਸੀ। ਮਾਂ ਦੇ ਢਿੱਡ ਵਿੱਚ ਕਿਹੜਾ ਨਿਯਮ ਬੱਚੇ ਨੇ ਤੋੜਿਆ? ਤੋੜ ਸਕਦਾ ਹੀ ਨਹੀਂ। ਬਾਹਰ ਆ ਕੇ ਨਿਯਮ ਤੋੜਦਾ ਹੈ ਮਾਂ ਦੇ ਢਿੱਡ ਵਿੱਚ ਬੱਚਾ ਜਿੱਧਰ ਜਿਵੇਂ ਮਾਲਕ ਚਲਾਉਂਦਾ ਹੈ ਉਵੇਂ ਟਿਕ ਕੇ ਬੈਠਾ ਰਹਿੰਦਾ ਹੈ ਛੇੜਛਾੜ ਕੋਈ ਕਰਦਾ ਹੀ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮਾਲਕ ਦੇ ਨਿਯਮ ਵਿੱਚ ਰਹਿਣਾ ਹੀ ਮਾਲਕ ਜੀ ਦਾ ਸਿਮਰਨ ਕਰਨਾ ਹੁੰਦਾ ਹੈ ਰੱਬ ਦੇ ਬਣਾਏ ਨਿਯਮਾਂ ਨੂੰ ਫੋਲੋ ਕਰਨਾ ਹੀ ਰੱਬ ਦਾ ਸਿਮਰਨ ਹੈ ਜਿਹੜਾ ਬੰਦਾ ਰੱਬ ਦੇ ਮੁਤਾਬਕ ਚੱਲਦਾ ਹੈ ਉਹ ਰੱਬ ਦਾ ਸਿਮਰਨ ਕਰਦਾ ਹੈ ਉੱਦਾਂ ਕਹੀ ਜਾਓ ਇੰਡੀਆ ਦਾ ਕਾਨੂੰਨ 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 ਤੇ ਮੰਨੋ ਕੋਈ ਹੈ ਨਾ ਤੇ ਫਿਰ ਕੀ ਮਤਲਬ ਹੋਇਆ ਇਹਦਾ ਰੱਬ ਦੇ ਨਿਯਮਾਂ ਨੂੰ ਮੰਨਣਾ ਹੀ ਰੱਬ ਦਾ ਸਿਮਰਨ ਹੈ ਪਰਮਾਤਮਾ ਨੇ ਜਿਹੜਾ ਕਾਨੂੰਨ ਬਣਾਇਆ ਹੈ ਜਿਹੜਾ ਨਿਯਮ ਬਣਾਇਆ ਹੈ ਉਹਨੂੰ ਖੁਸ਼ ਹੋ ਕੇ ਮੰਨਿਆ ਕਰੀਏ ਪਰਮਾਤਮਾ ਦਾ ਕਾਨੂੰਨ ਕੀ ਹੈ ਹੁਣ ਵੇਖੋ ਸਿੰਘੋ ਸਰੀਰ ਨੇ ਬੁੱਢਾ ਹੋਣਾ ਹੈ ਇਹ ਰੱਬ ਦਾ ਕਾਨੂੰਨ ਹੈ ਬਸ ਚੁੱਪ ਕਰਕੇ ਝੱਲ ਲਈਏ ਵੀ ਹੁਣ ਝੁਰੜੀਆਂ ਪੈਣਗੀਆਂ ਦਾੜੀ ਚਿੱਟੀ ਹੋਏਗੀ ਧੌਲੇ ਆਉਣਗੇ ਇਹ ਕਾਨੂੰਨ ਹੈ ਮੰਨ ਲਈਏ ਚੁੱਪ ਕਰਕੇ ਜੋ ਉਪਜਿਓ ਸੋ ਬਿਨਸ ਹੈ ਇਹ ਕਾਨੂੰਨ ਹੈ ਜੋ ਜੰਮਿਆ ਹੈ ਉਹਨੇ ਮਰਨਾ ਇੱਕ ਨਾ ਇੱਕ ਦਿਨ ਜਨਮੰ ਤਾਂ ਮਰਨ ਜਿਹੜਾ ਵੀ ਜੰਮਿਆ ਉਹਨੇ ਮਰਨਾ ਹੈ ਇਹ ਸਿਸਟਮ ਹੈ ਬਸ ਜਿਹੜਾ ਰੱਬ ਦੇ ਕਾਨੂੰਨ ਨੂੰ ਰੱਬ ਦੇ ਨਿਯਮ ਨੂੰ ਮੰਨਦਾ ਹੈ ਉਹੀ ਸਮਝ ਲਓ ਰੱਬ ਦਾ ਸਿਮਰਨ ਕਰ ਲਿਆ ਪਰਮਾਤਮਾ ਦੇ ਕਾਨੂੰਨ ਵਿੱਚ ਚੱਲਣਾ ਨਿਯਮ ਵਿੱਚ ਚੱਲਣਾ ਹੀ ਅਸਲ ਵਿੱਚ ਸਿਮਰਨ ਹੈ ਬੰਦਾ ਜੀਭ ਤੋਂ ਕਹੀ ਜਾਏ ਵਾਹਿਗੁਰੂ 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 ਦਿਨ ਰਾਤ ਸਿਮਰਨ ਕਰਦਾ ਰਵੇ ਤੇ ਮਨ ਕਰਕੇ ਰੱਬ ਦੇ ਕਾਨੂੰਨ ਨੂੰ ਮੰਨੇ ਹੀ ਨਾ ਉਹਦੇ ਨਿਯਮਾਂ ਨੂੰ ਮੰਨੇ ਹੀ ਨਾ ਉਸ ਬੰਦੇ ਦਾ ਕੋਈ ਸਿਮਰਨ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮਨ ਕਰਕੇ ਤੇ ਮੰਨੇ ਹੀ ਨਾ ਰੱਬ ਦਾ ਕਾਨੂੰਨ ਤੇ ਮੰਨਦਾ ਨਹੀਂ ਜੀਭ ਤੋਂ ਕਹੀ ਜਾਂਦਾ ਵਾਹਿਗੁਰੂ ਵਾਹਿਗੁਰੂ ਉਹ ਕਾਹਦਾ ਸਿਮਰਨ ਹੋਇਆ ਫਿਰ ਸਿਮਰਨ ਦਾ ਮਤਲਬ ਹੈ ਰੱਬ ਦੇ ਕਾਨੂੰਨ ਨੂੰ ਮੰਨੀਏ ਚੇਤਾ ਰੱਖਣ ਦਾ ਮਤਲਬ ਹੈ ਯਾਦ ਰੱਖਣ ਦਾ ਮਤਲਬ ਹੈ ਜਿਵੇਂ ਅਗਲਾ ਕਵੇ ਟੀਚਰ ਨੂੰ ਯਾਦ ਰੱਖਿਓ ਇਹਦਾ ਅਰਥ ਕੀ ਹੈ ਵੀ ਜੋ ਟੀਚਰ ਨੇ ਪੜ੍ਹਾਇਆ ਉਹਨੂੰ ਯਾਦ ਰੱਖਿਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਟੀਚਰ ਦਾ ਚਿਹਰਾ ਯਾਦ ਰੱਖਿਓ ਸਾਰੀ ਜ਼ਿੰਦਗੀ ਹੈ ਗਾਈ ਚੱਲ ਮੈਡਮ ਦਾ ਨਾਂ ਲਈ ਚੱਲ ਮੈਡਮ ਦਾ ਨਾਂ ਰੱਟੀ ਚੱਲ ਵੀ ਉਹ ਇਹਦਾ ਕੀ ਅਰਥ ਹੈ ਜੋ ਟੀਚਰਾਂ ਨੇ ਪੜ੍ਹਾਇਆ ਉਹਨੂੰ ਯਾਦ ਰੱਖਣਾ ਹੀ ਹੈ ਨਾ ਜੋ ਸਾਨੂੰ ਗੁਰੂ ਸਾਹਿਬ ਕਹਿੰਦੇ ਹੈ ਉਹਨਾਂ ਬਚਨਾਂ ਨੂੰ ਯਾਦ ਰੱਖੀਏ ਇਹ ਗੁਰੂ ਨੂੰ ਯਾਦ ਰੱਖਣਾ ਹੈ ਪਰਮਾਤਮਾ ਨੂੰ ਹਰ ਵੇਲੇ ਚੇਤੇ ਚ ਰੱਖ ਕੇ ਸਾਰੇ ਕੰਮ ਕਰੀਏ ਰੱਬ ਦਾ ਸਿਮਰਨ ਇਹੋ ਹੀ ਹੈ ਹੁਣ ਮਾਂ ਦੇ ਢਿੱਡ ਵਿੱਚ ਬੱਚਾ ਰੱਬ ਦੇ ਨਿਯਮਾਂ ਤੋਂ ਉਲਟ ਨਹੀਂ ਸੀ ਚੱਲਦਾ ਸਮਝ ਲਓ ਬੱਚਾ ਰੱਬ ਦਾ ਸਿਮਰਨ ਕਰਦਾ ਸੀ ਕਿਉਂਕਿ ਰੱਬ ਤੋਂ ਉਲਟ ਨਹੀਂ ਸੀ ਚੱਲਦਾ ਪਰਮਾਤਮਾ ਦੇ ਨਿਯਮ ਵਿੱਚ ਸੀ ਨਿਯਮ ਨੂੰ ਫੋਲੋ ਕਰਦਾ ਸੀ ਅੰਦਰ ਨਾ ਮਾਂ ਦੇ ਢਿੱਡ ਵਿੱਚ ਨਿਯਮ ਦੇ ਮੁਤਾਬਕ ਸੀ ਬਾਹਰ ਆ ਕੇ ਨਿਯਮ ਤੋੜੇ ਨੇ ਇਹਨੇ ਬਾਹਰ ਆ ਕੇ ਮਨ ਮਰਜ਼ੀਆਂ ਕਰਨ ਲੱਗਿਆ ਅੱਜ ਨਿਯਮ ਵਿੱਚ ਆ ਜਾਾਂਗੇ ਤੇ ਸਮਝ ਲਓ ਰੱਬ ਨੇ ਸਾਨੂੰ ਸਿਮਰਨ ਦੇ ਦਿੱਤਾ ਰੱਬ ਦਾ ਚੇਤਾ ਆਉਣ ਲੱਗ ਪਿਆ ਹੁਣ ਮੈਨੂੰ ਚੇਤਾ ਰਹਿਣਾ ਚਾਹੀਦਾ ਵੀ ਕਮਲਿਆ ਹੁਣ ਤੋਂ ਬੁੱਢਾ ਹੋਣਾ ਹੈ ਤੇਰੀ ਦਾੜੀ ਚਿੱਟੀ ਹੋਣੀ ਹੈ ਹੁਣ ਕਾਹ ਕੀ ਬੁਰਛੀਆਂ ਜੀਆਂ ਚੱਕੀ ਫਿਰਦਾ ਕੱਲ ਕੀ ਕਿਉਂ ਮੂੰਹ ਕਾਲਾ ਕਰਨ ਲੱਗਾ ਮਨਾ ਇੱਕ ਦਿਨ ਜਾਣਾ ਹੀ ਹੈ ਆਖੋ ਸਤਨਾਮ ਛੱਡ ਪਰੇ ਤੂੰ ਤੂੰ ਕੀ ਕਰਨ ਲੱਗਿਆ ਚੱਪਣ ਚੱਲਣ ਰਤਨ ਸੇ ਸੁਣੀਅਰ ਵਹਿ ਗਏ ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ ਇਹ ਤੇ ਜਾਣੇ ਹੀ ਨੇ ਇੱਕ ਦਿਨ ਦੰਦ ਵੀ ਟੁੱਟਣੇ ਨੇ ਅੱਖਾਂ ਤੋਂ ਵੀ ਝੋਲਾ ਝੋਲਾ ਦਿਸਣ ਲੱਗ ਜਾਣਾ ਹੈ ਕੰਨ ਵੀ ਬੋਲੇ ਹੋਣੇ ਨੇ ਸਰੀਰ ਵੀ ਕਮਜ਼ੋਰ ਹੋਣਾ ਹੈ ਮਨ ਫਿਰ ਇਹਨੂੰ ਕੁਦਰਤ ਦਾ ਨਿਯਮ ਹੈ ਪਹਿਲਾਂ ਜਵਾਨ ਹੋਇਆ ਹੁਣ ਬੁੱਢਾ ਹੋਏਗਾ ਬਸ ਫਿਰ ਦਾਦਾ ਦਾਦੀ ਤੁਰ ਗਏ ਮਾਂ ਦੀ ਵਾਰੀ ਹੈ ਪਿਤਾ ਦੀ ਵਾਰੀ ਹੈ ਕਿਹੜੇ ਵੇਲੇ ਸਮਾਂ ਆ ਜਾਣਾ ਕੋਈ ਪਤਾ ਨਹੀਂ ਇਹ ਨਿਯਮਾਂ ਨੂੰ ਫੋਲੋ ਕਰਨਾ ਪਰਮਾਤਮਾ ਦੇ ਨਿਯਮਾਂ ਦੇ ਵਿੱਚ ਅਧੀਨ ਚੱਲਣਾ ਹੈ ਬਸ ਮਨ ਕਰਕੇ ਉਹਦੇ ਨਿਯਮਾਂ ਨੂੰ ਮੰਨਣਾ ਹੀ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਉਹ ਜੋ ਉਹਨੂੰ ਭਾਉਂਦਾ ਹੈ ਉਹਨੂੰ ਪ੍ਰਵਾਨ ਕਰੀਏ ਰੱਬ ਜੀ ਦੇ ਨਿਯਮਾਂ ਨੂੰ ਪ੍ਰਵਾਨ ਕਰੀਏ ਮੇਰੇ ਮਾਲਕਾ ਜੋ ਤੈਨੂੰ ਭਾਉਂਦਾ ਹੈ ਇਹ ਗਿਆਨ ਹੋਣਾ ਚਾਹੀਦਾ ਬਾਕੀ ਕਿਹੜੀਆਂ ਚੀਜ਼ਾਂ ਨੇ ਪਿਆਰਿਓ ਥੋੜੀਆਂ ਥੋੜੀਆਂ ਚੀਜ਼ਾਂ ਕੀ ਮੰਗੀਏ ਥੋੜਾ ਕਿੰਨਾ 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 ਕੁ ਚਾਹੀਦਾ ਜੀ ਸਾਨੂੰ ਲੋੜ ਕਾਹਦੀ ਹੈ ਆਹ ਗੱਲਾਂ ਸਮਝ ਆਉਣ ਆਹ ਗਿਆਨ ਮੇਰੇ ਗੁਰੂ ਸਾਹਿਬ ਸਾਨੂੰ ਦੇਣ ਐਸਾ ਗਿਆਨ ਵਿਚਾਰਾ ਕੋਈ ਜਿਵੇਂ ਆਪਾਂ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਪੜ੍ਹਦੇ ਭੁੱਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ
ਲੀਜੈ
ਆਹ ਸ਼ਬਦ ਪੜ੍ਹੋ ਜਰਾ ਸੁਣਿਓ ਇੱਕ ਮਿੰਟ ਵਾਸਤੇ ਮੇਰਿਆ ਮਾਲਕਾ ਮੇਰੇ ਤੇ ਕਿਰਪਾ ਕਰ ਦੇ। ਹੁਣ ਦਿੱਤਾ ਕੀ ਜਾ ਰਿਹਾ? ਕਹਿੰਦੇ ਮਾਲਾ ਫੜ ਲੈ, ਫੜ ਮਾਲਾ ਫੇਰ ਲੈ। ਕਹਿੰਦੇ ਮੈਂ ਭਗਤੀ ਕਰਨੀ ਹੈ, ਰੱਬ ਨੂੰ ਯਾਦ ਕਰਨਾ ਹੈ, ਪਰਮਾਤਮਾ ਨਾਲ ਮੈਂ ਜੁੜਨਾ ਚਾਹੁੰਦਾ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਪਰਮਾਤਮਾ ਨਾਲ ਜੁੜਨਾ ਚਾਹੁੰਦਾ, ਪਰ ਲੋਕਾਂ ਨੇ ਮੇਰੇ ਹੱਥ ਵਿੱਚ ਕੀ ਫੜਾਤੀ? ਮਾਲਾ, ਵੀ ਮਾਲਾ ਫੇਰ ਲੈ। ਜਦੋਂ ਰੱਬ ਵਾਲੇ ਪਾਸੇ ਤੁਸੀਂ ਤੁਰਨਾ ਚਾਹੁੰਦੇ ਹੋ ਨਾ, ਅੱਜ ਵੀ ਤੁਹਾਨੂੰ ਇਦਾਂ ਹੀ ਕਰਨਗੇ ਜੀ। ਤੁਸੀਂ ਕਿਸੇ ਬਾਬਾ ਜੀ ਕੋਲ ਜਾਓ, ਬਾਬਾ ਜੀ ਮੈਨੂੰ ਨਾਮ ਨਾਲ ਜੋੜੋ, ਤੇ ਮਾਲਾ ਫੜਾ ਦੇਣਗੇ। ਕਹਿੰਦੇ ਮਾਲਾ ਫੇਰੀ ਚੱਲ, ਇਦਾਂ ਹੀ ਕਰਦੇ ਆ, ਫੜ ਮਾਲਾ। ਤੇ ਭਗਤ ਕਬੀਰ ਸਾਹਿਬ ਕਹਿੰਦੇ ਮੈਨੂੰ ਲੋਕੀ ਦੇਈ ਜਾਂਦੇ ਆ ਮਾਲਾ, ਵੀ ਆਹ ਚੱਕ। ਪਰ ਮੈਂ ਪੁੱਛਦਾ ਸਵਾਲ, ਮੈਂ ਕਹਿੰਦਾ ਮੈਨੂੰ ਗਿਆਨ ਦੀ ਭੁੱਖ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੈਨੂੰ ਨੌਲੇਜ ਦਿਓ, ਮੈਨੂੰ ਅਕਲ ਦਿਓ, ਮੈਨੂੰ ਕੋਈ ਸਮਝਾਓ ਜ਼ਿੰਦਗੀ ਜਿਉਣ ਦਾ ਚੱਜ ਦਿਓ, ਤੁਸੀਂ ਮਾਲਾ ਫੜਾਈ ਜਾਂਦੇ ਹੋ। ਵਿਸਲਿੰਗ ਹੁੰਦੀ ਕਾਕਾ, ਤੁਹਾਡੀ ਡਿਲੇ ਘਟਾ ਦੇ, ਸਮਝ ਘੱਟ ਆਉਂਦੀ। ਸੁਣਿਓ ਬਈ, ਮੈਂ ਤੇ ਇਹ ਮੰਗਦਾ ਬਈ ਮੈਨੂੰ ਇੱਧਰ ਸੁਣਿਓ, ਮੈਨੂੰ ਗਿਆਨ ਦਿਓ, ਅਕਲ ਦਿਓ, ਮੇਰੇ ਅੰਦਰ ਭੁੱਖ ਹੈ ਕਾਹਦੀ? ਗਿਆਨ ਦੀ। ਤੇ ਮੈਨੂੰ ਲੋਕੀ ਕੀ ਫੜਾਈ ਜਾਂਦੇ? ਮਾਲਾ। ਜੇ ਅਸੀਂ ਗੁਰਬਾਣੀ ਨੂੰ ਪੜ੍ਹੀਏ ਤੇ ਸਾਡੇ ਦਿਮਾਗ 'ਚ ਇਹ ਗੱਲਾਂ ਆਉਣ ਵੀ ਅਸੀਂ ਜੇ ਕਿਸੇ ਬਾਬੇ ਕੋਲ ਗਏ ਹਾਂ, ਅਗਲੇ ਨੇ ਤੇ ਚੁੱਕ ਕੇ ਮਾਲਾ ਫੜਾਤੀ, ਵੀ ਆਹ ਚੱਕ ਮਾਲਾ ਫੇਰ। ਪਰ ਗੁਰਬਾਣੀ ਤੇ ਕਹੀ ਜਾਂਦੀ ਹੈ, ਕਬੀਰ ਸਾਹਿਬ ਜੀ ਦਾ ਹੀ ਬਚਨ ਆਉਂਦਾ ਹੈ, ਕਬੀਰ ਮੇਰੀ ਮੇਰੀ ਸਿਮਰਨੀ ਕੀ ਹੈ? ਰਸਨਾ ਉੱਪਰ
ਰਾਮ।
ਮੇਰੀ ਜੀਭ ਤੇ ਮਾਲਕ ਦਾ ਨਾਮ ਹੈ, ਇਹੀ ਮੈਨੂੰ ਮਾਲਾ ਮਿਲੀ ਹੈ। ਹਰੇਕ ਸਾਹ ਨਾਲ ਰੱਬ ਨੂੰ ਮੈਂ ਚੇਤਾ ਰੱਖਦਾ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਸਿਸਰਾਮ। ਇੱਕ ਬਚਨ ਹੋਰ ਵੀ ਆਉਂਦਾ, ਕਬੀਰ ਨੂੰ ਬੋਲ ਕੇ ਪੜੋ, ਕਬੀਰ ਜਪਨੀ ਕਾਠ ਕੀ, ਲੱਕੜ ਦੀ ਮਾਲਾ, ਚਾਹੇ ਲੋਹੇ ਦੀ ਮਾਲਾ, ਚਾਹੇ ਉੱਨ ਦੀ ਮਾਲਾ, ਕਿਸੇ ਵੀ ਮਾਲਾ, ਕਿਸੇ ਤਰ੍ਹਾਂ ਦੀ ਵੀ ਹੋਵੇ। ਕਬੀਰ ਸਾਹਿਬ ਕਹਿੰਦੇ ਆ ਕੀ ਵਿਖਾਉਣਾ ਲੋਕਾਂ ਨੂੰ ਜੇ ਅੰਦਰ ਰੱਬ ਦਾ ਪਿਆਰ ਨਹੀਂ, ਦੁਨੀਆਂ ਨੂੰ ਮਾਲਾ ਕੀ ਵਿਖਾਉਣਾ? ਆਖੋ ਸਤਨਾਮ। ਲੋ ਪੜੋ,
ਕਬੀਰ ਜਪਨੀ ਕਾਠ ਕੀ, ਕਿਆ ਦੇਖ ਲਾਵੇ ਲੋਏ, ਹਿਰਦੇ ਰਾਮ ਨਚੇ ਤਹੀ, ਇਹ ਜਪਨੀ ਕਿਆ ਹੋਏ।
ਕਹਿੰਦੇ ਲੋਕਾਂ ਨੂੰ ਇੱਦਾਂ ਵਿਖਾ ਵਿਖਾ ਕੇ ਕਿਹੜੀ ਮਾਲਾ ਫੇਰਨਾ? ਮੈਂ ਬਾਬਿਆਂ 'ਚ ਰਿਹਾ, ਕਈ ਬਾਬਿਆਂ ਨੂੰ ਵੇਖਿਆ, ਕਮਰੇ 'ਚ ਬੈਠੇ ਹੁੰਦੇ ਸੀ, ਇੱਥੇ ਵੀ ਕਈ ਵਾਰੀ ਵੇਖਿਆ, ਆਉਂਦੇ ਸੀ ਨਾ ਇੱਥੇ, ਅੰਦਰ ਬੈਠੇ ਨਹੀਂ ਸੀ ਕੋਈ ਮਾਲਾ ਮੂਲਾ ਹੁੰਦੀ, ਰੋਟੀ ਖਾਣੀ, ਕਦੇ ਕੁਛ ਖਾਣਾ, ਗੱਲਾਂ ਮਾਰਨੀਆਂ। ਜਦੋਂ ਸਟੇਜ 'ਤੇ ਪਹਿਣਾ, ਐ ਐ ਇੱਥੇ ਐਂ ਰੱਖ ਲਿਆ ਕਰਨਾ, ਐਂ ਫੇਰਿਆ ਕਰਨਾ, ਐਡੇ ਐਡੇ ਮੋਟੇ ਮਣਕੇ ਵਾਲੀਆਂ ਮਾਲਾ। ਹੁਣ ਵੀ ਉਵੇਂ ਹੀ ਚੱਲਦੀਆਂ ਨੇ, ਉਹਨਾਂ ਦੀਆਂ ਮਾਲਾਂ 'ਚ ਤਾਂ ਕੋਈ ਫਰਕ ਨਹੀਂ ਪਿਆ, ਉਹਨਾਂ ਦੀ ਮਾਲਾ 'ਤੇ ਹੁਣ ਵੀ ਉਵੇਂ ਚੱਲਦੀ। ਤੁਸੀਂ ਵੇਖਿਓ ਸਟੇਜ 'ਤੇ ਐਂ ਬੈਠੇ ਹੋਣਗੇ, ਐਡੀਆਂ ਮੋਟ ਜਿੰਨੇ ਮੋਟੇ ਆਪ ਓਡੇ ਮੋਟੇ ਮਣਕੇ, ਉਂਗਲਾਂ ਵੀ ਬਹੁਤ ਮੋਟੀਆਂ ਮੋਟੀਆਂ, ਓਡੀਆਂ ਓਡੇ, ਐਡੀ ਮੋਟੀ ਆਮ ਲੋਕੀ ਨਹੀਂ ਓਡੀ ਮਾਲਾ ਫੇਰ ਸਕਦੇ। ਆਮ ਤੇ ਵਿਚਾਰੇ ਨਿੱਕੀਆਂ ਨਿੱਕੀਆਂ ਘਰਾਂ 'ਚ ਜਿਵੇਂ ਕਿਸੇ ਨੇ ਫੜਾਤੀ, ਉਹ ਤੇ ਐਡੇ ਐਡੇ ਮਣਕੇ, ਐਂ ਫਿਰ ਐਂ ਚੱਲਦੀ, ਵੱਡੇ ਵੱਡੇ ਮਣਕੇ, ਐਂ ਮਣਕੇ ਤੇ ਮਣਕਾ, ਕਿਵੇਂ ਕਹਿੰਦੇ ਹੁੰਦੇ, ਮਣਕੇ ਤੇ ਮਣਕਾ ਥਾ ਮਣਕਾ, ਐਂ ਚੱਲਦੀਆਂ ਨੇ ਫਿਰ ਉਹਨਾਂ ਦੀ ਮਾਲਾ, ਚੱਲ ਏਦਾਂ ਚੱਲਦੇ, ਜਿੱਡੇ ਮੋਟੇ ਆਪ ਓਡੇ ਓਡੀਆਂ ਮੋਟੀਆਂ ਮਾਲਾ। ਤੇ ਮੈਂ ਵੇਖਦਾ ਹੁੰਦਾ ਸੀ ਵੀ ਅੰਦਰ ਤੇ ਮਾਲਾ ਜੇਬ 'ਚ ਪਾਈ ਰੱਖਦਾ, ਜਦੋਂ ਫੇਰਨ ਦਾ ਵੇਲਾ ਆਉਂਦਾ, ਇੱਥੇ ਸਟੇਜ 'ਤੇ ਆ ਕੇ ਏਦਾਂ ਏਦਾਂ ਕਰਨ ਲੱਗਦੇ, ਦਿਖਾ ਵਿਖਾ ਵਿਖਾ ਕੇ। ਤੇ ਉੱਥੇ ਫਿਰ ਕਬੀਰ ਸਾਹਿਬ ਕਹਿੰਦੇ ਐ ਕਿ ਜੇ ਅੰਦਰ ਤੇਰੇ ਰੱਬ ਦਾ ਪਿਆਰ ਨਹੀਂ, ਪਰਮਾਤਮਾ ਦੇ ਨਿਯਮ ਨਹੀਂ ਮੰਨਦਾ, ਜੀਭ ਤੋਂ ਕੀ ਤੂੰ ਐਂ ਵਿਖਾਈ ਜਾਂਦਾ? ਮੰਨ ਲਓ ਉਦਾਂ ਕਹੀ ਜੋ ਅਮਰੀਕਾ ਬਹੁਤ ਚੰਗਾ ਹੈ, ਅਮਰੀਕਾ 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 'ਚ ਉਹ ਰਹਿ ਕੇ ਅਮਰੀਕਾ ਦਾ ਕਾਨੂੰਨ ਮੰਨੀ ਨਾ, ਤੇ ਤੇਰਾ ਫਿਰ ਅਮਰੀਕਾ ਨਾਲ ਕਾਹਦਾ ਪਿਆਰ ਹੈ? ਬਕਵਾਸ ਹੀ ਹੈ ਫਿਰ। ਹੁਣ ਇੱਥੇ ਬੰਦਾ ਪਰਮੇਸ਼ਰ ਦੁਆਰ 'ਚ ਰਵੇ, ਪਰਮੇਸ਼ਰ ਦੁਆਰ ਰਹਿਣ ਵਾਸਤੇ ਕੋਈ ਨਾ ਕੋਈ ਅਸੂਲ ਨੇ ਨਾ, ਹੈ ਹੀ ਨੇ ਨਾ, ਤੇ ਅਸੂਲਾਂ ਨੂੰ ਮੰਨੇ ਨਾ ਬੰਦਾ, ਉਦਾਂ ਕਹੀ ਜੇ ਪਰਮੇਸ਼ਰ ਦੁਆਰ ਪਰਮੇਸ਼ਰ ਦੁਆਰ ਪਰਮੇਸ਼ਰ ਦੁਆਰ, ਤੇਰੇ ਦਾ ਮਤਲਬ ਵੀ ਤੂੰ ਅਸੂਲ ਤੇ ਮੰਨਦਾ ਨਹੀਂ, ਫਿਰ ਤੇਰਾ ਇੱਥੇ ਰਹਿਣ ਦਾ
ਕੀ ਫਾਇਦਾ?
ਕੀ ਫਾਇਦਾ ਇਹ, ਉਹਦਾ ਫਾਇਦਾ ਕੀ? ਜੇ ਅਸੂਲ ਨਹੀਂ ਮੰਨਣੇ, ਰੂਲ ਹੀ ਨਹੀਂ ਮੰਨਦੇ ਆਪਾਂ, ਫਿਰ ਉਹਦਾ ਕੀ ਅਰਥ ਹੈ? ਪਿਆਰ ਕਾਹਦਾ ਹੋਇਆ ਫਿਰ? ਇਸ ਕਰਕੇ ਜਦੋਂ ਅਸੀਂ ਨਿਯਮਾਂ ਨੂੰ ਮੰਨਦੇ ਹਾਂ, ਰੱਬ ਨਾਲ ਪਿਆਰ ਹੈ, ਰੱਬ ਦੇ ਨਿਯਮਾਂ ਨੂੰ ਮੰਨੋ ਵੀ ਰੱਬ ਦੇ ਨਿਯਮ ਕੀ ਨੇ। ਕਬੀਰ ਸਾਹਿਬ ਕਹਿੰਦੇ ਕੀ ਲੋਕਾਂ ਨੂੰ ਵਿਖਾਉਣਾ ਹੈ ਤੂੰ ਬਈ, ਫੇਰ ਫੇਰ ਘੁਮਾ ਘੁਮਾ ਕੇ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ, ਹਿਰਦੈ ਰਾਮ ਨਾ ਚੇਤੇ ਹੀ, ਅੰਦਰ ਤੇ ਰੱਬ ਨੂੰ ਚੇਤਾ ਨਹੀਂ ਕਰਦਾ। ਇਹ ਜਪਨੀ ਕਿਆ ਹੋਏ, ਕਹਿੰਦੇ ਕਾਹਦੀ ਤੇਰੀ ਮਾਲਾ। ਕਮਾਲ ਦੀ ਗੱਲ ਹੈ ਨਾ। ਹੁਣ ਵੇਖੋ ਇੱਥੇ ਇਸ ਸ਼ਬਦ ਵਿੱਚ ਆਉਂਦਾ ਹੈ ਕਿ ਭੁੱਖੇ ਭਗਤ ਨਾ ਕੀਜੈ ਭਗਤ। ਕਬੀਰ ਸਾਹਿਬ ਕਹਿੰਦੇ ਰੱਬਾ ਮੈਂ ਭੁੱਖਾ, ਮੈਂ ਤੇਰੀ ਭਗਤੀ ਨਹੀਂ ਕਰ ਸਕਦਾ। ਯੈ ਮਾਲਾ ਆਪਣੀ ਲਈ, ਚੱਕ ਆਪਦੀ ਮਾਲਾ, ਮੈਂ ਨਹੀਂ ਤੇਰੀ ਮਾਲਾ ਫੇਰਨੀ। ਇਹਦਾ ਮਤਲਬ ਭਗਤ ਕਬੀਰ ਸਾਹਿਬ ਕੋਲ ਮਾਲਾ ਹੁੰਦੀ ਸੀ, ਬੋਲੋ ਸਿੰਘੋ ਹੁੰਦੀ ਸੀ ਮਾਲਾ। ਮਾਲਾ ਦਾ ਤੇ ਖੰਡਨ ਕਰਦੇ ਆ, ਉਹ ਮਾਲਾ ਕਿਉਂ ਫੇਰਨਗੇ? ਆਖੋ ਸਤਨਾਮ
ਸ੍ਰੀ ਵਾਸ,
ਉਹ ਮਾਲਾ ਕਿਉਂ ਫੇਰਨਗੇ? ਮਾਲਾ ਦਾ ਤੇ ਖੰਡਨ ਕਰਦੇ। ਅਸਲ ਵਿੱਚ ਇਸ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਸਮਝਾਉਣਾ ਚਾਹੁੰਦੇ ਆ, ਪਿਆਰਿਓ ਮੇਰਾ ਭਗਤੀ ਵਾਲੇ ਪਾਸੇ ਚੱਲਣ ਨੂੰ ਮਨ ਕੀਤਾ ਤੇ ਦੁਨੀਆ ਦੇ ਲੋਕਾਂ ਨੇ ਮੈਨੂੰ ਫੜਾ ਦਿੱਤੀ ਮਾਲਾ, ਪਰ ਮੈਨੂੰ ਭੁੱਖ ਕਾਹਦੀ ਲੱਗੀ ਹੈ? ਗਿਆਨ ਦੀ ਭੁੱਖ ਹੈ, ਗਿਆਨ ਦੀ। ਫੜਾਈ ਜਾਂਦੇ ਹੋ ਮਾਲਾ, ਭੁੱਖੇ ਭਗਤ ਨਾ ਕੀਜੈ। ਮੈਂ ਗਿਆਨ ਦਾ ਭੁੱਖਾ ਭਗਤੀ ਨਹੀਂ ਕਰ ਸਕਦਾ। ਜਿੰਨਾ ਚਿਰ ਅਕਲ ਦਿਓ, ਸਮਝ ਦਿਓ, ਮੈਨੂੰ ਚਫੜਾਈ ਜਾਂਦੇ ਹੋ ਮਾਲਾ। ਮੈਂ ਭੁੱਖਾ ਗਿਆਨ ਦਾ, ਮੈਨੂੰ ਤੇ ਗਿਆਨ ਮੇਰੇ ਸਵਾਲਾਂ ਦੇ ਜਵਾਬ ਦਿਓ। ਤੁਸੀਂ ਕਹੀ ਜਾਂਦੇ ਹੋ ਮਾਲਾ ਫੜ। ਹੁਣ ਤੁਸੀਂ ਮੈਨੂੰ ਮੰਨ ਲਓ ਕੋਈ ਸਵਾਲ ਪੁੱਛ ਲਓ ਇੱਥੇ ਆ ਕੇ, ਵੀ ਮੈਨੂੰ ਮੈਂ ਖੜਾ ਹੋਵਾਂ, ਮੈਨੂੰ ਕਹੋ ਆ ਇੱਕ ਮਾੜਾ ਜਿਹਾ ਸਵਾਲ ਸੀ ਇਹਦਾ ਜਵਾਬ ਦਿਓ। ਮੈਂ ਕਹਾਂ ਪ੍ਰਸ਼ਾਦਾ ਛਕ ਲੈ ਰੋਟੀ ਖਾ ਲੈ, ਉਹ ਕਵੇ ਮੈਨੂੰ, ਮੈਂ ਕਹੀ ਜਾਂਦਾ ਮੇਰਾ ਸਵਾਲ ਹੈ, ਮੈਂ ਕਹਾਂ ਨਹੀਂ ਆ ਮਾਲਾ ਫੜ, ਆ ਮਾਲਾ ਫੇਰ। ਏਦਾਂ ਹੈ, ਏਦਾਂ ਹੈ ਇਹਦਾ ਅਰਥ, ਏਦਾਂ ਸਮਝ ਵੀ ਭੁੱਖ ਤੇ ਲੱਗੀ ਹੈ ਗਿਆਨ ਦੀ, ਦੇਈ ਜਾਂਦੇ ਨੇ ਲੋਕ ਮੈਨੂੰ ਮਾਲਾ। ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ
ਲੀਜੈ।
ਅੱਗੇ ਸੁਣੇ,
ਹਉ ਮੰਗੋ ਸੰਤਨ ਰੇਨਾ, ਮੈਂ ਨਾਹੀ ਕਿਸੇ ਕਾ ਦੇਨਾ।
ਮੈਂ ਤੇ ਆ ਮੰਗਦਾ ਜੀ, ਸੰਤਨ ਰੇਨ ਦਾ ਮਤਲਬ ਹੈ ਮੈਂ ਤੇ ਸੰਗਤ ਦੀ, ਸੰਗਤ ਮੰਗਦਾ, ਸੰਗਤ ਦੀ ਧੂੜ ਮਤਲਬ ਸੰਗਤ। ਸੰਤਨ ਰੇਨ ਕਿੱਥੋਂ ਮਿਲੇਗੀ? ਸੰਗਤ ਧੂੜ ਇੱਥੇ ਬਹਿ ਕੇ ਮਿਲੇਗੀ ਨਾ, ਸੰਗਤ ਵਿੱਚ ਬਹਿਣ ਦਾ ਮਤ ਅਰਥ ਹੈ ਇਹਦਾ। ਹੋਰ ਸੰਤਨ ਰੇਨਾ ਦਾ ਅਰਥ ਇਹ ਨਹੀਂ ਵੀ ਮਿੱਟੀ, ਮੈਂ ਸਿਰ ਮਿੱਟੀ ਨੂੰ ਸਮਝੀ ਜਾਂਦੇ ਹਾਂ ਅਸੀਂ। ਸੰਗਤ ਕਰਨੀ, ਮੈਨੂੰ ਸੰਗਤ ਮਿਲੇ, ਮੈਂ ਹੋਰ ਨਹੀਂ ਜੀ ਕੁਛ ਮੰਗਦਾ, ਮੇਰਾ ਤੇਰੇ ਨਾਲ ਪਿਆਰ ਪੈ ਗਿਆ। ਕਿਹੋ ਜੀ ਬਣ ਗਈ ਤੇਰੇ ਨਾਲ ਕਹਿੰਦੀ, ਮੇਰੇ ਰੱਬ ਜੀ ਤੇਰੇ ਨਾਲ ਕੈਸਾ ਮੇਰਾ ਪਿਆਰ ਪੈ ਗਿਆ। ਹੁਣ ਆਹ ਪੰਗਤੀ ਤੇ ਜਰਾ ਰੁਕ ਕੇ ਸਮਝਿਓ। ਹਾਂਜੀ,
ਮਾਧੋ ਕੈਸੀ ਬਣੈ ਤੁਮ ਸੰਗੇ, ਆਪ ਨਾ ਦੇਵੋ ਤਾਨੇ ਵੋ ਮੰਗੇ।
ਸੁਣਿਓ ਇੱਥੇ ਇਹਦਾ ਅਰਥ, ਜਿਹੜਾ ਟੀਕਾਕਾਰਾਂ ਦਾ ਕੀਤਾ ਹੋਇਆ ਉਹ ਤੇ ਇਹੋ ਹੀ ਹੈ ਕਿ ਜੇ ਰੱਬਾ ਤੂੰ ਨਾ ਦੇਵੇਂ ਤੇ ਮੈਂ ਫਿਰ ਮੰਗ ਕੇ ਲੈ ਲਵਾਂਗਾ। ਮਾਧੋ ਕੈਸੀ ਬਣੈ ਤੁਮ ਸੰਗੇ, ਆਪ ਨਾ ਦੇਹੋ, ਜੇ ਤੂੰ ਆਪ ਨਾ ਦੇਵੇਂ ਤੇ ਮੈਂ ਮੰਗ ਕੇ ਲੈ ਲੂੰਗਾ। ਪਰ ਪਿਆਰਿਓ ਜਿਹੜਾ ਬੰਦਾ ਰੱਬ ਨਾਲ ਪਿਆਰ ਪਾ ਲਵੇ ਉਹਨੂੰ ਪਤਾ ਲੱਗ ਜਾਂਦਾ ਰੱਬ ਦੇ ਨਿਯਮ ਦੇ ਵਿੱਚ ਸਾਰਾ ਕੁਛ ਆਪਣੇ ਆਪ ਹੀ ਮਿਲੀ ਜਾਂਦਾ। ਆਖੋ ਸਤਨਾਮ
ਸ੍ਰੀ ਵਾਸ।
ਅਸੀਂ ਹਵਾ ਮੰਗਦੇ ਹਾਂ ਰੋਜ਼, ਬੋਲੋ, ਸਭ ਨਾਲੋਂ ਜ਼ਰੂਰੀ ਲੋੜ ਆਕਸੀਜਨ ਦੀ ਨਹੀਂ, ਹਵਾ ਦੀ ਨਹੀਂ, ਆਕਸੀਜਨ ਚਾਹੀਦੀ ਹੈ। ਕੀ ਅਸੀਂ ਆਕਸੀਜਨ ਮੰਗਦੇ ਹਾਂ ਰੋਜ਼? ਆਪੇ ਆਉਂਦੀ ਹੈ। ਪਾਣੀ ਮੰਗਿਆ ਧਰਤੀ ਚ ਪੈਦਾ ਹੁੰਦਾ, ਸੂਰਜ ਮੰਗਦੇ ਆ ਆਪੇ ਮਿਲਦਾ, ਰਿਫਲੈਕਸ਼ਨ ਹੋ ਰਹੀ ਹੈ ਲਾਈਟ ਦੀ ਰਾਤ ਨੂੰ ਚੰਦਰਮਾ ਦੀ ਰੋਸ਼ਨੀ, ਸੂਰਜ ਦੀ ਰੋਸ਼ਨੀ ਚੰਦਰਮਾ ਤੇ ਪੈਂਦੀ ਹੈ, ਚੰਦਰਮਾ ਦਾ ਲਿਸ਼ਕੋਰ ਫਿਰ ਧਰਤੀ ਤੇ ਪੈਂਦੀ ਹੈ, ਹੈ ਸੂਰਜ ਦੀਆਂ ਕਿਰਨਾਂ ਨੇ, ਦਿਨੇ ਸਿੱਧੀਆਂ ਪੈਂਦੀਆਂ, ਰਾਤ ਨੂੰ ਘੁੰਮ ਕੇ ਆਉਂਦੀਆਂ। ਹੁਣ ਸੂਰਜ ਅਮਰੀਕਾ ਵਾਲੇ ਪਾਸੇ ਚੜ੍ਹਿਆ ਹੋਇਆ, ਅਮਰੀਕਾ ਵਾਲੇ ਪਾਸਿਓਂ ਸੂਰਜ ਦੀਆਂ ਕਿਰਨਾਂ ਚੰਦਰਮਾ ਤੇ ਪੈਂਦੀਆਂ ਤੇ ਚੰਦਰਮਾ ਤੋਂ ਝੁਲਕੋਰ ਵੱਜਦੀ ਹੈ ਧਰਤੀ ਤੇ, ਤਾਂ ਫਸਲਾਂ 'ਚ ਰਸ ਭਰਦਾ ਹੈ। ਆਖੋ ਸਤਨਾਮ
ਸ੍ਰੀ ਵਾਸ।
ਆਪਾਂ ਇਹ ਮੰਗਦੇ ਹਾਂ ਆਪੇ ਹੀ ਨਹੀਂ ਮਿਲ ਰਿਹਾ, ਇਹ ਮੰਗਿਆ ਫਿਰ ਨਿੱਕੀਆਂ ਨਿੱਕੀਆਂ ਚੀਜ਼ਾਂ ਮੰਗਣ ਦੀ ਕਿਆ ਲੋੜ ਹੈ? ਆਖੋ ਸਤਨਾਮ
ਸ੍ਰੀ ਵਾਸ।
ਜਦੋਂ ਇੰਨਾ ਕੁਝ ਰੱਬ ਦੇ ਸਕਦਾ ਤੇ ਨਿੱਕਾ ਛੋਟੀਆਂ ਛੋਟੀਆਂ ਚੀਜ਼ਾਂ ਨਹੀਂ ਦੇਗਾ? ਜਦੋਂ ਰੱਬ ਇੰਨਾ ਕੁਝ ਦਿੰਦਾ ਹੈ ਫਿਰ ਨਿੱਕੀਆਂ ਨਿੱਕੀਆਂ ਚੀਜ਼ਾਂ ਕਿਆ ਬੰਦਾ। ਮੇਰੇ ਰੱਬ ਜੀ ਰਹਾਓ ਵਾਲੀ ਪੰਕਤੀ ਦੁਬਾਰਾ ਸੁਣੋ ਇੱਕ ਵਾਰ।
ਮਾਦੋ ਕੈਸੀ ਬਣੇ ਤੁਮ ਸੰਗੇ ਆਪ ਨਾ ਦੇਹੋ ਤਾਂ ਲੈਵੋ ਮੰਗੇ।
ਮੇਰੇ ਰੱਬ ਜੀ ਮੇਰਾ ਤੇਰੇ ਨਾਲ ਇੰਨਾ ਪਿਆਰ ਪੈ ਗਿਆ ਹੈ, ਜੇ ਤੂੰ ਆਪ ਨਾ ਦੇਵੇਂ ਆਪ ਨਾ ਦੇਵੋ ਤਾਂ ਲੈਵੋ ਮੰਗੇ, ਮੈਂ ਜੇ ਤੂੰ ਨਾ ਦੇਵੇਂ ਤਾਂ ਮੰਗਾ। ਆ ਤੇ ਮੈਂ ਕੀ ਮੰਗਾਂ, ਆ ਨਿੱਕੀਆਂ ਨਿੱਕੀਆਂ ਚੀਜ਼ਾਂ ਲਓ ਕੀ ਮੰਗਾਂ ਲਓ ਵੇਖਿਓ, ਮੰਗਾਂ ਹੈ ਕਿੱਡੀਆਂ ਛੋਟੀਆਂ ਛੋਟੀਆਂ, ਇਹ ਤੇ ਬਹੁਤ ਛੋਟੀਆਂ ਨੇ, ਮੈਨੂੰ ਤੇ ਗਿਆਨ ਦੀ ਭੁੱਖ ਹੈ। ਅੱਗੇ ਸੁਣੋ ਸਾਰਾ ਸਾਰਾ ਹੀ ਹੁਣ ਫਟਾਫਟ ਪੜਦੇ।
ਦੋਏ ਸੇਰ ਮੰਗਾ ਚੂਨਾ,
ਚੂਨਾ ਆਟੇ ਨੂੰ ਕਹਿੰਦੇ ਆ। ਕਿੰਨੀਆਂ ਕੁ ਚੀਜ਼ਾਂ ਚਾਹੀਦੀਆਂ ਨੇ ਜੀ, ਦੋ ਸੇਰ ਆਟਾ ਚਾਹੀਦਾ, ਲੈ ਇਕੱਲੇ ਬੰਦੇ ਨੂੰ ਕਿੰਨਾ ਕੁ ਕੁਝ ਚਾਹੀਦਾ। ਇਕੱਲਾ ਬੰਦਾ ਜੇ ਮੰਗੇਗਾ ਤੇ ਕੀ ਕੁਛ ਮੰਗੇਗਾ, ਨਿੱਕੀਆਂ ਨਿੱਕੀਆਂ ਚੀਜ਼ਾਂ ਤੇ ਮਾਲਕਾਂ ਮਿਲੀ ਜਾਂਦੀਆਂ ਹੈ। ਇਹ ਕੀ ਮੰਗਾਂ ਮੈਂ ਲੈ ਸੁਣੋ।
ਦੋਏ ਸੇਰ ਮੰਗਾ ਚੂਨਾ ਪਾਉ ਘਿਓ ਸੰਗ ਲੂਨਾ, ਅੱਧ ਸੇਰ ਮੰਗੋ ਦਾਲੇ ਮੋਕੋ ਦੋਨੋਂ ਵਖ ਤੁਝੇ ਵਾਲੇ।
ਇੰਨਾ ਬਹੁਤ ਹੈ, ਦੋ ਸਿਰ ਘਿਓ ਹੋਵੇ, ਅੱਧ ਪਾ ਘਿਓ, ਅੱਧ ਪਾ ਘਿਓ, ਅੱਧ ਪਾ ਘਿਓ ਬਹੁਤ ਹੈ, ਥੋੜੀ ਜੀ ਦਾਲ ਬਹੁਤ ਹੈ, ਇੱਥੇ ਇਹਨੇ ਨਾਲ ਹੀ ਮੇਰਾ ਗੁਜ਼ਾਰਾ ਹੋ ਜਾਣਾ। ਮੈਂ ਇਹ ਤੇ ਆਪਣੇ ਆਪ ਮਿਲ ਰਿਹਾ ਮੇਰੇ ਰੱਬ ਜੀ, ਇਹ ਮੰਗਣਾ ਮੈਂ ਮੰਗਣ ਤੇ ਆਵਾਂ, ਮੈਨੂੰ ਆਹ ਦਿਓ ਜੀ, ਮੈਨੂੰ ਆਹ ਦਿਓ ਜੀ, ਮੰਗਾਂ ਆਹ ਮੰਗਾਂ ਆਹ ਮੰਗਾਂ ਆਹ ਮੰਗਾਂ। ਲਓ ਹੁਣ ਅੱਗੇ ਸੁਣੋ।
ਖਾਦ ਮੰਗੋ ਚੋ ਪਾਈ ਸਿਰਹਾਨਾ ਅਵਰ ਤੁਲਾਈ, ਉਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੇ ਜਨ ਥੀਂਦਾ।
ਮੈਨੂੰ ਤੇ ਤੇਰੀ ਭਗਤੀ ਦੀ ਲੋੜ ਹੈ, ਸਰਾਣਾ ਤਲਾਈ ਬਿਸਤਰਾ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ, ਇੱਕ ਇੰਨਾ ਇੰਨਾ ਹੀ ਚਾਹੀਦਾ। ਇਹ ਤੇ ਛੋਟੀਆਂ ਛੋਟੀਆਂ ਮੰਗਾਂ ਨੇ, ਪਰ ਮੈਨੂੰ ਤੇ ਤੇਰੀ ਭਗਤੀ ਦੀ ਲੋੜ ਹੈ ਰੱਬਾ, ਆ ਨਿੱਕੀਆਂ ਨਿੱਕੀਆਂ ਚੀਜ਼ਾਂ ਨਹੀਂ ਮੈਂ ਮੰਗਦਾ। ਸੁਣੋ ਅੱਗੇ ਲਾਸਟ ਤੱਕ।
ਮੈਂ ਨਾਹੀਂ ਕੀਤਾ ਲੱਭੋ,
ਕੋਈ ਲੋਭ ਨਹੀਂ ਮੇਰੇ ਮਨ ਵਿੱਚ ਮੇਰਿਆ ਰੱਬਾ, ਮੈਂ ਇਹਨਾਂ ਚੀਜ਼ਾਂ ਦਾ ਲੋਭ ਨਹੀਂ ਕਰਦਾ, ਪਰ ਮੈਂ ਤੇਰੀ ਭਗਤੀ ਦਾ ਭੁੱਖਾ ਜ਼ਰੂਰ ਹਾਂ। ਆਖੋ ਸਤਨਾਮ। ਸੁਣੋ ਬਈ ਸੁਣਿਓ, ਮੈਂ ਇਹਨਾਂ ਚੀਜ਼ਾਂ ਦਾ ਲੋਭ ਨਹੀਂ ਕਰਦਾ, ਪਰ ਮੈਨੂੰ ਸੱਚੇ ਗਿਆਨ ਦੀ ਭੁੱਖ ਹੈ, ਇਹਦੀ ਭੁੱਖ ਮੈਨੂੰ ਬਹੁਤ। ਕਈ ਬੰਦੇ ਤੁਹਾਡੇ 'ਚ ਹੈ ਨਹੀਂ ਜਿਹੜੇ ਕਹਿੰਦੇ ਬੜਾ ਸੋਹਣਾ ਗੁਜ਼ਾਰਾ ਹੋ ਰਿਹਾ, ਪਰ ਨਵੀਂ ਤੋਂ ਨਵੀਂ ਗੱਲ ਸਮਝ 'ਚ ਆਵੇ, ਉਹ ਨਹੀਂ ਕਹਿੰਦੇ ਕੂਲਰ ਮਿਲ ਜੇ, ਉਹ ਨਹੀਂ ਕਹਿੰਦੇ ਏਸੀ ਮਿਲ ਜੇ। ਤੁਹਾਡੇ 'ਚ ਕਈ ਬੰਦੇ ਹੈ ਉਹ ਕਹਿੰਦੇ ਯਾਰ ਨਵੀਂ ਤੋਂ ਨਵਾਂ ਸ਼ਬਦ ਦਿਮਾਗ 'ਚ ਵੜੇ, ਅਕਲ ਆਵੇ, ਬਸ ਸਾਡਾ ਗੁਜ਼ਾਰਾ ਹੋ ਰਿਹਾ, ਅਸੀਂ ਨਹੀਂ ਮੰਗਦੇ ਵੀ ਆਹ ਦੇ ਦੇ ਆਹ ਦੇ ਦੇ। ਵੇਖਿਆ ਹੀ ਹੈ ਬੜੀ ਦੁਨੀਆ ਦੁਖੀ ਤੁਰੀ ਫਿਰਦੀ ਹੈ, ਜਿੰਨੇ ਅਮੀਰ ਨੇ ਉਨੇ ਜ਼ਿਆਦਾ ਦੁਖੀ ਵੀ ਵੇਖੇ ਆ, ਵੱਡੇ ਵੱਡੇ ਜੋ ਦੀਸਹ ਲੋਕ ਤਿੰਨ ਕੋ ਵਿਆਪੈ, ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ। ਤੁਰੇ ਜਾਂਦੇ ਨੇ ਭੂਮੀਆਂ ਭੂਮ ਉੱਪਰ ਨੇ ਤੇ ਲੂਝਿਆ ਜ਼ਮੀਨਾਂ ਪਿੱਛੇ ਲੋਕ ਲੜ ਰਹੇ ਆ, ਛੋੜ ਚੱਲੇ ਤ੍ਰਿਸ਼ਨਾ ਨਹੀਂ ਬੂਝੈ, ਅੰਦਰ ਦੀ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਛੱਡ ਚੱਲੇ ਆ ਨਾਲੇ ਉਹ ਖਤਮ ਨਹੀਂ ਹੁੰਦੀ, ਮੇਰਿਆ ਮਾਲਕਾ ਸਾਡੇ ਤੇ ਕਿਰਪਾ ਹੀ ਕਰ, ਮੇਰੀ ਕਰ। ਲਓ ਸੁਣੋ, ਕਹਿੰਦੇ ਮੈਂ ਲੋਭ ਨਹੀਂ ਕਰਦਾ, ਆਹ ਤੇ ਇੱਕ ਇੰਨਾ ਇੰਨਾ ਮੰਗਣਾ ਇਹ ਤੇ ਕੁਛ ਵੀ ਨਹੀਂ, ਮੈਨੂੰ ਭੁੱਖ ਹੈ ਜਿਹੜੀ ਨਾ ਉਹ ਗਿਆਨ ਦੀ ਭੁੱਖ ਹੈ, ਅਕਲ ਦੇ ਸਮਝ ਦੇ।
ਮੈਂ ਨਾਹੀਂ ਕੀਤਾ ਲੱਭਾ ਇੱਕ ਨਾ ਤੇਰਾ ਮੈਂ ਫੱਬੋ, ਕਹਿ ਕਬੀਰ ਮਨ ਮਾਨਿਆ ਮਨ ਮਾਨਿਆ ਤਾਂ ਹਰ ਜਾਣਿਆ।
ਬਸ ਮੇਰਾ ਮਨ ਮੰਨ ਗਿਆ, ਸਮਝ ਗਿਆ ਪਰਮਾਤਮਾ ਦੀਆਂ ਰੰਗਾਂ ਨੂੰ, ਪਰਮਾਤਮਾ ਦੀਆਂ ਖੇਡਾਂ ਨੂੰ, ਮੇਰੇ ਰੱਬ ਜੀ ਦੇ ਰੰਗਾਂ ਨੂੰ, ਨਿਯਮਾਂ ਨੂੰ ਮੇਰਾ ਮਨ ਮੰਨ ਗਿਆ, ਸਮਝ ਗਿਆ। ਜਦੋਂ ਤੂੰ ਇਹ ਗੱਲ ਦਿਮਾਗ 'ਚ ਵੜੀ ਹੈ ਬਸ ਸਭ ਕੁਛ ਹੀ ਮਿਲ ਗਿਆ, ਬਸ ਤੂੰ ਮੈਨੂੰ ਸੋਝੀ ਦੇ, ਅਕਲ ਦੇ, ਮੈਨੂੰ ਗਿਆਨ ਦੀ ਭੁੱਖ ਹੈ। ਆਓ ਪੰਜ ਪਿਆਰਿਆਂ ਨੇ ਸਟੇਜ 'ਤੇ ਆਉਣਾ ਹੈ, ਸੰਗਤ ਨੇ ਉੱਠਣਾ ਨਹੀਂ, ਆਪੋ ਆਪਣੀ ਜਗ੍ਹਾ 'ਤੇ ਸਜੇ ਰਹਿਣਾ ਜੀ। ਅਰਦਾਸ ਕਰੀਏ ਸੱਚੇ ਪਾਤਸ਼ਾਹ ਮਿਹਰ ਕਰੋ
ਰੰਗ ਚੜ੍ਹਦੇ ਨਾਮ ਵਾਲਾ ਗੂੜਾ
ਕਿਰਪਾ ਕਰੋ
ਕਿਰਪਾ ਹੋ ਜੇ ਸਾਰਿਆਂ ਰੰਗ ਚੜ੍ਹਦੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਰੰਗ ਚੜ੍ਹਦੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਰੰਗ ਚੜ੍ਹਦੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਕਿਰਪਾ ਹੋ ਜੇ ਸਾਰਿਆਂ ਤੇ ਚੜ੍ਹਦੇ ਨਾਮ ਵਾਲਾ ਹੋ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਰੰਗ ਚੜ੍ਹਦੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਹੋ ਰੰਗ ਚੜ੍ਹਦੇ ਨਾਮ ਵਾਲਾ ਗੂੜਾ
ਸੰਗਿਓ ਨਾ ਬਾਹਾਂ ਖੜੀਆਂ ਰੱਖਿਓ 342 ਪ੍ਰਾਨੀ ਗੁਰੂ ਵਾਲੇ ਬਣੇ ਸਿੰਘ ਸਜੇ ਜਿਨ੍ਹਾਂ ਤੇ ਕਿਰਪਾ ਹੋਈ ਲੱਖ ਲੱਖ ਵਧਾਈਆਂ ਹੋਣ ਦੀ ਰੱਖਿਓ ਬਾਵਾਂ ਇੱਕ ਮਿੰਟ ਲਈ
ਬੋਲੇ ਸੋ ਨਿਹਾਲ ਰਾਜ ਕਰੇਗਾ ਦੇਖਦੇ ਬੰਦੇ ਹੈ ਬੰਦ ਕੀ ਭੂਲ ਤੇ ਨਿਸ਼ਾਨ ਰਹਿ ਬੰਦ ਮਹਾਰਾਜ ਕੇ ਸਜਦੇ ਦੀਵਾਨ ਰਹਿ ਬੰਦ ਮਹਾਰਾਜ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ
ਬਹੁਤ ਬਹੁਤ ਵਧਾਈ। ਲਓ ਵੀ ਪਿਆਰਿਓ ਸੁਣੋ, 342 ਪ੍ਰਾਨੀ ਗੁਰੂ ਵਾਲੇ ਬਣੇ ਸਿੰਘ ਸਜੇ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਚੜ੍ਹਦੀ ਕਲਾ ਵਾਲਾ ਜੀਵਨ ਬਣਾ ਕੇ ਰੱਖਿਓ, ਸਤਿਗੁਰ ਜੀ ਦੇ ਦਰ ਘਰ ਨਾਲ ਜੁੜੇ ਰਹਿਣਾ। ਇੰਨੇ ਵਧੀਆ ਫਰਜ਼ ਨਿਭਾਇਓ ਆਪਣੇ ਵੀ ਹਰ ਬੰਦਾ ਕਵੇ ਵੀ ਕਿੱਥੋਂ ਸਿੱਖਿਆ ਸਾਰਾ ਕੁਛ। ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ ਜੀ, ਵਿਹਲੜ ਨਹੀਂ ਰਹਿਣਾ, ਕੰਮ ਕਰਨਾ, ਜ਼ਿੰਦਗੀ ਵਿੱਚ ਮਿਹਨਤ ਕਰਨੀ, ਫਰਜ਼ ਨਿਭਾਉਣੇ ਨੇ। ਫਰਜ਼ ਮਾਂ ਪ੍ਰਤੀ ਫਰਜ਼ ਕੀ ਹੈ? ਨਿਭਾਉਣਾ ਹੈ। ਮਾਂ ਸਾਡੀ ਸੇਵਾ ਲਈ ਨਹੀਂ, ਅਸੀਂ ਸੇਵਾ ਲਈ ਆਏ ਹਾਂ। ਪਿਓ ਸਾਡੀ ਸੇਵਾ ਲਈ ਨਹੀਂ, ਅਸੀਂ ਉਹਦੀ ਸੇਵਾ ਕਰਨੀ। ਬੱਚਿਆਂ ਦੀ ਸੇਵਾ ਅਸੀਂ ਕਰਨੀ ਹੈ। ਭਾਵ ਕਹਿਣ ਦਾ ਆਪਣੇ ਆਪ ਨੂੰ ਸਦਾ ਸੇਵਕ ਬਣ ਕੇ ਰਹਿਣਾ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈ। ਦਰਗਾਹ 'ਚ ਥਾਂ ਜੇ ਜ਼ਿੰਮੇਵਾਰ ਬਣ ਕੇ ਕੰਮ ਕਰਾਂਗੇ, ਹਰ ਬੰਦਾ ਆਪਣੀ ਡਿਊਟੀ ਨੂੰ ਡਿਊਟੀ ਸਮਝਣ ਲੱਗ ਪਵੇ, ਵੇਖਿਓ ਕਿੰਨੀ ਵਧੀਆ ਨੀਂਦ ਆਉਣ ਲੱਗ ਜਾਏਗੀ। ਸਿੱਧੀ ਜੀ ਗੱਲ ਸਮਝ ਲਓ, ਵਿੱਚ ਦੁਨੀਆ ਸੇਵ ਕਮਾਈਏ ਦਾ ਅਰਥ ਇਹ ਨਹੀਂ ਵੀ ਇੱਥੇ ਗੁਰਦੁਆਰੇ 'ਚ ਪੱਖਾ ਚੱਲੀਏ। ਵਿੱਚ ਦੁਨੀਆ ਸੇਵ ਕਮਾਈ ਦਾ ਅਰਥ ਇਹ ਨਹੀਂ ਵੀ ਲੰਗਰ 'ਚ ਰੋਟੀ ਪਕਾਈਏ, ਲੰਗਰ ਵਰਤਾਈਏ, ਇਹ ਸੇਵਾ ਹੈ। ਇਹ ਤੇ ਚਲੋ ਰਲ ਮਿਲ ਕੇ ਆਪਾਂ ਕਰਨੀ ਹੀ ਹੁੰਦੀ ਹੈ। ਵਿੱਚ ਦੁਨੀਆ ਮਤਲਬ ਕਿ ਮੈਂ ਸਾਰੀ ਜ਼ਿੰਦਗੀ ਸੇਵਕ ਬਣ ਕੇ ਰਵਾਂ, ਸਦਾ ਹੀ ਮੈਂ ਸੇਵਾ ਕਰਵਾਵਾਂ ਨਾ, ਪਾਣੀ ਦਾ ਗਲਾਸ ਕਦੇ ਮੰਗਾਂ ਨਾ, ਕਵਾਂ ਆਪੇ ਉੱਠ ਕੇ ਪੀ ਲਾਂਗਾ, ਯਾਰ ਤੈਨੂੰ ਵੀ ਲਿਆ ਦਿੰਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਚਾਹੇ ਮਾਂ ਦੀ ਸੇਵਾ, ਪਿਤਾ ਦੀ ਸੇਵਾ, ਘਰ ਵਾਲੀ, ਬੱਚੇ, ਵੀ ਜ਼ਿੰਦਗੀ ਦੇ ਵਿੱਚ ਮੇਰਿਆ ਰੱਬਾ ਮੈਂ ਸੇਵਾ ਕਰਵਾਵਾਂ ਨਾ, ਆਪਣਾ ਕੰਮ ਮੈਂ ਆਪ ਕਰਾਂ, ਮੈਂ ਕਰਾਂ ਸੇਵਾ, ਮੈਂ ਨਾ ਕਰਵਾਵਾਂ ਮੈਂ ਕਰਾਂ। ਤੇ ਜਿਹੜਾ ਬੰਦਾ ਆਪਣੀ ਜ਼ਿੰਦਗੀ ਵਿੱਚ ਸੇਵਾ ਕਰਦਾ ਹੈ ਉਹਦਾ ਸਤਿਕਾਰ ਇੰਨਾ, ਉਹਦੀ ਮਾਂ ਕਹਿੰਦੀ ਹੈ ਤੇਰੇ ਵਰਗਾ ਪੁੱਤ ਮੈਨੂੰ ਹਰੇਕ ਜਨਮ ਵਿੱਚ ਮਿਲੇ। ਉਹਦੀ ਘਰ ਵਾਲੀ ਕਹਿੰਦੀ ਹੈ ਤੇਰੇ ਵਰਗਾ ਪਤੀ ਮੈਨੂੰ ਹਰੇਕ ਜਨਮ ਵਿੱਚ ਮਿਲੇ, ਇੰਨਾ ਵਧੀਆ, ਆ ਕੇ ਮੈਨੂੰ ਤੰਗ ਨਹੀਂ ਕਰਦਾ, ਚੁੱਪ ਕਰਕੇ ਰਸੋਈ 'ਚ ਵੜ ਜਾਂਦਾ, ਕਹਿੰਦਾ ਦੋ ਕੱਪ ਬਣਾ ਲੈ, ਇੱਕ ਤੂੰ ਪੀ ਲੈ, ਇੱਕ ਮੈਂ ਪੀ ਲੈਣਾ। ਆਖੋ
ਸਤਿਨਾਮ
ਸ੍ਰੀ, ਤੂੰ ਵੀ ਤੇ ਸਵੇਰ ਦੀ ਲੱਗੀ ਹੋਈ ਹੋਈ ਹੈ, ਤੂੰ ਕਿਹੜਾ ਵਿਹਲੀ ਬੈਠੀ ਹੈ? ਮੈਂ ਤਾਸ਼ ਖੇਡ ਕੇ ਆ ਕੇ ਹੁਕਮ ਚਾੜਦਾ ਵੀ ਲਿਆ ਪਾਣੀ ਲਿਆ ਚਾਹ, ਔਖਾ ਲੱਗਦਾ ਹੈ ਨਾ, ਇਹ ਤੇ ਗੱਲ ਬਹੁਤ ਔਖੀ ਲੱਗਦੀ ਵੀ ਦੋ ਕੱਪ ਘਰ ਵਾਲੀ ਨੂੰ ਅਸੀਂ ਚਾਹ ਲਿਆ ਕੇ ਦੀ, ਘਰ ਵਾਲੀ ਸਾਨੂੰ ਲਿਆ ਕੇ ਦੇਵੇ ਚਾਹ, ਏਦਾਂ ਹੀ ਸੋਚਦੇ ਹਾਂ ਨਾ ਆਪਾਂ। ਪਰ ਜੇ ਬੰਦਾ ਇਹ ਮੰਨ ਕੇ ਚੱਲੇ ਕਿ ਮੈਂ ਸੇਵਾ ਕਰਾਉਣ ਲਈ ਨਹੀਂ ਜੰਮਿਆ, ਮੈਂ ਸੇਵਾ ਕਰਨ ਲਈ ਜੰਮਿਆ, ਤੁਸੀਂ ਨੋਟ ਕਰਕੇ ਵੇਖਿਓ, ਉਹ ਬੰਦਾ ਏਦਾਂ ਰਹੂ ਜਿਵੇਂ ਸਵਰਗ 'ਚ ਰਹਿੰਦਾ। ਪਤਾ ਕਿਉਂ? ਕਿਉਂਕਿ ਹਰ ਬੰਦੇ ਨੂੰ ਉਹਦੀ ਲੋੜ ਫੀਲ ਹੋਣ ਲੱਗ ਜਾਏਗੀ। ਹਰ ਕੋਈ ਕਹੇਗਾ ਤੇਰੇ ਵਰਗਾ ਕੋਈ। ਕਿਸੇ ਵਿਆਹ ਸ਼ਾਦੀ ਤੇ ਜਾਇਓ, ਭੱਜ ਭੱਜ ਕੇ ਸੇਵਾ ਕਰਿਓ, ਸਾਰੇ ਭੁੱਲ ਜਾਣਗੇ ਪਰ ਤੂੰ ਨਹੀਂ ਭੁੱਲਣਾ, ਕਹਿਣਗੇ ਯਾਰ ਉਹ ਬੰਦਾ ਸੀ, ਆਪਣਿਆਂ ਤੋਂ ਵੱਧ ਕੇ ਕੰਮ ਕੀਤਾ ਉਹਨੇ ਘਰ ਜਾ ਕੇ। ਤੇ ਜਾ ਕੇ ਪ੍ਰਾਹੁਣੇ ਬਣ ਕੇ ਬਹਿ ਜਾਓ, ਲਿਆਓ ਚਾਹ, ਲਿਆਓ ਰੋਟੀ, ਲਿਆਓ ਪਕੌੜੇ, ਅਗਲਾ ਕਹਿੰਦਾ ਨਹੀਂ ਪਰ ਅੰਦਰੋਂ ਅਗਲਾ ਕਹਿੰਦਾ ਟੁੱਟੇ ਨੇ ਤੇ ਰੋਹ ਵੀ ਝਾੜੀ ਜਾਂਦਾ, ਲੱਗਦਾ ਹੁਕਮ ਹੀ ਝਾੜੀ ਜਾਂਦਾ, ਪਕੌੜੇ ਲਿਆ ਦਿਓ, ਆਹ ਲਿਆ ਦਿਓ, ਤੇਰੇ ਟੁੱਟੇ ਨੇ ਯਾਰ, ਤੂੰ ਆਪ ਨਹੀਂ ਕਰ ਸਕਦਾ ਵੀ ਕਿਵੇਂ ਯਾਰ ਹੁਕਮ ਚਾੜਦਾ, ਕਦੇ ਆਹ ਲਿਆ। ਇਹੋ ਜਿਹੇ ਬੰਦੇ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਜਿਹੜਾ ਹੁਕਮ ਹੀ ਚਾੜੀ ਜਾਂਦਾ, ਆਹ ਲਿਆਓ, ਆਹ ਲਿਆਓ, ਆਹ ਲਿਆਓ। ਚਾਹੇ ਘਰ ਵਾਲੀ ਤੇ ਹੁਕਮ ਚਾੜੇ, ਚਾਹੇ ਮਾਂ ਤੇ, ਚਾਹੇ ਬੱਚਿਆਂ ਤੇ, ਚਾਹੇ ਰਿਸ਼ਤੇਦਾਰੀ ਵਿੱਚ, ਉਸ ਬੰਦੇ ਨੂੰ ਕੋਈ ਨਹੀਂ ਚੰਗਾ ਸਮਝਦਾ। ਚੰਗਾ ਕਿਹਨੂੰ ਸਮਝਦੇ ਆ ਜੀ? ਜਿਹੜਾ ਆਪ ਚੱਕ ਲਵੇ, ਆਪ ਪਾ ਕੇ ਖਾ ਲਵੇ, ਆਪ ਆਪ ਕਰ ਲਵੇ, ਫਿਰ ਆਪਾਂ ਕਿਹੜੇ ਮੰਨਣਾ? ਬੋਲੋ, ਹੁਕਮ ਚਾੜਨ ਵਾਲੇ ਕਿ ਆਪ ਕਰ ਲਿਆ ਕਰਾਂਗੇ? ਐਵੇਂ ਹੀ ਕਰੀ ਜਾਂਦੇ ਹਾਂ, ਕਿੱਥੇ ਕਰ ਲਿਆ ਕਰਾਂਗੇ, ਸੌਖਾ ਹੀ ਹੈ। ਬਾਹਰਲੇ ਗੋਰੇ, ਦੇਖੋ ਕਮਾਲ ਦੀ ਗੱਲ ਹੈ, ਸਾਨੂੰ ਗੁਰੂ ਜੀ ਇਹ ਗੱਲਾਂ ਧਰਮ ਵਾਲੇ ਪਾਸਿਓਂ ਸਿਖਾਉਂਦੇ ਹੈ, ਗੋਰਿਆਂ ਵਿੱਚ ਇਹ ਸਮਾਜ ਵਿੱਚ ਹੀ ਹੈ ਸਾਰਾ ਕੁਛ, ਗੋਰਿਆਂ ਵਿੱਚ ਇਹ ਸਮਾਜ 'ਚ ਹੈ ਵੀ ਆਪਣਾ ਕੰਮ ਆਪ ਕਰਨਾ, ਬੱਚੇ ਆਪਣਾ ਕੰਮ ਆਪ ਕਰਦੇ ਆ, ਨਿੱਕੇ ਨਿੱਕੇ ਬੱਚਿਆਂ ਦੇ ਇਹ ਥੋੜ੍ਹਾ ਵੀ ਸਾਡੇ ਨਿਆਣਿਆਂ ਵਾਂਗੂ ਪੈਂਟ ਆ ਪਈ ਹੈ, ਜੁੱਤਾ ਆ ਪਿਆ, ਬੇਬੇ ਸਕੂਲ ਤੋਂ ਆ ਕੇ, ਉਹ ਨਹੀਂ ਇੱਦਾਂ ਕਰਦੇ। ਆਪਣੇ ਸ਼ੂ ਆਪ ਸਾਂਭ, ਆਪਣੇ ਕੱਪੜੇ ਆਪ ਤਹਿ ਲਾ, ਆਪਣੇ ਭਾਂਡੇ ਚੁੱਕ ਕੇ ਆਪ ਰੱਖ ਕੇ ਆ, ਇਹ ਚੀਜ਼ਾਂ ਧਰਮ ਵਾਲੇ ਪਾਸੋਂ ਸਾਡੇ ਗੁਰੂ ਜੀ ਨੇ ਸਮਝਾਈਆਂ ਨੇ, ਜੇ ਸਾਡੇ ਦਿਮਾਗ 'ਚ ਵੜ ਜਾਣ ਤੇ ਇੰਨਾ ਸੋਹਣਾ ਜੀਵਨ ਬਣ ਜਾਏਗਾ। ਹਰ ਕੋਈ ਕਹੇਗਾ ਤੇਰੀ ਲੋੜ ਹੈ ਪੁੱਤਰਾ, ਮਾਂ ਕਹੇਗੀ ਪੁੱਤ ਤੇਰੇ ਵਰਗਾ ਪੁੱਤ ਚਾਹੀਦਾ, ਹਰੇਕ ਜਨਮ ਤੇਰੇ ਘਰ ਵਾਲੀ ਕਹੇਗੀ ਤੇਰੇ ਵਰਗਾ ਚਾਹੀਦਾ ਹੈ, ਜੇ ਮੈਂ ਸਬਜ਼ੀ ਬਣਾ ਰਹੀ ਹੁੰਨੀ ਆ ਇੱਕ ਪਾਸੇ ਆਪੇ ਹੀ ਲੱਗ ਜਾਂਦਾ ਕਹਿੰਦਾ ਤੂੰ ਆਹ ਕਰ ਲੈ ਮੈਂ ਤੇਰੇ ਨਾਲ ਲੱਗਦਾ ਐਦਾਂ ਦਾ ਚਾਹੀਦਾ ਪਤੀ ਉਹ ਬੀਬੀ ਜਿਹੜੀ ਲੋਕਾਂ ਦੇ ਘਰਾਂ 'ਚ ਜਦੋਂ ਗਏ ਭੱਜ ਭੱਜ ਕੇ ਕੰਮ ਕਰਦੀ ਹੈ ਸੱਸ ਦੇ ਘਰ ਜਾ ਕੇ ਆਪਣੇ ਬੱਚਿਆਂ ਲਈ ਨੂੰਹ ਲਈ ਸੱਸ ਕਰਦੀ ਹੈ ਉਹ ਉਹਨੂੰ ਤੇ ਗੁਆਂਢਣਾ ਵੀ ਆ ਕੇ ਪੁੱਛਦੀਆਂ ਭੈਣ ਬੀਬੀ ਤੇਰੀ ਕੋਈ ਭੈਣ ਹੈ ਰਿਸ਼ਤਾ ਕਰਾ ਦੇ ਤੇਰੇ ਵਰਗੀ ਚਾਹੀਦੀ ਨੂੰਹ ਸਾਨੂੰ ਤੇਰੇ ਵਰਗੀ ਨੂੰਹ ਚਾਹੀਦੀ ਕੰਮ ਕਰਦੀ ਹੈ ਇੱਕ ਗੱਲ ਪੱਕੀ ਦਿਮਾਗ 'ਚ ਭਾ ਕੇ ਰੱਖੋ ਵੀ ਜ਼ਿੰਦਗੀ ਵਿੱਚ ਸੇਵਾ ਕਰਨੀ ਨਹੀਂ ਜਿੱਥੇ ਜਾਣਾ ਹੈ ਸੇਵਾ ਕਰਵਾਉਣੀ ਨਹੀਂ ਮਾਫ਼ ਕਰਨਾ ਸੇਵਾ ਕਰਾਉਣੀ ਨਹੀਂ ਅਸੀਂ ਹੱਥੀਂ ਸੇਵਾ ਕਰਨੀ ਹੈ ਵਿੱਚ ਦੁਨੀਆ ਬੋਲੋ ਗੱਜ ਕੇ ਕਹੋ ਸਿੰਘੋ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਭਾਈ ਹਰ ਵੇਲੇ ਸੁਰਤ ਕਰਕੇ ਕਿੱਥੇ ਰਵਾਂਗੇ ਫਿਰ ਦਰਗਾਹ 'ਚ ਕਿਉਂਕਿ ਹਰ ਇੱਕ ਨੂੰ ਸਾਡੀ ਹਰ ਇੱਕ ਦੀਆਂ ਅੱਖਾਂ 'ਚ ਸਾਡੇ ਲਈ ਪਿਆਰ ਹੋਏਗਾ ਕਿਉਂਕਿ ਜ਼ਿੰਮੇਵਾਰੀ ਇੰਨੀ ਵਧੀਆ ਨਿਭਾਵਾਂਗੇ ਵੀ ਹਰੇਕ ਹੀ ਐਂ ਵੇਖੇਗਾ ਵੀ ਕਿਆ ਬਾਤ ਮਾਂ ਵੀ ਐਂ ਵੇਖੇਗੀ ਪੁੱਤ ਵੱਲ ਘਰ ਵਾਲੀ ਵੀ ਵੇਖੇਗੀ ਬੱਚੇ ਵੀ ਵੇਖਣਗੇ ਰਿਸ਼ਤੇਦਾਰ ਵੀ ਵੇਖਣਗੇ ਤੇ ਜੇ ਸੇਵਾ ਕਰਾਵਾਂਗੇ ਫਿਰ ਕਿਹੜੀ ਅੱਖ ਨਾਲ ਵੇਖਣਗੇ ਫਿਰ ਕਿਵੇਂ ਵੇਖਦੇ ਨੇ ਸਾਡੇ ਕੰਨੀ ਵੀ ਮਗਰੋਂ ਕਿੱਦਣ ਲਏਗਾ ਸਾਡੀਆਂ ਮਾਵਾਂ ਵੀ ਕਿਵੇਂ ਦੋ ਚਾਰ ਦਿਨ ਵੰਡ ਹੀ ਹੋਇਆ ਤੈਨੂੰ ਨੀ ਕੋਈ ਸੱਦਦਾ ਤੂੰ ਦੋ ਚਾਰ ਦਿਨ ਬਾਹਰ ਲਾਇਆ ਇਸ ਕਰਕੇ ਕੰਮ ਕਰਨਾ ਸਿੱਖਣਾ ਜ਼ਿੰਦਗੀ 'ਚ ਇਹ ਇਹ ਨੁਕਤਾ ਚੇਤਾ ਰੱਖਿਓ ਜਦੋਂ ਦੁਨੀਆ 'ਚ ਸੇਵਾ ਕਰਾਂਗੇ ਫਿਰ ਜ਼ਿੰਦਗੀ ਤੇ ਲੁੱਡੀਆਂ ਮਾਰਦਿਆਂ ਦੀ ਲੰਘ ਜਾਣੀ ਹੈ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਕਹੋ ਨਾਨਕ ਬਾਂਹ ਲੜਾਈਏ ਜਿਵੇਂ ਨਿਆਣੇ ਨਹੀਂ ਲੁੱਡੀਆਂ ਜੀਆਂ ਮਾਰਦੇ ਬਾਹਾਂ ਮਾਰਦੇ ਖੁਸ਼ ਖੁਸ਼ ਭੱਜੇ ਜਾਂਦੇ ਹੈ ਸਾਡੀ ਸਾਰੀ ਜ਼ਿੰਦਗੀ ਇਦਾਂ ਹੀ ਲੰਘ ਜਾਏਗੀ ਜ਼ਿੰਮੇਵਾਰੀ ਨਿਭਾਇਓ ਤਜਰਬਾ ਕਰਕੇ ਵੇਖੋ ਆ ਇੱਥੇ ਬਹਿ ਕੇ ਕਈ ਗੱਲਾਂ ਸਖ਼ਤ ਸਖ਼ਤ ਕਹੀ ਦੀਆਂ ਨੇ ਪਤਾ ਕਿਉਂ ਐਂ ਲੱਗਦਾ ਉਹ ਮਨਾ ਤੇਰੇ ਕੋਲ ਮਾਈਕ ਹੈ ਬਹਿ ਕੇ ਨੌਜਵਾਨ ਸੁਣ ਰਹੇ ਹੈ ਆਪਣੀ ਜ਼ਿੰਮੇਵਾਰੀ ਨਿਭਾ ਤਾਂ ਤੇਰੀ ਸੁਰਤ ਰੱਬ ਨਾਲ ਇੱਕਮਿਕ ਹੋਣੀ ਹੈ ਜੇ ਜ਼ਿੰਮੇਵਾਰੀ ਤੋਂ ਭੱਜੇਗਾ ਤੈਨੂੰ ਨੀਂਦ ਨਹੀਂ ਆਉਣੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆ ਜ਼ਿੰਮੇਵਾਰੀ ਹੈ ਆ ਸਟੇਜ ਤੇ ਬਹਿ ਕੇ ਬੋਲ ਕਈ ਗੱਲਾਂ ਦੇ ਵਿਵਾਦ ਛਿੜ ਜਾਂਦੇ ਹੈ ਪਰ ਕਰੀਏ ਕੀ ਜੇ ਜ਼ਿੰਮੇਵਾਰੀ ਨਾ ਨਿਭਾਵਾਂਗੇ ਫਿਰ ਪ੍ਰੋਬਲਮ ਖੜੀ ਹੋ ਜਾਏਗੀ ਫਿਰ ਅੰਦਰ ਵਾਲੇ ਨੇ ਮਾਫ਼ ਨਹੀਂ ਕਰਨਾ ਅੰਦਰ ਵਾਲਾ ਤੇ ਦੁੱਧ ਦਾ ਦੁੱਧ ਕਰਦਿਆਂ ਦਾ ਮੱਖਣ ਦਾ ਮੱਖਣ ਹੁਣ ਵੇਖੋ ਲੱਸੀ ਅੱਡ ਤੇ ਮੱਖਣ ਅਲੱਗ ਕੌਣ ਕਰਦਾ ਜੀ ਮਧਾਣੀ ਧਰਮਰਾਜ ਧਰਮ ਦਾ ਜਿਹੜੇ ਨਿਯਮ ਨੇ ਰੱਬ ਦੇ ਨਿਯਮ ਏਦਾਂ ਲੱਸੀ ਦੀ ਲੱਸੀ ਤੇ ਮੱਖਣ ਦਾ ਮੱਖਣ ਕਰ ਦੇਣਗੇ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮਥੈ ਧਰਮਰਾਏ ਉਹਨਾਂ ਨੇ ਤੇ ਕਰ ਦੇਣਾ ਲਹਿਦਾ ਲਹਿਦਾ ਤਾਂ ਕਰਕੇ ਆਪਣੇ ਆਪ ਨੂੰ ਜਦੋਂ ਏਦਾਂ ਸੋਚੀਦਾ ਫਿਰ ਕਹੀਦਾ ਨਿਭਾਓ ਜ਼ਿੰਮੇਵਾਰੀਆਂ ਜੇ ਸੰਗਤ ਦਾ ਦਿੱਤਾ ਖਾ ਰਹੇ ਹਾਂ ਤੇ ਨਿਭਾਓ ਜ਼ਿੰਮੇਵਾਰੀਆਂ ਆਪਣੀਆਂ ਸਾਡਾ ਫਰਜ਼ ਹੈ ਆਪਣੇ ਫਰਜ਼ਾਂ ਨੂੰ ਪਛਾਣੀਏ ਜ਼ਿੰਮੇਵਾਰ ਬਣੀਏ ਇਸ ਕਰਕੇ ਜਿਹੜਾ ਵੀ ਕੋਈ ਸਾਡਾ ਫਰਜ਼ ਹੈ ਮਾਤਾ ਪਿਤਾ ਪ੍ਰਤੀ ਬੱਚਿਆਂ ਪ੍ਰਤੀ ਘਰ ਵਾਲੀ ਪ੍ਰਤੀ ਸਮਾਜ ਪ੍ਰਤੀ ਜਿੱਥੇ ਕੰਮ ਕਰਦੇ ਹਾਂ ਉੱਥੇ ਜਿਹੜਾ ਫਰਜ਼ ਹੈ ਉਹਨੂੰ ਨਿਭਾਇਓ ਇੱਥੇ ਨੋਟ ਕਰਿਓ ਸਿੰਘੋ ਨੋਟ ਕਰਿਓ ਸਾਡੇ ਨਾ ਇੱਥੇ ਕਈ ਬੰਦੇ ਕੰਮ ਕਰਦੇ ਹੈ ਕਈ ਤੇ ਨੇ ਵਿਹਲੜ ਰੱਜ ਕੇ ਵਿਹਲੇ ਟੱਕਾ ਤੋੜ ਕੇ ਸਾਰਾ ਦਿਨ ਅਧੂਰਾ ਨਹੀਂ ਕਰਦੇ ਮੰਜਾ ਹੀ ਤੋੜਦੇ ਹੈ ਕੰਮ ਨਹੀਂ ਕਰਦੇ ਬੈੱਡ ਹੀ ਤੋੜਦੇ ਹੈ ਕਈ ਇੱਥੇ ਹੈ ਇੱਦਾਂ ਦੇ ਵਿਹਲੜ ਤੇ ਤਨਖਾਹ ਲੈਣ ਵੇਲੇ ਜਿਵੇਂ ਕਹਿੰਦੇ ਖੁਰ ਵੱਢਣ ਵਾਲੇ ਕਰ ਦਿੰਦੇ ਨੇ ਕਹਿੰਦੇ ਨੇ ਕਿ ਪੈਰ ਵੱਢਣ ਵਾਲੇ ਕਰ ਦਿੰਦੇ ਨੇ ਵੀ ਇੱਕ ਤਰੀਕ ਲੰਘ ਗਈ ਦੋ ਲੰਘ ਗਈ ਤਿੰਨ ਲੰਘ ਗਈ ਪੈਸੇ ਨਹੀਂ ਦਿੰਦੇ ਉਹ ਸਭ ਤੋਂ ਵੱਧ ਇੱਦਾਂ ਕਰਦੇ ਆ ਤੇ ਕਈ ਬੰਦੇ ਇੱਦਾਂ ਦੇ ਆ ਉਹੋ ਜਿਹੇ ਬੰਦਿਆਂ ਬਾਰੇ ਐਂ ਸੋਚੀਦਾ ਵੀ ਮਗਰੋਂ ਕਿੱਦਣ ਲਏਗਾ ਇਹ ਬਹਾਨਾ ਬਣਾਵੇ ਤੇ ਜਾਵੇ ਕਿਉਂ ਤੰਗ ਕਰਦਾ ਇਹ ਬੰਦਾ ਇੱਦਾਂ ਹੁੰਦਾ ਪਰ ਕਈ ਬੰਦੇ ਇੱਦਾਂ ਦੇ ਆ ਜਿਹੜੇ ਇੱਥੇ ਕੰਮ ਇੰਨੇ ਵਧੀਆ ਕਰਦੇ ਆ ਜੇ ਉਹ ਬੰਦਾ ਮੈਨੂੰ ਕਵੇ ਨਾ ਵੀ ਉਹਨੂੰ ਕੰਮ ਹੈ ਜੀ ਉਹਨੇ ਜਾਣਾ ਹੈ ਮੈਂ ਕਹਾਂਗਾ ਕਿੰਨੀ ਤਨਖਾਹ ਲੈਂਦਾ ਕਹਿਣਗੇ ਜੀ 15,000 ਮੈਂ ਕਹਿੰਦਾ 20 ਕਰ ਦਿਓ ਇਹਨੂੰ ਜਾਣ ਨਹੀਂ ਦੇਣਾ ਉਹ ਕਵੇ ਜੀ ਮੈਂ 20 'ਚ ਵੀ ਨਹੀਂ ਰਹਿ ਸਕਦਾ ਮੈਂ ਕਹਿੰਦਾ 30 ਕਰ ਦਿਓ ਇਹਨੂੰ ਨਹੀਂ ਜਾਣ ਦੇਣਾ ਕਿਉਂਕਿ ਇਹਦੇ ਵਰਗਾ ਬੰਦਾ ਨਹੀਂ ਮੁੜ ਕੇ ਮਿਲਣਾ ਕਹਿਣਗੇ ਕਿਉਂ ਕੰਮ ਤੇ ਇਹਦਾ ਇੱਕ ਹੈ ਚਾਰ ਕੰਮ ਇਹ ਐਕਸਟਰਾ ਕਰਦਾ ਹੈ ਚਾਰ ਕੰਮ ਕਰਦਾ ਨਾਲ ਕਰਨ ਵਾਲਾ ਇਹ ਵਿੱਚ ਦੁਨੀਆ ਸੇਵ ਕਮਾਈ ਹੈ ਇਹਦੀ ਮੈਨੂੰ ਲੋੜ ਹੈ, ਇਹਨੂੰ ਜਾਣ ਨਹੀਂ ਦੇਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਕੰਮ ਬਹੁਤ ਕਰਦਾ ਹੈ, ਡਿਊਟੀ ਬਹੁਤ ਵਧੀਆ ਕਰਦਾ ਹੈ। ਇਦਾਂ ਹੀ ਬਣੇਗੀ ਜੀ, ਜਿੱਥੇ ਜਿੱਥੇ ਤੁਸੀਂ ਕੰਮ ਕਰਦੇ ਹੋ ਚੇਤਾ ਐ ਲੱਗੇ ਵੀ ਇਹਦੀ ਲੋੜ ਹੈ ਸਾਨੂੰ। ਯਾਰ ਪੰਥ ਵਿੱਚ ਕੰਮ ਇਦਾਂ ਦੇ ਕਰੋ, ਪੰਥ ਕਵੇ, ਸਿੱਖ ਕੌਮ ਕਵੇ, ਯਾਰ ਇਹਦੀ ਲੋੜ ਹੈ ਸਾਨੂੰ, ਇਹ ਜਾਵੇ ਨਾ, ਇਹ ਛੱਡੇ ਨਾ। ਇੰਨੀ ਵਧੀਆ ਡਿਊਟੀ ਕਰਕੇ ਜਾਈਏ, ਆਪਣੇ ਫਰਜ਼ ਇੰਨੇ ਵਧੀਆ ਨਿਭਾਈਏ, ਇਹ ਸਾਡਾ ਫਰਜ਼ ਨੇ, ਨਿਭਾ ਕੇ ਵੇਖੋ। ਅਗਲਾ ਕਹੇਗਾ ਜਾਨ ਨਹੀਂ ਦੇਣਾ, ਇਹਨੇ ਇਹ ਕਿਸੇ ਪਾਸੇ ਨਾ ਜਾਵੇ, ਇਹ ਹਿੱਲੇ ਨਾ, ਇਹ ਸਾਡੇ ਚੋਂ ਨਿਕਲੇ ਨਾ। ਇਦਾਂ ਜੀ ਕਰਦਾ। ਜਿਹੜੇ ਜਿਹੜੇ ਤੁਹਾਡੇ ਚ ਕੰਮ ਕਰਨ ਵਾਲੇ ਨੇ ਉਹਨਾਂ ਦੀ ਗੱਲ ਕਰਦਾ ਮੈਂ, ਜਿਹੜੇ ਜ਼ਿੰਮੇਵਾਰੀਆਂ ਨਿਭਾਉਂਦੇ ਐ। ਇੱਥੇ 18-18 ਸਾਲਾਂ ਦੇ ਬੰਦੇ ਵੇਖੇ ਆ ਜੀ, ਇੱਕ ਦਿਨ ਪਹਿਲਾਂ ਆ ਜਾਂਦੇ ਐ, ਮੈਨੂੰ ਕਦੇ ਮਿਲੇ ਵੀ ਨਹੀਂ ਹੋਣੇ, ਪਤਾ ਨਹੀਂ ਵੱਡੇ ਵੱਡੇ ਦੇਗੇ ਮਾਂਜਦੇ ਆ, ਵੱਡੇ ਵੱਡੇ ਕੰਮ ਕਰਦੇ ਆ ਕੇ, ਤੇ ਜਿਹੜੇ ਜਿਹੜੇ ਸ਼ਨੀਵਾਰ ਉਹ ਨਹੀਂ ਆਉਂਦਾ ਨਾ, ਤੇ ਸਾਰੇ ਅਸਥਾਨ ਤੇ ਗੱਲਾਂ ਹੁੰਦੀਆਂ ਨੇ, ਯਾਰ ਐਤਕੀ ਉਹ ਨਹੀਂ ਆਇਆ ਫਲਾਣਾ ਸਿੰਘ। ਕਿਉਂ? ਕਿਉਂਕਿ ਜ਼ਿੰਮੇਵਾਰੀ ਨਿਭਾਉਣ ਵਾਲਾ ਹੈ। ਸਤਕਾਰ ਕਈ ਤੇ ਕਹਿੰਦੇ ਨੇ ਮੇਰਾ ਹੋਵੇ, ਪਰ ਕਈ ਰੂਹਾਂ ਇਦਾਂ ਦੀਆਂ ਹੁੰਦੀਆਂ ਨੇ, ਕਈ ਰੂਹਾਂ ਬੋਲੋ ਇਦਾਂ ਦੀਆਂ, ਆ ਸ਼ਬਦ ਯਾਦ ਰੱਖਿਓ, ਕਈ ਰੂਹਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਸਤਕਾਰ ਖੋ ਕੇ ਲੈ ਜਾਂਦੀਆਂ, ਸਤਕਾਰ ਖੋ ਕੇ ਲੈ ਜਾਂਦੀਆਂ। ਧੱਕੇ ਨਾਲ ਜੀ ਕਰਦਾ ਵੀ ਯਾਰ ਇਹ ਬੰਦੇ ਦਾ ਸਤਕਾਰ ਕਰੀਏ, ਉਹਦੇ ਅੱਗੇ ਅੱਖ ਨੀਵੀਂ ਹੋ ਜਾਂਦੀ ਹੈ। ਇੰਨਾ ਵਧੀਆ ਕੰਮ ਕਰਦੇ ਨੇ ਕਈ ਬੰਦੇ, ਇੰਨੀਆਂ ਵਧੀਆ ਜ਼ਿੰਮੇਵਾਰੀਆਂ ਨਿਭਾ ਜਾਂਦੇ ਨੇ ਕਈ। ਜ਼ਿੰਮੇਵਾਰਾਂ ਦੀ ਲੋੜ ਹੈ, ਜ਼ਿੰਮੇਵਾਰੀਆਂ ਪਛਾਣੋ, ਆਪਣੇ ਫਰਜ਼ ਪਛਾਣੀਏ, ਆਹ ਮੇਰਾ ਫਰਜ਼ ਹੈ, ਆਹ ਮੇਰਾ ਫਰਜ਼ ਹੈ, ਆਹ ਮੇਰਾ ਫਰਜ਼ ਹੈ, ਸੱਚੀ ਫਰਜ਼ ਸਮਝੀ ਆ। ਤੁਸੀਂ ਆਏ ਨਾ ਇੱਥੇ, ਹੁਣ ਵੇਖੋ ਕੋਈ ਪਾਲਕੀ ਸਜਾ ਰਿਹਾ, ਕਿਸੇ ਦਾ ਫਰਜ਼ ਹੈ, ਕੋਈ ਆਹ ਲਾਈਟਾਂ ਲਾਉਂਦਾ ਹੈ, ਕੋਈ ਕੋਈ ਵੇਖ ਰਿਹਾ ਵੀ ਪੱਖੇ ਲੱਗੇ ਹੈ, ਕੋਈ ਵੇਖ ਰਿਹਾ ਯਾਰ ਕੂਲਰ ਲੱਗੇ ਹੈ, ਕੋਈ ਵੇਖਦਾ ਯਾਰ ਵਿਛਾਈ ਹੈ। ਸਾਡੇ ਇੱਥੇ ਕਈ ਜਿਹੜੇ ਜਿਹੜੇ ਕਰਕੇ ਗਏ ਆ, ਮੈਨੂੰ ਪਤਾ ਨਹੀਂ ਭਲਾ, ਕਮਰੇ 'ਚ ਬੈਠਾ ਮੈਨੂੰ ਪਤਾ ਹੁੰਦਾ ਹੈ, ਤੇ ਕਈ ਇੱਦਾਂ ਦੇ ਹੈ, ਕਈ ਇੱਦਾਂ ਦੇ ਹੈ, ਕਹਿਣਗੇ ਚਿਮਟਾ ਵੀ ਮੇਰੇ ਅੱਗੇ ਤੁਸੀਂ ਰੱਖੋ, ਬਸ ਮੈਂ ਤੇ ਵਜਾਊਂਗਾ ਹੀ। ਆਖੋ ਸਤਨਾਮ। ਇੱਦਾਂ ਦੇ ਵੀ ਹੈ ਜੀ ਕਈ, ਵੀ ਟੱਲੀਆਂ ਵੀ ਮੇਰੇ ਅੱਗੇ ਰੱਖੋ, ਬਸ ਮੈਂ ਵਜਾ ਦੂੰ। ਇੰਨਾ ਕੰਮ ਕਰ ਸਕਦਾ, ਉਹ ਨਹੀਂ ਨਿਭਾ ਸਕਦਾ। ਕਈ ਬੰਦੇ ਨਹੀਂ ਫਰਜ਼ ਨਿਭਾਉਂਦੇ। ਅਸਲ ਲੋੜ ਫਰਜ਼ ਪਛਾਣਨ ਦੀ ਹੈ, ਫਰਜ਼ ਪਛਾਣ, ਬਸ ਜ਼ਿੰਮੇਵਾਰੀ ਪਛਾਣ। ਜਿੱਥੇ ਵੀ ਕੰਮ ਕਰਦੇ ਹੋ, ਘਰ 'ਚ ਵੀ, ਬੱਚਿਆਂ 'ਚ ਵੀ, ਬਸ ਇਹ ਚੇਤਾ ਰੱਖਿਓ। ਮੈਂ ਨਹੀਂ ਕਹਿੰਦਾ ਦਰਗਾਹ ਵਿੱਚ ਸੁਰਤ ਕਰਕੇ ਬੈਸਣ ਪਾ ਲਏਗਾ, ਵਿੱਚ ਦੁਨੀਆ ਸੇਵ ਲੰਗਰਾਂ ਦੀ ਹੋਈ ਨਹੀਂ, ਸਿਰਫ ਭਾਂਡਿਆਂ ਦੀ ਹੋਈ ਨਹੀਂ, ਦੁਨੀਆ ਜਿੱਥੇ ਵੀ ਜਾਣਾ ਹੈ, ਬਸ ਐਂ ਸਮਝਣਾ ਵੀ ਮੈਂ ਕਮਰ ਕੱਸਾ ਕਰਕੇ ਕੰਮ ਕਰਨ ਵਾਲਿਆਂ ਜਾਂ। ਹੁਣ ਇਹ ਨਾ ਕਰਿਓ ਵੀ ਲੰਗਰ 'ਚ ਸਾਰੇ ਹੀ ਬਾਲਟੀਆਂ ਚੁੱਕ ਲਓ, ਖਾਣ ਵਾਲਾ ਕੋਈ ਵੀ ਨਾ ਹੋਵੇ, ਸਾਰੇ ਹੀ ਵਰਤਾਉਣ ਲੱਗ ਜਾਣ, ਵੀ ਕਿਹਾ ਤਾਂ ਹੈਗਾ ਵੀ ਸੇਵਾ ਕਰੋ। ਗੱਲ ਨੂੰ ਸਮਝਣਾ ਹੈ ਜ਼ਰੂਰ, ਨੁਕਤਾ ਦਿਮਾਗ 'ਚ ਰੱਖਿਓ। ਇੱਥੇ ਵੇਖਦੇ ਹਾਂ ਜੀ ਰੋਜ਼, ਮੈਂ ਤਜਰਬਾ ਆਪਣਾ ਆਪਣਾ ਤਾਂ ਦੱਸਦਾ ਨਾ, ਵੀ ਇੱਥੇ ਕਈ ਬੰਦੇ ਇਦਾਂ ਦੇ ਜਿਹੜੇ ਪ੍ਰਸ਼ਾਦ ਲੈਣਗੇ, ਕਹਿਣਗੇ ਬਾਹਰ ਉੱਥੇ ਹੱਥ ਧੋ ਲਈਏ, ਕਈ ਆਉਣ ਸਾਰ ਚਾਦਰਾਂ ਠੀਕ ਕਰਨਗੇ, ਕੋਈ ਕਰੇਗਾ ਯਾਰ ਕਿੰਨਾ ਵਧੀਆ ਸਾਫ਼ ਸੁਥਰਾ ਹੈ, ਉਹ ਹੋਰ ਵੀ ਸਾਫ਼ ਤੇ ਪਹਿਲਾਂ ਹੀ ਹੁੰਦਾ, ਹੋਰ ਸਾਫ਼ ਕਰਦੇ ਆ। ਤੇ ਕਈ ਫਿਰ ਕੀ ਕਰਦੇ ਆ, ਪ੍ਰਸ਼ਾਦ ਲੈ ਕੇ ਐਂ ਜੇ ਕਰਕੇ, ਫਿਰ ਤੁਹਾਨੂੰ ਪਤਾ ਨਾ ਇੱਦਾਂ ਹੀ ਮਲ ਦਿੰਦੇ ਥੱਲੇ, ਉਹ ਤਾਂ ਫਿਰ ਤੁਹਾਨੂੰ ਪਤਾ ਨੱਕ 'ਚ ਵੀ ਉਂਗਲ ਮਾਰ ਕੇ ਮਲ ਮਲ ਦਿੰਦੇ, ਥਮਲਿਆਂ ਨਾਲ ਹੀ ਕਦੇ ਇੱਧਰ ਨੂੰ ਐਂ ਹੁੰਦਾ ਹੀ ਹੈ ਨਾ। ਇੱਦਾਂ ਦੀਆਂ ਸ਼ਖਸੀਅਤਾਂ ਵੀ ਬਹੁਤ ਨੇ, ਇੱਦਾਂ ਦੇ ਵੀ ਬਹੁਤ ਨੇ, ਉਹਨਾਂ ਨੂੰ ਕੋਈ ਮਤਲਬ ਨਹੀਂ ਵੀ ਕੀ ਖਰਾਬ ਹੁੰਦਾ ਹੈ, ਕੀ ਇੱਥੇ ਸਵਰਦਾ ਹੈ, ਕੀ ਠੀਕ ਹੁੰਦਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਇਹਨਾਂ ਨੁਕਤਿਆਂ ਨੂੰ ਦਿਮਾਗ 'ਚ ਰੱਖੋ, ਫਿਰ ਤਜਰਬਾ ਇਹ ਗੁਰਬਾਣੀ ਨੂੰ ਇੱਕ ਮਹੀਨਾ ਲਓ, ਇੱਕ ਮਹੀਨੇ ਲਈ ਕਰਿਓ, ਇੱਕ ਮਹੀਨੇ ਲਈ ਕਰਿਓ ਕੰਮ, ਇੱਕ ਮਹੀਨਾ ਕਰਿਓ। ਤੁਹਾਡੀ ਮਾਂ ਪੁੱਛੇਗੀ ਪੁੱਤ ਮੱਖਣ ਪਾ ਦਿਆਂ, ਘਿਓ ਦਾ ਚਮਚਾ ਪਾ ਦਿਆਂ, ਹੁਣ ਪਤਾ ਕੀ ਕਈ ਵਾਰੀ ਕਹਿੰਦੀ ਹੈ, ਵਿਹਲੀਆਂ ਵਿਹਲੀਆਂ ਵਿਹਲੇ ਨੂੰ ਤੈਨੂੰ ਕਿਹੜਾ ਖਵਾਵੇ ਝੋਟੇ ਨੂੰ, ਇੱਦਾਂ ਹੁੰਦੀ ਹੈ ਜੀ। ਤੈਨੂੰ ਵਿਹਲੇ ਨੂੰ ਕਿਹੜਾ ਖਵਾਵੇ। ਮੈਂ ਰਾੜਾ ਸਾਹਿਬ ਤੋਂ ਆਇਆ ਆਇਆ ਸੀ ਤਾਜ਼ਾ ਤਾਜ਼ਾ, ਤੇ ਮੈਂ ਇਦਾਂ ਮਹੀਨਾ ਕਰਿਆ ਔਖਾ ਸੌਖਾ ਘਰ ਮੇਰੇ ਨਾਲ ਬਣੀ ਹੈ। ਮੈਂ ਤਾਂ ਦੱਸਦਾ ਸਾਡੇ ਨਾ ਇੱਕ ਬਾਬਿਆਂ ਦਾ ਦੀਵਾਨ ਲੱਗਾ, ਮੈਂ ਅੱਗੇ ਵੀ ਦੱਸਿਆ ਸੀ ਐਤਵਾਰ, ਉਹ ਬਾਬੇ ਦੀ ਬੜੀ ਚੜ੍ਹਾਈ ਤੇ ਮੈਨੂੰ ਲੈ ਗਏ ਦੀਵਾਨ ਤੇ ਮੈਂ ਵੀ ਗਿਆ। ਮੈਂ ਦੀਵਾਨ ਸੁਣਿਆ, ਦੀਵਾਨ ਸੁਣ ਕੇ ਆਏ ਤੇ ਇਦਾਂ ਘਰ ਚ ਬੈਠੇ ਸਾਡੇ ਰਿਸ਼ਤੇਦਾਰ ਆਏ ਹੋਏ, ਸਾਡੇ ਭੂਆ ਫੁੱਫੜ ਸੀ ਮੇਰੇ, ਉਹ ਮਿਲਣ ਆਏ। ਉਹ ਇਦਾਂ ਕਮਰੇ ਵਿੱਚ ਬੈਠੇ ਤੇ ਗੱਲਾਂ ਕਰਨ, ਇੱਕ ਬਾਬਾ ਜੀ ਨੇ ਉਹਨਾਂ ਦੀ ਬੜੀ ਚੜ੍ਹਾਈ ਹੈ ਤੇ ਇਦਾਂ ਗੱਲਾਂ ਕਰਨ। ਮੈਂ ਨੋਰਮਲੀ ਕਹਿਤਾ, ਮੈਂ ਕੀਰਤਨ ਮਾੜਾ ਮੋਟਾ ਕਰ ਲੈਂਦਾ ਸੀ, ਮੈਂ ਵੈਸੇ ਹੀ ਕਹਿਤਾ। ਮੈਂ ਕਿਹਾ ਉਦਾਂ ਤੇ ਠੀਕ ਹੈ ਪਰ ਕੀਰਤਨ ਬੇਸੁਰਾ ਹੀ ਕਰਦੇ ਨੇ, ਕੀਰਤਨ ਮੈਂ ਕਿਹਾ ਬੇਸੁਰਾ ਕਰਦੇ ਨੇ, ਵੀ ਸੁਰਦਾ ਨਹੀਂ ਪਤਾ। ਹੁਣ ਮੈਨੂੰ ਮਾੜੀ ਮੋਟੀ ਜੀ ਅਕਲ ਸੀ, ਮੈਨੂੰ ਇਹ ਲੱਗਿਆ ਵੀ ਉਹ ਬੇਸੁਰਾ, ਇੰਨਾ ਕਿਤੇ ਪਤਾ ਹੀ ਹੁੰਦਾ ਨਾ ਵੀ ਹੁਣ ਤੁਹਾਡੇ ਚੋਂ ਕਈ ਕੀਰਤਨ ਨਹੀਂ ਕਰਦੇ, ਪਰ ਐਂ ਤੇ ਪਤਾ ਲੱਗ ਜਾਂਦਾ ਵੀ ਆਹ ਕੀਰਤਨੀ ਆ ਬੇਸੁਰਾ ਹੈ, ਆਹ ਸੁਰ ਚ ਹੈ। ਹੁਣ ਜਿਵੇਂ ਸਿੰਘ ਕੀਰਤਨ ਮਗਰ ਮੇਰੇ ਬੋਲਦਾ, ਪਤਾ ਨਹੀਂ ਵੀ ਇਹਦੀ ਆਵਾਜ਼ ਅਲੱਗ ਹੈ ਵਧੀਆ, ਇੰਨਾ ਕਿਤੇ ਆਈਡੀਆ ਹੁੰਦਾ ਹੀ ਹੈ। ਮੈਂ ਕਿਹਾ ਉਦਾਂ ਤੇ ਠੀਕ ਹੈ ਪਰ ਕੀਰਤਨ ਨਹੀਂ, ਵੀਰ ਬੇਸੁਰਾ ਕੀਰਤਨ ਕਰਦਾ, ਮੈਨੂੰ ਤੇ ਪਤਾ ਹੀ, ਮੈਂ ਤੇ ਗੱਲ ਰਿਸ਼ਤੇਦਾਰਾਂ ਨਾਲ ਕਰਦਾ। ਉਧਰੋਂ ਆਈ ਜੁੱਤੀ ਕਿਸੇ ਪਾਸੋਂ ਵੱਗ ਵਗੌਤੀ, ਮੇਰੇ ਤੇ ਬੱਜੀ ਦਾ ਹੀ ਪਤਾ ਲੱਗਿਆ। ਅੱਛਾ, ਮੇਰੇ ਪਿਤਾ ਜੀ ਨੇ ਮੈਨੂੰ ਕਦੇ ਥੱਪੜ ਨਹੀਂ ਸੀ ਮਾਰਿਆ, ਉਦਣ ਜੁੱਤੀ ਆਈ। ਮੈਂ ਕਿਹਾ ਆਹ ਕੀ ਬਣਿਆ, ਤੇ ਮੈਨੂੰ ਪਤਾ ਕੀ ਕਹਿੰਦੇ, ਓਏ ਤੂੰ ਵੀ ਕੁਝ ਕਰ ਲਿਆ ਕਰ, ਇੰਨੇ ਸਾਲ ਗਾਲ ਕੇ ਘਰ ਆ ਗਿਆ ਵਿਹਲੜ, ਤੂੰ ਵੀ ਕਰ ਲੈ ਕੁਛ ਬੇਸੁਰਾ ਤੇ ਇਦਾਂ ਕਹਿੰਦੇ ਗੱਲਾਂ ਹੀ ਕਰਨ ਜੋਗਾ। ਮੈਂ ਸਮਝ ਗਿਆ, ਮੈਂ ਕਿਹਾ ਮਨਾ, ਇਹ ਵਿਹਲੀਆਂ ਖਾਣ ਦਾ ਨਤੀਜਾ ਹੈ, ਹੋਰ ਕੋਈ ਅਰਥ ਨਹੀਂ। ਪਰ ਪਤਾ ਨਹੀਂ, ਅਣਖੁਣਖ ਦਾ ਤੇ ਪਤਾ ਨਹੀਂ ਵੀ ਹੁੰਦੀ ਕਿ ਨਹੀਂ, ਹੋਏਗੀ ਹੋਈ ਮਾੜੀ ਮੋਟੀ, ਤਾਂ ਹੀ ਉਹ ਲੀਡ ਉਹਦੇ ਨਾਲ ਅਣਖ ਮਾੜੀ ਮੋਟੀ ਤੇ ਹੋਣੀ ਹੋਈ ਹੈ। ਉਹ ਕੀ ਵੇਟਰ ਨਾਲ ਤਾਂ ਹੀ ਪੰਗਾ ਲੈ ਲਿਆ, ਹੈ ਹੀ ਹੈ ਅੰਦਰ ਕਿਤੇ ਨਾ ਕਿਤੇ ਤੇ ਹੈ ਹੀ ਹੈ। ਐਂ ਕਿਵੇਂ ਕਹਿ ਜਾਏਗਾ ਤੂੰ ਕਿੱਥੇ, ਉਹ ਜਿਵੇਂ ਕਹਿੰਦੇ ਨਾ ਕਿੱਥੇ ਜਾਏਗਾ ਫਰੰਗੀਆ ਭੱਜ ਕੇ ਹੱਥ ਪਾ ਕੇ ਅਣਖਾਂ ਨੂੰ, ਹੋ ਕਹਿੰਦੇ ਨੀ, ਊਧਮ ਸਿੰਘ ਕਹਿੰਦਾ ਹੈ ਵੀ ਜਾਏਗਾ ਕਿੱਥੇ ਭੱਜ ਕੇ ਅਣਖਾਂ ਨੂੰ ਹੱਥ ਪਾਉਣਾ, ਤੂੰ ਛੇੜਤੀ ਨਾ ਸਿੰਗੜੀ ਪੰਗਾ ਲੈ ਲਿਆ। ਉਹ ਮੈਂ ਉਦਣ ਸੋਚਿਆ, ਮੈਂ ਕਿਹਾ ਵਿਹਲੇ ਕਰਕੇ ਹੈ ਸਾਰਾ ਕੁਛ। ਤੇ ਮੈਂ ਤੇ ਸਵੇਰੇ ਨਾ ਜੀ, ਸਾਡਾ ਕੰਮ ਕਰਨ ਵਾਲਾ ਬੰਦਾ ਸੀ ਜਿਹੜਾ ਸੀਰੀ ਸੀਰੀ ਕਹਿੰਦੇ ਨਾ ਆਪਾਂ, ਉਹ ਸਵੇਰੇ ਢੋਲੀਆਂ ਲੈਣ ਆਇਆ ਵੀ ਦੁੱਧ ਲੈ ਕੇ ਆਉਣਾ, ਖੇਤ ਖੇਤ ਮੱਝਾਂ ਰੱਖੀਆਂ ਸੀ। ਮੈਂ ਨੀ ਘਰ ਵਾਲਿਆਂ ਨੂੰ ਪੁੱਛਿਆ ਵੀ ਮੈਨੂੰ, ਮੈਂ ਨਾਲ ਹੀ ਚਲਿਆ ਗਿਆ ਉਹਦੇ, ਆਪ ਹੀ ਦਿਮਾਗ ਚ ਆ ਗਈ ਗੱਲ ਵੀ ਕੰਮ ਕਰਨਾ ਪੈਣਾ, ਤੈਨੂੰ ਵਿਹਲੇ ਨੂੰ ਕੁਛ ਨੀ ਮਿਲਣਾ। ਫਿਰ ਮੈਂ ਲੱਗ ਪਿਆ ਮਾੜਾ ਮੋਟਾ ਕਰਨ, ਉਹਦੇ ਨਾਲ ਮੱਝਾਂ ਦਾ ਲੱਗ ਪਿਆ ਧਾਰ ਕੱਢਣੀ ਸਿੱਖ ਲਈ, ਤੇ ਆਪੇ ਹੀ ਲੱਗ ਪਿਆ ਦੋ ਚਾਰ ਦਿਨਾਂ ਚ, ਦਸਾਂ ਦਿਨਾਂ ਚ ਆ ਗਿਆ ਹਿਸਾਬ ਜਿਹਾ ਵੀ ਸੁੱਕ ਪਾ ਲਓ, ਗੋਹਾ ਐਂ ਕਰ ਦਿਓ, ਇੱਥੇ ਐਂ ਕਰ ਦਿਓ, ਟਰੈਕਟਰ ਚਲਾਉਣਾ ਸਿੱਖ ਲਿਆ ਮਾੜਾ ਮੋਟਾ। ਲਓ ਜੀ, ਫਿਰ ਮੈਨੂੰ ਮੇਰੀ ਮਾਤਾ ਪੁੱਛਿਆ ਕਰੇ, ਘਿਓ ਪਾਣਾ ਸਬਜ਼ੀ ਚ, ਮੱਖਣੀ ਹੋਰ ਚਾਹੀਦੀ? ਫਿਰ ਮੈਂ ਹਿਸਾਬ ਲਾ ਲਿਆ ਵੀ ਇਹ ਇਦਾਂ ਹੀ ਚੱਲਣਾ ਕੰਮ, ਵੇਲੇ ਸੱਚੀ ਵੇਖਿਓ, ਤਜਰਬਾ ਕਰਿਓ। ਮੇਰਾ ਤਜਰਬਾ ਹੈ ਜੀ ਸੱਚੀ, ਵੀ ਕੰਮ ਜਦੋਂ ਲੱਗ ਪਿਆ ਨਾ ਕਰਨ, ਵੀ ਖੇਤ ਜਾਣਾ, ਕੰਮ ਕਰਨਾ, ਧਾਰ ਕੱਢਣੀ, ਆਪੇ ਹੀ ਪਰਿਵਾਰ ਵਿੱਚ ਲੋਕੀ ਪੁੱਛਦੇ ਵੀ ਯਾਰ ਠੀਕ, ਵਿਹਲੇ ਨੂੰ ਤੈਨੂੰ ਕੌਣ ਖਵਾਵੇ। ਜ਼ਿੰਦਗੀ ਵਿੱਚ ਕੰਮ ਕਰਨਾ ਬੜਾ ਜ਼ਰੂਰੀ ਹੈ, ਫਰਜ਼ ਨਿਭਾਣੇ ਪੈਂਦੇ ਹੈ। ਜਦੋਂ ਜਵਾਨੀ 'ਚ ਜਾ ਰਹੇ ਹੋ, ਵਿਹਲੇ ਨੂੰ ਕੌਣ ਖਵਾਏਗਾ? ਇਹ ਮੇਰਾ ਤਜਰਬਾ ਹੈ, ਮੈਂ ਤਾਂ ਕਹਿ ਰਿਹਾ ਸਿੰਘੋ ਕੰਮ ਕਰਨਾ ਸ਼ੁਰੂ ਕਰਿਓ, ਫਿਰ ਇੰਨਾ ਮਨ ਸੰਤੁਸ਼ਟ ਹੁੰਦਾ ਹੈ, ਐਸਾ ਮਨ ਆਪਣੇ ਆਪ ਨੂੰ ਚੰਗਾ ਲੱਗਦਾ ਹੈ ਵੀ ਜਦੋਂ ਫਰਜ਼ ਨਿਭਾਉਂਦੇ ਹੋ ਫਿਰ ਰੋਟੀ ਵੀ ਸੰਤੁਸ਼ਟੀ ਨਾਲ ਬੰਦਾ ਖਾਂਦਾ। ਹੱਕ ਹੈ ਨਾ ਆਪਣਾ, ਜਿੰਨਾ ਕੁ ਖਾਂਦੇ ਹਾਂ ਉਨਾ ਕੁ ਕਰਦੇ ਵੀ ਹਾਂ, ਹੱਕ ਹੈ। ਉਹ ਖਾ ਰਹੇ ਹਾਂ ਤੇ ਕਰ ਵੀ ਰਹੇ ਹਾਂ, ਉਨਾ ਕਰੀਏ ਵੀ ਆਪਣੀ ਜ਼ਿੰਦਗੀ ਚ ਪਿਆਰਿਓ, ਇਹ ਤਜਰਬਾ ਕਰਿਓ। ਸੋ ਇਹ ਭੁੱਲਿਓ ਨਾ, ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾਹ ਪੈਸਾ, ਆ ਸਾਡੇ ਫਰਜ਼ ਨੇ। ਤਾਂ ਹੀ ਇੱਥੇ ਕਈ ਗੱਲਾਂ ਖੁੱਲ੍ਹ ਕੇ ਬੋਲ ਦੀਆਂ, ਕਿਉਂਕਿ ਇਹ ਲੱਗਦਾ ਹੈ ਵੀ ਜੇ ਖਾਣੇ ਆ ਤੇ ਉਹਦਾ ਉਹਦਾ ਘੱਟ ਤੋਂ ਘੱਟ ਉਹਨਾਂ ਕਰੀਏ ਵੀ ਇੱਕ ਗੱਲ ਮੈਂ ਹੋਰ ਪਰਮੇਸ਼ਰ ਦੁਆਰ ਆਉਣ ਵਾਲਿਆਂ ਨੂੰ ਕਹਿਣੀ ਚਾਹਾਂਗਾ ਕਈ ਲੋਕੀ ਭੇਡਾਂ ਕਹਿੰਦੇ ਆ ਜੀ ਢੱਡਰੀਆਂ ਵਾਲਿਆਂ ਦੀਆਂ ਭੇਡਾਂ ਜੀ ਇਹ ਫਲਾਣ ਇਦਾਂ ਲਿਖਦੇ ਨਾ ਨੈੱਟ ਤੇ ਕਿੰਨਾ ਕੁਝ ਬਕਵਾਸ ਕਰਦੇ ਆ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਆ ਗਾਲਾਂ ਕੱਢਣ ਵਾਲੇ ਬੰਦੇ ਕੌਣ ਹੁੰਦੇ ਆ ਸਿੰਘੋ ਅਸੀਂ ਆਪਾਂ ਕਦੇ ਕਿਸੇ ਬੰਦੇ ਦੀ ਗੰਦੀਆਂ ਫੋਟੋਆਂ ਬਣਾ ਬਣਾ ਕੇ ਕਿਵੇਂ ਪਾ ਸਕਦੇ ਹਾਂ ਸਾਡਾ ਦਿਮਾਗ ਕੰਮ ਕਰਦਾ ਇੰਨਾ ਭੈੜੀਆਂ ਤੋਂ ਭੈੜੀਆਂ ਫੋਟੋਆਂ ਕਿਵੇਂ ਬਣਾ ਕੇ ਨੈੱਟ ਤੇ ਪਾਵਾਂਗੇ ਭੈੜਾ ਲੱਗਦਾ ਵੈਸੇ ਹੀ ਨਹੀਂ ਚੰਗਾ ਲੱਗਦਾ ਅਸੀਂ ਗੱਲ ਕਰ ਸਕਦੇ ਹਾਂ ਦਲੀਲ ਨਾਲ ਗੱਲ ਕਰੋ ਪਰ ਇਹ ਬੰਦੇ ਗਾਲਾਂ ਕੱਢਦੇ ਕੋਈ ਕੁਛ ਬੋਲਦਾ ਹੈ ਕੋਈ ਕੁਛ ਬੋਲਦਾ ਹੈ ਗੁਰਬਾਣੀ ਸੁਣਨ ਵਾਲਿਆਂ ਨੂੰ ਭੇਡਾਂ ਦੱਸਦੇ ਆ ਭੇਡਾਂ ਬੱਕਰੀਆਂ ਦੱਸਦੇ ਆ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਸਾਰਿਆਂ ਨੂੰ ਸਣੇ ਪ੍ਰਚਾਰਕਾਂ ਨੂੰ ਵੀ ਕਰਾਂਗਾ ਜਿਹੜੇ ਮੇਰੇ ਨਾਲ ਮੇਰੇ ਪ੍ਰਚਾਰਕ ਵੀਰ ਨੇ ਉਹਨਾਂ ਨੂੰ ਸਭ ਨੂੰ ਵੀ ਆਪਾਂ ਨਾ ਤੁਰੇ ਜਾਣਾ ਤੁਰੇ ਤੇ ਇਹ ਹੁਣ ਜੋ ਹਾਲਾਤ ਨੇ ਹੁਣ ਜਿਹੜੇ ਹਾਲਾਤ ਚੱਲ ਰਹੇ ਹੈ ਉਹ ਦੱਸਦੇ ਹੈ ਵੀ ਇਹ ਬੰਦੇ ਬਹੁਤ ਹਾਈਪਰ ਹੋਏ ਹੋਏ ਹੈ ਕਾਲੇ ਪਏ ਹੋਏ ਅੱਗ ਲੱਗੀ ਪਈ ਅੱਗ ਲੱਗੀ ਪਈ ਇਹਨਾਂ ਦੇ ਅੰਦਰ ਦੋਵੇਂ ਪੈਰਾਂ ਥੱਲੇ ਅੱਗ ਲੱਗ ਚੁੱਕੀ ਹਾਲਾਤ ਦੱਸਦੇ ਨੇ ਵੀ ਇਹਨਾਂ ਨੇ ਬਹੁਤ ਕੁਛ ਕਰਨਾ ਹੈ ਤੇ ਬਹੁਤ ਕੁਛ ਕਹਿਣਾ ਹੈ ਐਸੇ ਐਸੇ ਇਲਜ਼ਾਮ ਵੀ ਲਾਉਣੇ ਨੇ ਜਿਹੜੇ ਆਪਾਂ ਸੋਚ ਵੀ ਨਹੀਂ ਸਕਦੇ ਸਿੰਘੋ ਚੇਤਾ ਰੱਖਿਓ ਜੇ ਪਰਮੇਸ਼ਰ ਦੁਆਰ ਕਿਤੇ ਨਾ ਕਿਤੇ ਜੁੜੇ ਆਪਾਂ ਕਾਹਦੇ ਨਾਲ ਆ ਧੰਨ ਸ਼੍ਰੀ ਗੁਰੂ ਜੁੜਨਾ ਕਾਹਦੇ ਨਾਲ ਹੈ ਧੰਨ ਸ਼੍ਰੀ ਗੁਰੂ ਪਰ ਚੇਤਾ ਰੱਖਿਓ ਇਹਨਾਂ ਨੇ ਬਹੁਤ ਕੁਛ ਕਹਿਣਾ ਹੈ ਹੁਣ ਬਹੁਤ ਕੁਛ ਕਹਿਣਾ ਹੈ ਇਹ ਐਸੀਆਂ ਤਿਆਰੀਆਂ ਵਿੱਚ ਖੜੇ ਹੈ ਮਾਫ ਕਰਨਾ ਮੈਨੂੰ ਇਹ ਲਫ਼ਜ਼ ਕਹਿਣੇ ਪੈਣਗੇ ਇੱਥੋਂ ਤੱਕ ਵੀ ਇਹ ਜ਼ੋਰ ਬੀਬੀਆਂ ਨੂੰ ਲਾ ਰਹੇ ਆ ਵੀ ਬੀਬੀਓ ਤੁਸੀਂ ਮੰਨ ਜਾਓ ਕੱਪੜੇ ਪਾੜ ਕੇ ਖੜ ਜਾਓ ਤੁਸੀਂ ਕਹੋ ਸਾਡੇ ਨਾਲ ਇਹ ਇਦਾਂ ਕੀਤਾ ਇਹਨਾਂ ਇਦਾਂ ਦੀਆਂ ਬੀਬੀਆਂ ਨੂੰ ਤਿਆਰ ਕਰ ਰਹੇ ਆ ਇੰਨੇ ਹਾਈਪਰ ਹੋਏ ਪਏ ਵੈਸੇ ਮੈਂ ਇੱਕ ਰਿਕਾਰਡਿੰਗ ਪਾਵਾਂਗਾ ਦੋ ਤਿੰਨ ਦਿਨਾਂ ਵਿੱਚ ਇੱਕ ਰਿਕਾਰਡ ਕਰਕੇ ਨਾ ਤੁਸੀਂ ਸੁਣ ਕੇ ਵੇਖਿਓ ਸਾਰਾ ਕੁਛ ਪਰ ਜੇ ਝੱਲ ਸਕਦੇ ਹੋ ਨਾ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਝੱਲ ਸਕਦੇ ਹੋ ਇਹਨਾਂ ਲੋਕਾਂ ਦੀਆਂ ਗੱਲਾਂ ਤਾਂ ਕਿਤੇ ਨਾ ਕਿਤੇ ਪਰਮੇਸ਼ਰ ਦੁਆਰ ਜੇ ਆਉਂਦੇ ਹੋ ਤੇ ਜੁੜੇ ਰਹੋ ਜੇ ਦਿਲ ਨਹੀਂ ਇੰਨਾ ਵੱਡਾ ਤੇ ਫਿਰ ਆਰਾਮ ਨਾਲ ਘਰ ਬੈਠਿਆ ਜਾ ਸਕਦਾ ਬੜੇ ਬਾਬੇ ਹੈ ਜੀ ਦੁਨੀਆਂ ਵਿੱਚ ਬੜੇ ਬਾਬੇ ਹੈ ਠੰਡੇ ਠੰਡੇ ਕਥਾਵਾਚਕ ਬਥੇਰੇ ਹੈ ਜਿਹਨੂੰ ਮਰਜ਼ੀ ਸੁਣ ਲਓ ਪਰ ਇਹਨਾਂ ਲੋਕਾਂ ਨੇ ਪ੍ਰਚਾਰਕਾਂ ਨੂੰ ਨਾਲ ਤੁਰਨ ਵਾਲਿਆਂ ਨੂੰ ਬੇਨਤੀ ਹੈ ਵੀ ਇਹਨਾਂ ਨੇ ਬਹੁਤ ਕੁਛ ਕਰਨਾ ਹੈ ਇਹ ਦਿਨ ਰਾਤ ਤਿਆਰੀਆਂ ਵਿੱਚ ਨੇ ਮਾਰਨ ਵਾਲਾ ਇਹਨਾਂ ਨੇ ਕੰਮ ਵੇਖ ਲਿਆ ਉਹ ਵੀ ਕਰਕੇ ਵੇਖ ਲਿਆ ਜਥੇ ਨੂੰ ਬਦਨਾਮ ਕਰਨ ਵਾਲੀਆਂ ਗੱਲਾਂ ਵੀ ਕੀਤੀਆਂ ਅਸਥਾਨ ਨੂੰ ਵੀ ਬਦਨਾਮ ਕਰਨ ਦੀਆਂ ਗੱਲਾਂ ਕਰਦੇ ਆ ਹਰ ਰੋਜ਼ ਕੁਛ ਨਾ ਕੁਛ ਲੱਭਦੇ ਆ ਤੁਸੀਂ ਹੈਰਾਨ ਹੋਵੋਗੇ ਮੇਰੇ ਬਿਲਕੁਲ ਨਾਲ ਰਹਿਣ ਵਾਲੇ ਬੰਦਿਆਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਆ ਤੈਨੂੰ ਪੈਸਾ ਦਿੰਦੇ ਆ ਤੈਨੂੰ ਅਮਰੀਕਾ ਲੈ ਜਾਂਦੇ ਆ ਤੂੰ ਇੱਕ ਵਾਰੀ ਕੁਛ ਬੋਲ ਹਰ ਵੇਲੇ ਇਹ ਤਿਆਰੀਆਂ 'ਚ ਲੱਗੇ ਹੋਏ ਆ ਜੇ ਸੱਚਮੁੱਚ ਪਿਆਰ ਕਰਦੇ ਹੋ ਤੇ ਤਿਆਰ ਰਹੋ ਦਿਲ ਤੇ ਦਿਮਾਗ ਖੋਲ ਕੇ ਰੱਖਿਓ ਤੇ ਜਵਾਬ ਦੇ ਮੈਂ ਤੁਹਾਡੀ ਹਰੇਕ ਗੱਲ ਦਾ ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਇੰਨੀ ਗਰਮੀ 'ਚ ਬਹਿ ਕੇ ਮੈਨੂੰ ਸੁਣ ਰਹੇ ਹੋ ਜੇ ਤੁਸੀਂ ਭਰੋਸਾ ਕੀਤਾ ਹੈ ਤੇ ਇਹ ਮੇਰਾ ਵਾਅਦਾ ਤੁਹਾਡੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਵਾਅਦਾ ਹੈ ਮੇਰਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਤੇ ਆਪਾਂ ਰੁਕਣਾ ਨਹੀਂ ਤੁਰੇ ਚੱਲਾਂਗੇ ਰੁਕਦੇ ਨਹੀਂ ਆਪਾਂ ਤੁਰੇ ਚੱਲਾਂਗੇ ਇਹ ਇਹਨਾਂ ਨੇ ਗਾਲਾਂ ਕੱਢੀ ਜਾਣੀਆਂ ਆਪਾਂ ਹੋਰ ਇਹਨਾਂ ਦੇ ਖੁਲਾਸੇ ਕਰਨੇ ਹਟਣਾ ਨਹੀਂ ਪਿੱਛੇ ਇੱਕ ਤੇ ਹਟਣਾ ਨਹੀਂ ਸੁਣੋ ਇੱਕ ਤੇ ਆਪਾਂ ਤੁਰੇ ਚੱਲਣਾ ਹੈ ਸੁਣਿਓ ਗੱਲ ਸਿੰਘੋ ਬਈ ਇੱਕ ਤੇ ਆਪਾਂ ਤੁਰੇ ਚੱਲਣਾ ਹੈ ਪਿੱਛੇ ਨਹੀਂ ਹਟਣਾ ਇੱਕ ਤੇ ਆਪਾਂ ਹਟਣਾ ਨਹੀਂ ਪਿੱਛੇ ਬਾਕੀ ਇਹ ਜੋ ਮਰਜ਼ੀ ਕਰਦੇ ਰਹਿਣ ਤੁਹਾਡਾ ਜਿਹੜੇ ਸੁਣਦੇ ਹੋ ਤੁਸੀਂ ਤੁਹਾਡਾ ਮੈਂ ਸਦਾ ਜਵਾਬ ਦੇ ਹਾਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੁਹਾਡੀ ਪਿੱਠ ਨਹੀਂ ਲੱਗਣ ਦਿੰਦਾ ਕਿਤੇ ਕੋਈ ਕੱਲ ਨੂੰ ਇਹ ਕਹਿ ਦੇ ਵੀ ਤੁਹਾਡੇ ਬਾਬੇ ਚਾਹ ਦਾਗ ਹੈ ਇੱਥੇ ਬਹਿ ਕੇ ਜਿਹੜਾ ਮਰਜ਼ੀ ਸਵਾਲ ਪੁੱਛ ਲਿਓ ਉਹਦਾ ਜਵਾਬ ਦੇਵਾਂਗਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ
ਸਤਿ ਸ੍ਰੀ ਅਕਾਲ
ਕਿਉਂਕਿ ਮੈਨੂੰ ਪਤਾ ਹੈ ਨਾ ਕੱਲ ਨੂੰ ਤੁਹਾਨੂੰ ਵੀ ਲੋਕਾਂ ਨੇ ਕਹਿਣਾ ਹੈ ਬਹੁਤ ਕੁਛ ਇਹਨਾਂ ਨੇ ਗੱਲਾਂ ਬਣਾਉਣੀਆਂ ਨੇ ਜਦੋਂ ਮਰਜ਼ੀ ਆ ਜਿਓ ਇੱਥੇ ਬਹਿ ਗਏ ਇਹਨਾਂ ਭਰੋਸਾ ਹੈ ਸਤਿਗੁਰ ਦੀ ਕਿਰਪਾ ਹੈ ਪਰ ਇਹਨਾਂ ਨੂੰ ਐਡੀ ਛੇਤੀ ਨਹੀਂ ਪਰ ਇਹਨਾਂ ਨੇ ਵਾਹ ਲਾਉਣੀ ਹੈ ਪੂਰੀ ਵਾਹ ਲਾਉਣੀ ਹੈ ਚੇਤਾ ਰੱਖਿਓ ਅੱਗ ਲੱਗੀ ਪਈ ਹੈ ਇਹਨਾਂ ਦੇ ਡੇਰਿਆਂ ਦੀਆਂ ਸੁਣਿਓ ਸਿੰਘੋ ਇਹਨਾਂ ਦੇ ਡੇਰਿਆਂ ਦੀਆਂ ਜੜਾਂ ਹਿੱਲ ਰਹੀਆਂ ਨੀਹਾਂ ਹਿੱਲ ਰਹੀਆਂ ਹਾਈਪਰ ਹੋਏ ਪਏ ਹੈ ਤੇ ਮੈਂ ਇੱਕ ਗੱਲ ਇਹਨਾਂ ਨੂੰ ਕਹਿ ਦੇਣੀ ਚਾਹੁੰਦਾ ਹਾਂ ਭਾਵੇਂ ਜਿਉਵਾਂ ਭਾਵੇਂ ਨਾ ਭਾਵੇਂ 5 ਸਾਲ ਰਵਾਂ ਭਾਵੇਂ 5 ਮਹੀਨੇ ਰਵਾਂ ਭਾਵੇਂ 5 ਦਿਨ ਰਵਾਂ ਪਰ ਇਹ ਚੇਤਾ ਰੱਖਿਓ ਤੁਸੀਂ ਮੌਜਾਂ ਮਾਣ ਲਓ ਜਿਹੜੀਆਂ ਮੰਨਣੀਆਂ ਨੇ ਇਹ ਭੁੱਲ ਜਾਓ ਵੀ ਗਾਂ ਤੁਹਾਡੀ ਡੇਰੇ ਚੱਲ ਜਾਣਗੇ ਖਤਮ ਸਾਰਾ ਕੁਝ ਖਤਮ
ਸ੍ਰੀ ਅਕਾਲ
ਇੱਕ ਪੀੜ੍ਹੀ ਚਲਾ ਸਕਦੇ ਹੋ ਇੱਕ ਪੀੜ੍ਹੀ ਗੱਦੀਆਂ ਲਾ ਸਕਦੇ ਹੋ ਇੱਕ ਪੀੜ੍ਹੀ ਮੱਥਾ ਟਿਕਾ ਸਕਦੇ ਹੋ ਪਰ ਇਹ ਤੂੰ ਅੱਗੇ ਚੁੱਪ ਹੈ ਬਸ ਖਤਮ ਹੈ ਕੰਮ ਹੁਣ ਨਹੀਂ ਹੁਣ ਅੱਗੇ ਸਿਆਣੇ ਇੰਨੇ ਹੋ ਗਏ ਐ ਪਿਆਰਿਓ ਰੋਟੀ ਜ਼ਰੂਰ ਖਾਂਦੇ ਐ ਬਾਹਰ ਨਿਕਲਣਾ ਔਖਾ ਹੋ ਰਿਹਾ ਕਿਉਂਕਿ ਲੋਕ ਸਵਾਲ ਕਰਨ ਲੱਗ ਪਏ ਐ ਨੌਜਵਾਨ ਸਿਆਣੇ ਹੋ ਗਏ ਬਾਣੀ ਆਪ ਪੜਨ ਲੱਗ ਪਏ ਗੁਰਬਾਣੀ ਨਾਲ ਸੰਗਤ ਜੁੜ ਪਈ ਘਰ ਘਰ ਸਹਿਜ ਪਾਠ ਹੋਣ ਲੱਗ ਪਏ ਇਹਨਾਂ ਦਾ ਪਖੰਡ ਹੈ ਜਿਹੜਾ ਆਪਣੇ ਆਪ ਸਾਹਮਣੇ ਆ ਰਿਹਾ ਤੇ ਰੌਲਾ ਕੀ ਪਾ ਰਹੇ ਐ ਪ੍ਰਚਾਰਕਾਂ ਤੋਂ ਬਚੋ ਪ੍ਰਚਾਰਕ ਗਲਤ ਪ੍ਰਚਾਰ ਕਰਦੇ ਆ ਇਹਨਾਂ ਤੋਂ ਬਚੋ ਦਿਨ ਰਾਤ ਇਹ ਗੱਲਾਂ ਕਰਦੇ ਆ ਨਾ ਇੱਕ ਗੱਲ ਸੁਣਿਓ ਸਿੰਘੋ ਜਵਾਬ ਦਿਓ ਸੋਚ ਕੇ ਜੇ ਅੱਜ ਇੱਕ ਟੀਕਾ ਇਦਾਂ ਦਾ ਨਿਕਲ ਆਵੇ ਧਿਆਨ ਨਾਲ ਦੱਸਿਓ ਇੱਕ ਟੀਕਾ ਇਦਾਂ ਦਾ ਨਿਕਲ ਆਵੇ ਜਿਹੜਾ ਟੀਕਾ ਸਾਇੰਸ ਕੱਢੇ ਵੀ ਨਵਾਂ ਬੱਚਾ ਜਿਹੜਾ ਵੀ ਜੰਮੇ ਜੇ ਉਸ ਬੱਚੇ ਨੂੰ ਉਹ ਟੀਕਾ ਲਾ ਦਿਓਗੇ ਉਹ ਬੱਚਾ ਸਾਰੀ ਜ਼ਿੰਦਗੀ ਬਿਮਾਰ ਨਹੀਂ ਹੋਏਗਾ ਜੇ ਇਦਾਂ ਦਾ ਕੋਈ ਟੀਕਾ ਨਿਕਲੇ ਤੇ ਬੱਚੇ ਨੂੰ ਲਾ ਦਿਓ ਉਹ ਬੱਚਾ ਸਾਰੀ ਜ਼ਿੰਦਗੀ ਬਿਮਾਰ ਨਹੀਂ ਹੋਏਗਾ ਤੁਹਾਡੇ ਚੋਂ ਜਵਾਬ ਦਿਓ ਸਿੰਘੋ ਉਹਦਾ ਸਭ ਤੋਂ ਵੱਧ ਵਿਰੋਧ ਉਸ ਟੀਕੇ ਦਾ ਭਲਾ ਕੌਣ ਕਰਨਗੇ ਸੋਚ ਕੇ ਦੱਸੋ ਡਾਕਟਰ ਕਰਨਗੇ ਨਾ ਕਿਉਂਕਿ ਜੇ ਉਹ ਟੀਕਾ ਬੱਚੇ ਦੇ ਬਚਪਨ 'ਚ ਹੀ ਲੱਗ ਗਿਆ ਤੇ ਕਿਸੇ ਨੇ ਬਿਮਾਰ ਹੋਣਾ ਹੀ ਨਹੀਂ ਸਭ ਤੋਂ ਵਿਰੋਧ ਕੌਣ ਕਰਨਗੇ ਭਲਾ ਜਿਹੜੇ ਡਾਕਟਰ ਨੇ ਆ ਸੱਚ ਦੇ ਟੀਕੇ ਦਾ ਵਿਰੋਧ ਪਤਾ ਕੌਣ ਕਰਦੇ ਨੇ ਜਿਹੜੇ ਦੁਨੀਆ ਨੂੰ ਠੀਕ ਕਰਨ ਦੀਆਂ ਗੱਲਾਂ ਕਰਦੇ ਨੇ ਡੇਰੇਦਾਰ ਨੇ ਜਿਹੜੇ ਉਹਨਾਂ ਨੂੰ ਅੱਗ ਲੱਗੀ ਪਈ ਹੈ ਡੇਰੇਦਾਰ ਵਿਰੋਧ ਕਰਦੇ ਆ ਇਸ ਸੱਚ ਦਾ ਉਹ ਪਤਾ ਕੀ ਕਹਿਣਗੇ ਡਾਕਟਰ ਉਹ ਕਹਿਣਗੇ ਇਹ ਟੀਕਾ ਨਾ ਲਵਾਇਓ ਇਹ ਮਰ ਜਾਓਗੇ ਇਹ ਟੀਕਾ ਗਲਤ ਹੈ ਇਹ ਡਾਕਟਰ ਕੋਲ ਨਾ ਜਾਇਓ ਇਹ ਟੀਕਾ ਨਾ ਲਵਾਇਓ ਇਦਾਂ ਹੀ ਅੱਜ ਕੱਲ੍ਹ ਵਾਲੇ ਕਹਿੰਦੇ ਆ ਇਹ ਪ੍ਰਚਾਰਕਾਂ ਨੂੰ ਨਾ ਸੁਣੋ ਇਹ ਪ੍ਰਚਾਰਕ ਗਲਤ ਪ੍ਰਚਾਰ ਕਰਦੇ ਆ ਇਹ ਤੁਹਾਡਾ ਬੇੜਾ ਭਾ ਦੇਣਗੇ ਤੁਹਾਡੀ ਸ਼ਰਧਾ ਤੋੜ ਦੇਣਗੇ ਤੁਹਾਡੇ ਅੰਦਰ ਸ਼ੰਕੇ ਪੈਦਾ ਇਹ ਪ੍ਰਚਾਰ ਇਹ ਕਰਦੇ ਆ ਹੁਣ ਅੱਜ ਕੱਲ੍ਹ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੇ ਟੀਕਾ ਇਹਨਾਂ ਨੂੰ ਲੱਗ ਗਿਆ ਇਹਨਾਂ ਨੇ ਠੀਕ ਹੋ ਜਾਣਾ ਇਹਨਾਂ ਨੇ ਸਾਨੂੰ ਕਿਹਨੂੰ ਮੱਥਾ ਟੇਕਣਾ ਹੈ ਆਖੋ ਸਤਨਾਮ
ਸ੍ਰੀ ਵਾਸ
ਉਸ ਟੀਕੇ ਦਾ ਵਿਰੋਧ ਡਾਕਟਰ ਕਰਨਗੇ ਸੱਚ ਦੇ ਪ੍ਰਚਾਰ ਦਾ ਵਿਰੋਧ ਪਖੰਡੀ ਕਰਨਗੇ ਜਿਨ੍ਹਾਂ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਉਹ ਵਿਰੋਧ ਕਰਨਗੇ ਆਹ ਟੀਕਾ ਨਾ ਲਵਾਇਓ ਇਦਾਂ ਹੀ ਇਹ ਕਹਿਣਗੇ ਆਹ ਸੱਚ ਨਾ ਸੁਣਿਓ ਆਹ ਪ੍ਰਚਾਰ ਨਾ ਸੁਣੋ ਗਲਤ ਪ੍ਰਚਾਰ ਦਿਨ ਰਾਤ ਇਹ ਬੰਦੇ ਰੌਲਾ ਪਾਉਂਦੇ ਆ ਪਰ ਚੇਤਾ ਰੱਖਣ ਪਿਆਰਿਓ ਸਾਡੇ ਵਰਗਿਆਂ ਨੂੰ ਧਮਕੀਆਂ ਦੇ ਕੇ ਗਾਲਾਂ ਕੱਢ ਕੇ ਮਾਰ ਕੇ ਕੋਈ ਫਰਕ ਨਹੀਂ ਪੈਣਾ ਤੁਹਾਨੂੰ ਇਹ ਚੇਤਾ ਰੱਖੋ ਵੀ ਆਉਣ ਵਾਲੇ ਸਮੇਂ ਵਿੱਚ ਬੱਚਾ ਪ੍ਰਚਾਰਕ ਬਣ ਜਾਣਾ ਕਿੰਨੇ ਮੇਰੇ ਵੀਰ ਭਰਾ ਅੱਜ ਗੁਰਮਤ ਨੂੰ ਸਮਝਣ ਲੱਗ ਪਏ ਐ ਨੈੱਟ ਦੇ ਉੱਤੇ ਲੱਖਾਂ ਲੋਕ ਅੱਜ ਇੰਟਰਨੈੱਟ ਦੇ ਉੱਤੇ ਦੀਵਾਨ ਸੁਣ ਰਹੇ ਐ ਹਜ਼ਾਰਾਂ ਸੰਗਤਾਂ ਸੁਣ ਰਹੀਆਂ ਬਹੁਤ ਜਾਗਰੂਕ ਹੋ ਰਹੇ ਐ ਤੇ ਬਸ ਇੱਕ ਦਿਲ ਤਕੜਾ ਰੱਖਿਓ ਮੈਂ ਤੇ ਕਈ ਸਿੰਘਾਂ ਨੂੰ ਕਹਿੰਦਾ ਹੁੰਦਾ ਵੀ ਇਦਾਂ ਤਿਆਰੀ ਰੱਖੋ ਵੀ ਦਰਬਾਰ ਸਾਹਿਬ ਦੇ ਵਿੱਚ ਦੀਵਾਨ ਲੱਗਿਆ ਹੋਇਆ ਥੋੜੇ ਜਿਹੇ ਆਪਾਂ ਬੈਠੇ ਆ ਵੀ ਇੰਨੇ ਕੁ ਰਹਿ ਗਏ ਬਾਕੀ ਨਹੀਂ ਮੈਂ ਤੇ ਇਦਾਂ ਕਹਿੰਦਾ ਹੁੰਦਾ ਇਹਨਾਂ ਨੂੰ ਵੀ ਤਿਆਰੀ ਰੱਖੋ ਸਾਲ ਨੂੰ ਦੋ ਸਾਲ ਨੂੰ ਬਸ ਇੱਥੇ ਆ ਜਾਓ ਵੀ ਹੌਲੀ 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 ਹੋਰ ਵੀ ਘੱਟ ਜਾਣ ਪਰ ਅਸੀਂ ਗੱਲ ਉਹ ਕਰਨੀ ਹੈ ਜੋ ਸੱਚ ਹੈ ਜੋ ਸਮਝ ਆਉਂਦੀ ਹੈ ਉਹ ਸਮਝਾਉਣੀ ਹੈ ਬਾਕੀ ਇਹ ਜਿੰਨਾ ਆਪਣਾ ਜ਼ੋਰ ਲੱਗਦਾ ਲਾਈ ਜਾਣ ਜੋ ਇਹਨਾਂ ਨੇ ਕਰਨਾ ਇਹ ਆਪਣਾ ਕੰਮ ਕਰਦੇ ਰਹਿਣ ਆਪਾਂ ਉਹ ਗੱਲ ਸਮਝੀਏ ਜੋ ਸੱਚ ਹੈ ਤੇ ਮੇਰਿਓ ਵੀਰੋ ਭਾਈਓ ਮੈਂ ਇਹਨੂੰ ਆਪਣਾ ਫਰਜ਼ ਸਮਝਦਾ ਮੈਂ ਫਰਜ਼ ਸਮਝਦਾ ਵੀ ਮੇਰਾ ਫਰਜ਼ ਹੈ ਮੈਂ ਉਹ ਗੱਲ ਦੱਸਾਂ ਜੋ ਮੇਰੇ ਸਮਝ ਚ ਆਉਂਦੀ ਹੈ ਜਿਵੇਂ ਸਮਝ ਚ ਆਉਂਦੀ ਹੈ ਉਵੇਂ ਹੀ ਸਮਝਾਉਣੀ ਹੈ ਜਿਵੇਂ ਦਿਮਾਗ ਚ ਆਉਂਦੀ ਹੈ ਖੜ ਜਾਓ ਬਸ ਤੁਹਾਡਾ ਖੜ ਜਾਣਾ ਹੀ ਸ਼ਹੀਦ ਹੋਣਾ ਹੈ ਆਖੋ ਸਤਨਾਮ
ਸ੍ਰੀ ਵਾਸ
ਹੋਰ ਇੱਕ ਗੱਲ ਸੁਣਿਓ ਸਿੰਘੋ, ਇੱਕ ਗੱਲ ਸੁਣਿਓ, ਚੇਤਾ ਰੱਖਿਓ। ਮੈਂ ਘੁੰਮਣਾ ਵੀ ਬੇਨਤੀ ਕੀਤੀ ਸੀ, ਇੱਥੇ ਮੈਂ ਦੁਬਾਰਾ ਕਰਨ ਲੱਗਿਆ। ਬਹੁਤ ਧਿਆਨ ਨਾਲ ਇਹ ਨੁਕਤਾ ਸਮਝਣਾ ਹੈ, ਸਾਰੇ ਵੀਰਾਂ ਦੇ ਦਿਮਾਗ 'ਚ ਇਹ ਗੱਲ ਵੜਨੀ ਚਾਹੀਦੀ ਹੈ। ਜਰਾ ਕੁ ਚੰਗੀ ਤਰ੍ਹਾਂ ਸਮਝਿਓ ਆ ਗੱਲ। ਸ਼ਹੀਦ ਹੋਣ ਨੂੰ ਸਿਰਫ ਮਰਨ ਦੇ ਨਾਲ ਹੀ ਜੋੜਿਆ ਗਿਆ। ਸ਼ਹੀਦ ਹੋਣ ਨੂੰ ਕਾਹਦੇ ਨਾਲ ਜੋੜਿਆ? ਸਿਰਫ ਮਰਨ ਦੇ ਨਾਲ। ਮਰ ਗਿਆ ਤੇ ਸ਼ਹੀਦ ਹੋ ਗਿਆ, ਜੂਝਿਆ ਜੰਗ ਵਿੱਚ, ਜੂਝਿਆ ਤੇ ਸ਼ਹੀਦ ਹੋ ਗਿਆ। ਜਿਹੜਾ ਜੂਝਿਆ ਲੜਿਆ ਸ਼ਹੀਦ ਹੋ ਗਿਆ। ਇਹ ਕੀ ਜੋੜਿਆ ਗਿਆ? ਸ਼ਹੀਦ ਹੋਣਾ ਸਾਡਾ, ਸ਼ਹੀਦ ਹੋਣਾ ਜਿਹੜਾ ਹੈ ਉਹ ਸਿਰਫ ਮਰਨ ਦੇ ਨਾਲ ਜੋੜਿਆ ਗਿਆ। ਆਹ ਨੁਕਤੇ ਨੂੰ ਧਿਆਨ ਨਾਲ ਸਮਝਿਓ ਪਿਆਰਿਓ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਸਿੱਖ ਦੱਸੋ ਗੁਰੂ ਸ਼ਬਦ ਹੈ ਕਿ ਦੇਹ ਹੈ? ਗੱਜ ਕੇ ਦੱਸੋ। ਤੇ ਸਿੱਖ ਦੇਹ ਹੈ ਕਿ ਸੁਰਤ ਹੈ? ਸ਼ਬਦ ਗੁਰੂ ਸੁਰਤ ਧੁਨ ਚ। ਅੱਛਾ ਹੁਣ ਦੱਸੋ ਜੂਝਣਾ ਕਿੰਨੇ ਹੈ? ਹਾਜ਼ਰੀ ਕਿਹਦੀ ਲੱਗਦੀ ਹੈ? ਮੱਥਾ ਕੌਣ ਟੇਕਦਾ? ਵਸਾਣਾ ਕਾਹਦੇ ਚ? ਜੂਝਣਾ ਕਿੰਨੇ ਹੈ? ਜੂਝਣਾ ਕਿੰਨੇ ਹੈ ਜੀ? ਸੁਰਤ ਨੇ। ਜਿਹੜਾ ਤੁਹਾਡੀ ਸੁਰਤ ਜਦੋਂ ਜੂਝਦੀ ਹੈ ਨਾ, ਉਹਨੂੰ ਜੂਝਣਾ ਕਹਿੰਦੇ ਹੈ। ਹੁਣ ਮੈਨੂੰ ਚੰਗੀ ਤਰ੍ਹਾਂ ਜਵਾਬ ਦਿਓ, ਗੁਰੂ ਨਾਨਕ ਪਾਤਸ਼ਾਹ ਸ਼ਹੀਦ ਹੋਏ? ਬੋਲੋ ਸਿੰਘੋ, ਗੱਜ ਕੇ ਦੱਸੋ ਵੀ ਗੁਰੂ ਨਾਨਕ ਪਾਤਸ਼ਾਹ ਸ਼ਹੀਦ ਹੋਏ? ਨਹੀਂ। ਗੁਰੂ ਅੰਗਦ ਸਾਹਿਬ? ਗੁਰੂ ਅਮਰਦਾਸ ਜੀ? ਗੁਰੂ ਰਾਮਦਾਸ ਸੱਚੇ ਪਾਤਸ਼ਾਹ? ਗੁਰੂ ਅਰਜਨ ਦੇਵ ਜੀ? ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ? ਹੋਏ। ਪਰ ਗੁਰੂ ਨਾਨਕ ਪਾਤਸ਼ਾਹ ਨਹੀਂ ਹੋਏ। ਪਰ ਕੀ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਤੋਂ ਘੱਟ ਸਨ? ਬੋਲੋ ਪਿਆਰਿਓ। ਸ਼ਹੀਦ ਨਹੀਂ ਹੋਏ ਗੁਰੂ ਅਰਜਨ ਦੇਵ ਜੀ, ਗੁਰੂ ਨਾਨਕ ਸਾਹਿਬ, ਪਰ ਗੁਰੂ ਨਾਨਕ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤੋਂ ਘੱਟ ਸਨ ਕਿਤੇ? ਨਹੀਂ। ਕਿਉਂ ਭਲਾ? ਪਿਆਰਿਓ, ਸੁਰਤ ਕਰਕੇ ਖੜ ਗਏ। ਜਿੱਦਣ ਕਿਹਾ ਮੈਂ ਜਨੇਊ ਨਹੀਂ ਪਾਉਣਾ, ਉਦਣ ਉਹਨਾਂ ਦੀ ਸੁਰਤ ਪਖੰਡ ਨਾਲ ਜੂਝਣ ਲੱਗ ਪਈ, ਲੋਕਾਂ ਦਾ ਵਿਰੋਧ ਝੱਲਣਾ ਪਿਆ, ਜੂਝਣਾ ਪਿਆ। ਖੜ ਗਈ ਸੁਰਤ, ਸੁਰਤ ਨੇ ਖੜਨਾ ਹੈ, ਸੁਰਤ ਨੇ ਜੂਝਣਾ ਹੈ। ਉਹ ਜੂਝਣਾ ਕਿਉਂ ਭੁੱਲ ਗਏ ਪਿਆਰਿਓ? ਮੌਤ ਦੇ ਨਾਲ ਹੀ ਸਰੀਰ ਦੇ ਮਰਨ ਨੂੰ ਸ਼ਹੀਦੀ ਗਿਣ ਲਿਆ। ਹੁਣ ਜਰਾ ਜਵਾਬ ਦਿਓ ਸਾਹਿਬਜ਼ਾਦੇ, ਸੰਗਤ ਨੂੰ ਬੇਨਤੀ ਹੈ ਵੀ ਆਹ ਗੱਲ ਤੇ ਸੁਣਨੀ ਸੀ ਨਾ, ਦੋ ਚਾਰ ਮਿੰਟ ਬੈਠੇ ਰਹਿਣਾ ਸੀ ਜਿਹੜੇ, ਚਲੋ ਅੰਮ੍ਰਿਤ ਛੱਕ ਕੇ ਆਏ, ਮੈਨੂੰ ਪਤਾ ਕਈ ਵਾਰੀ ਦਿੱਕਤ ਆ ਜਾਂਦੀ ਹੈ, ਚਲੋ ਬਾਕੀ ਬੈਠੇ ਰਹੋ ਵੀ ਹੁਣ ਬੈਠੇ ਰਹੋ, ਆ ਗੱਲ ਪੂਰੀ ਸੁਣ ਲਿਓ, ਆ ਗੱਲ ਸੁਣ ਕੇ ਜਾਇਓ ਕਿਰਪਾ ਕਰਕੇ ਧਿਆਨ ਨਾਲ ਸੁਣਿਓ ਸਿੰਘੋ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਹਿਬਜ਼ਾਦਿਆਂ ਦੇ ਕੋਲੋਂ ਲੰਘ ਗਏ, ਸਾਹਿਬਜ਼ਾਦੇ ਜੂਝ ਕੇ ਸ਼ਹੀਦੀ ਪ੍ਰਾਪਤ, ਬੋਲੋ ਸਿੰਘੋ, ਸ਼ਹੀਦੀ ਪ੍ਰਾਪਤ ਕਰ ਗਏ। ਪਰ ਤੁਸੀਂ ਦੱਸੋ ਗੁਰੂ ਗੋਬਿੰਦ ਸਿੰਘ ਜਦੋਂ ਸਾਹਿਬਜ਼ਾਦਿਆਂ ਤੇ ਬਿਨਾਂ ਕੱਪੜਾ ਪਾਉਣ ਤੋਂ ਲੰਘ ਚੱਲੇ ਹੈ, ਕੀ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਅੰਦਰ ਜੂਝਣਾ ਨਹੀਂ ਪਿਆ ਹੋਣਾ? ਪਿਆ ਹੋਣਾ। ਕਿਤੇ ਛੋਟੀ ਗੱਲ ਹੈ ਬੱਚਿਆਂ ਦੇ ਕੋਲੋਂ ਲੰਘਣਾ, ਸਾਹਿਬਜ਼ਾਦਿਆਂ ਦੇ ਕੋਲੋਂ ਏਦਾਂ ਹੀ ਲੰਘਣਾ ਬਿਨਾਂ ਕੱਪੜਾ ਪਾਉਣ ਤੋਂ, ਇਹ ਛੋਟੀ ਗੱਲ ਹੈ ਕਿਤੇ? ਗੁਰੂ ਗੋਬਿੰਦ ਸਿੰਘ ਦਾ ਜੂਝਣਾ ਕਿਵੇਂ ਭੁੱਲ ਗਏ? ਮੈਨੂੰ ਲੱਗਦਾ ਜਿਹੜਾ ਬੰਦਾ ਸ਼ਹੀਦ ਹੋ ਗਿਆ ਉਹ ਤੇ ਮਰ ਗਿਆ, ਸਰੀਰ ਉਹਦਾ ਪਿਆ ਰਹਿ ਗਿਆ, ਉਹ ਤੇ ਇੱਕ ਵਾਰੀ ਜੂਝਿਆ, ਪਰ ਜਿਹੜਾ ਬਾਰ 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 ਪਤਾ ਨਹੀਂ ਕਿੱਥੇ ਕਿੱਥੇ ਗੁਰੂ ਗੋਬਿੰਦ ਸਿੰਘ ਨੂੰ ਜੂਝਣਾ ਪਿਆ, ਪੌਣੇ 9 ਸਾਲ ਦੀ ਉਮਰ ਵਿੱਚ ਜਦੋਂ ਪਿਤਾ ਦਾ ਸੀਸ ਆਇਆ ਹੋਣਾ, ਅੰਦਰ ਸੁਰਤ ਕਿੰਨੀ ਜੂਝੀ ਹੋਏਗੀ? ਸਾਰੀ ਜ਼ਿੰਦਗੀ ਜੂਝਣਾ ਨਹੀਂ ਪਿਆ, ਸੁਰਤ ਖੜ ਗਈ। ਜਿੱਦਣ ਤੁਸੀਂ ਸੱਚ ਵਾਸਤੇ ਖੜ ਗਏ, ਜੂਝਣ ਲੱਗ ਗਏ, ਜੂਝਣ, ਅਸੀਂ ਜੂਝਣ ਲੱਗ ਪਏ। ਅਸਲ ਵਿੱਚ ਖੜਨਾ ਇਹ ਵੱਡੀ ਗੱਲ ਹੈ। ਹਾਂ, ਖੜਿਆ ਤੇ ਹੋ ਸਕਦਾ ਮੌਤ ਆ ਜਾਏ, ਉਹ ਵੱਖਰੀ ਗੱਲ ਹੈ, ਸਰੀਰ ਦਾ ਅੰਤ ਹੋ ਸਕਦਾ ਹੈ, ਪਰ ਜੂਝਣਾ ਸੁਰਤ ਨੇ ਐ ਤੇ ਜਿਹੜੇ ਵੀ ਸਿੰਘ ਸੱਚ ਦੇ ਵਾਸਤੇ ਜੂਝ ਰਹੇ ਨੇ ਸੱਚ ਵਾਸਤੇ ਅੜੇ ਹੋਏ ਨੇ ਉਹਨਾਂ ਦਾ ਅੜੇ ਰਹਿਣਾ ਹੀ ਮੈਦਾਨ ਵਿੱਚ ਖੜਨਾ ਹੈ ਆਖੋ ਸਤਨਾਮ ਇਹ ਤੇ ਇੱਕ ਕੁਦਰਤੀ ਪ੍ਰਕਿਰਿਆ ਹੈ ਨਾ ਹੁਣ ਇੱਕ ਗੱਲ ਸੁਣੋ ਇੱਥੇ ਸੁਣੋ ਧਿਆਨ ਨਾਲ ਆਪਾਂ ਸਾਰੇ ਦੀਵਾਨ ਸੁਣਨ ਆਏ ਤੇ ਇੱਥੇ ਕੋਈ ਬੰਦਾ ਹਮਲਾ ਕਰ ਦੇ ਜਦੋਂ ਕੋਈ ਹਮਲਾ ਕਰੇਗਾ ਆਪਾਂ ਉਹਦੇ ਗਲ ਪਾਵਾਂਗੇ ਜੂਝਾਂਗੇ ਮਰ ਸਕਦੇ ਆ ਸ਼ਹੀਦ ਹੋ ਜਾਾਂਗੇ ਉਹ ਗੱਲ ਵੱਖਰੀ ਹੈ ਪਰ ਮਰਨਾ ਸਿੱਖਣਾ ਹੈ ਵੀ ਜੇ ਕੋਈ ਹਮਲਾ ਕਰਨ ਆਏਗਾ ਫਿਰ ਐਦਾਂ ਕਰਕੇ ਇਹ ਨਹੀਂ ਸਿੱਖਣਾ ਸਿੱਖਣਾ ਇੱਥੇ ਬੈਠਣਾ ਹੈ ਇੱਥੇ ਬੈਠਿਆਂ ਬੈਠਿਆਂ ਹੋ ਸਕਦਾ ਹੈ ਕੋਈ ਆ ਗਿਆ ਫਿਰ ਮਰਨਾ ਵੀ ਪੈ ਜੇ ਜੂਝਣਾ ਵੀ ਪੈ ਜੇ ਉਹ ਟਾਈਮ ਤੇ ਵੇਖਾਂਗੇ ਉਹ ਹੋ ਸਕਦਾ ਹੈ ਪਰ ਅਸਲ ਫੈਸਲਾ ਇੱਥੇ ਬਹਿ ਕੇ ਸੁਣਨਾ ਅਸਲ ਵੀ ਇਹ ਵੇਖੀਏ ਵੀ ਅਸੀਂ ਗੁਰੂ ਨਾਲ ਜੁੜ ਕੇ ਸੱਚ ਸੱਚ ਪੱਲੇ ਬੰਨਣਾ ਸੱਚ ਅੰਦਰ ਜੂਝਣਾ ਹੈ ਹਰ ਵੇਲੇ ਜੂਝਣਾ ਹੈ ਕੱਲਾ ਮਰਨਾ ਹੀ ਸ਼ਹੀਦ ਹੋਣਾ ਨਹੀਂ ਸੱਚ ਤੇ ਖੜ ਜਾਓ ਜਿੱਥੇ ਕਿਤੇ ਵੀ ਕੰਮ ਕਰਦੇ ਹੋ ਸੱਚ ਤੇ ਖੜਿਓ ਸੱਚ ਲਈ ਅੜਿਓ ਸੱਚ ਲਈ ਜੂਝਿਓ ਅੰਦਰ ਸੁਰਤ ਨੇ ਜੂਝਦੇ ਰਹਿਣਾ ਹੈ ਜੇ ਸੁਰਤ ਸਿੱਖ ਹੈ ਤੇ ਜੂਝਣਾ ਵੀ ਸੁਰਤ ਦਾ ਮੰਨਿਆ ਜਾਏਗਾ ਆਖੋ ਸਤਨਾਮ ਹਾਂ ਸੁਰਤ ਦੇ ਜੂਝਦਿਆਂ ਕਦੇ ਧਰਮ ਜੁੱਧ ਹੋਇਆ ਮਰ ਗਏ ਸ਼ਹੀਦ ਹੋ ਗਏ ਉਹ ਗੱਲ ਵੱਖ ਹੈ ਪਰ ਅੰਦਰ ਖੜ ਜਾਏ ਸਾਡਾ ਸੁਰਤ ਖੜੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਵੀ ਸ਼ਹੀਦ ਨੇ ਤੇ ਕਲਗੀਆਂ ਵਾਲੇ ਕੋਲੋਂ ਲੰਘ ਚੱਲੇ ਨੇ ਉਹ ਵੀ ਸ਼ਹੀਦ ਤੋਂ ਘੱਟ ਨਹੀਂ ਉਹ ਵੀ ਸ਼ਹੀਦ ਤੋਂ ਕੋਲੋਂ ਲੰਘ ਜਾਣਾ ਸ਼ਹੀਦ ਤੋਂ ਘੱਟ ਨਹੀਂ ਮਾਂ ਗੁਜਰੀ ਦਾ ਪੌਣੇ 9 ਸਾਲ ਦੀ ਉਮਰ ਸੀ ਪੁੱਤ ਦੀ ਆਉਣਾ ਉਹ ਕਿੰਨਾ ਜੂਝਣਾ ਪਿਆ ਹੋਵੇਗਾ ਕੌਮ ਲਈ ਪੰਥ ਲਈ ਕਿੰਨਾ ਅੰਦਰ ਜੂਝਣਾ ਪਿਆ ਹੋਵੇਗਾ ਪਿਆਰਿਓ ਇਹ ਛੋਟੀਆਂ ਗੱਲਾਂ ਨੇ ਕਿਤੇ ਸ਼ਹੀਦੀ ਸਿਰਫ ਮਰਨ ਨਾਲ ਜੋੜ ਲਈ ਸਾਡੇ ਚੋਂ ਕਿੰਨੇ ਬੰਦੇ ਐ ਜਿਹੜੇ ਧਰਮ ਜੁੱਧ 'ਚ ਜਾਣਗੇ ਕਿੰਨੇ ਬੰਦੇ ਨੇ ਜਿਹੜੇ ਮਰਨਗੇ ਸ਼ਹੀਦ ਹੋਣਗੇ ਇਹਦਾ ਮਤਲਬ ਉਹ ਬਖਸ਼ਿਸ਼ਾਂ ਲੈ ਜਾਂਦੇ ਐ ਆਪਾਂ ਸਾਰਿਆਂ ਨੇ ਖਾਲੀ ਰਹਿ ਜਾਣਾ ਉਹ ਬੜੇ ਵੱਡੇ ਐ ਧੰਨ ਨੇ ਉਹਨਾਂ ਦੀਆਂ ਕੁਰਬਾਨੀਆਂ ਪਰ ਜਦੋਂ ਤੁਸੀਂ ਸੱਚ ਤੇ ਖੜੇ ਹੋ ਬਸ ਜੂਝ ਰਹੇ ਹੋ ਅੰਦਰ ਜੂਝਦੇ ਰਹਿਣਾ ਚੱਲਦਾ ਰਹਿਣਾ ਹੈ ਤੇ ਜਿਹੜਾ ਗੁਰਸਿੱਖ ਆਪਣੀ ਸਾਰੀ ਜ਼ਿੰਦਗੀ ਜੂਝਦਿਆਂ ਲੰਘਾ ਜਾਂਦਾ ਹੈ ਉਹ ਘੱਟ ਨਹੀਂ ਹੁੰਦਾ ਆਖੋ ਸਤਨਾਮ ਉਹ ਘੱਟ ਨਹੀਂ ਹੁੰਦਾ ਜੂਝੋ ਹਰ ਵੇਲੇ ਜੂਝਦੇ ਰਹਿਣਾ ਸੋ ਇਸ ਕਰਕੇ ਪਿਆਰਿਓ ਖੜੇ ਰਹੋ ਸੱਚ ਦਾ ਗਿਆਨ ਲੈਣਾ ਤੇ ਵਿਚਾਰਨਾ ਕੀ ਹੈ ਐਸਾ ਗਿਆਨ ਵਿਚਾਰੇ ਕੋਈ ਆ ਸੁਣੋ ਆ ਬਚਨ ਜਿਹੜਾ ਆਪਾਂ ਪੜਨ ਲੱਗੇ ਸੀ ਨਾ ਲੋ ਹੁਣ ਆਪਾਂ ਸ਼ਬਦ ਸੁਣ ਲਈਏ ਥੋੜਾ ਜਿਹਾ ਨਾਲ ਨਾਲ ਐਦਾਂ ਦੀਆਂ ਗੱਲਾਂ ਜਦੋਂ ਆਪਣੇ ਦਿਮਾਗ 'ਚ ਆਉਣਗੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝਾਏਗੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਸਿਰ ਤਲੀ ਤੇ ਹੀ ਰੱਖ ਕੇ ਰੱਖਣਾ ਪੈਂਦਾ ਹਰ ਵੇਲੇ ਕਈ ਕਹਿੰਦੇ ਨੀ ਫਲਾਣਾ ਤੇ ਸਿਰ ਤਲੀ ਤੇ ਹੀ ਰੱਖੀ ਫਿਰਦਾ ਤਲੀ ਤੇ ਰੱਖਣ ਦਾ ਮਤਲਬ ਇਹ ਨਹੀਂ ਵੀ ਜ਼ਰੂਰੀ ਇਦਾਂ ਵੱਢ ਕੇ ਤਲੀ ਤੇ ਰੱਖਿਆ ਜਾਂਦਾ ਹੈ ਹਮੇਸ਼ਾ ਹੀ ਆਪਣਾ ਸਿਰ ਤਲੀ ਤੇ ਹੀ ਰੱਖਣਾ ਹੈ ਹਮੇਸ਼ਾ ਸੱਚ ਵਾਸਤੇ ਸਿਰ ਤਲੀ ਤੇ ਹੀ ਰੱਖਣਾ ਹੈ ਤਿਆਰੀ ਕਰਕੇ ਰੱਖਣੀ ਹੈ ਹਰ ਵੇਲੇ ਮਨ ਕਾਇਮ ਕਰਕੇ ਰੱਖਣਾ ਹੈ ਆ ਸੁਣੋ ਆ ਸ਼ਬਦ
ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਹ ਤੁਮਾਰ ਗੁਪੈਰ ਤਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ
ਇਸ ਰਾਹ ਤੇ ਤੁਰਨਾ ਹੈ ਤੇ ਸਿਰ ਤਲੀ ਤੇ ਰੱਖ ਕੇ ਤੁਰੀ ਪਾਈ ਸਿਰ ਤਲੀ ਤੇ ਰੱਖ ਕੇ ਲਓ ਹੁਣ ਅੱਗੇ ਸ਼ਬਦ ਜਿਹੜਾ ਚੱਲਦਾ ਸੀ ਧਿਆਨ ਨਾਲ ਸੁਣਿਓ ਬਸ ਆਪਾਂ 11 ਵੱਜਣ ਚ 5 ਮਿੰਟ ਰਹਿੰਦੇ ਆ ਤੇ 11 ਵੱਜ ਕੇ 5 ਮਿੰਟ ਤੇ ਆਪਾਂ ਸਮਾਪਤੀ ਕਰ ਦਿਆਂਗੇ 10 ਮਿੰਟ ਦਾ ਟਾਈਮ ਦੇ ਦਿਓ ਪੌਣੇ 3 ਘੰਟੇ 2 ਘੰਟੇ ਤੋਂ ਉੱਪਰ ਹੋ ਗਏ ਸਵਾ 2 ਘੰਟੇ ਟਿਕ ਕੇ ਬੈਠੇ ਰਹੇ ਹੋ 5 ਮਿੰਟ 10 ਮਿੰਟ ਬਸ ਇਸ ਤੋਂ ਜ਼ਿਆਦਾ ਟਾਈਮ ਨਹੀਂ ਪਰ ਹਿੱਲਣਾ ਨਹੀਂ ਧਿਆਨ ਇਕਾਗਰ ਰੱਖਿਓ ਆ ਸ਼ਬਦ ਸੁਣਿਓ ਐਦਾਂ ਦੀਆਂ ਗੱਲਾਂ ਸਿੰਘੋ ਸੋਚਣੀਆਂ ਸ਼ੁਰੂ ਕਰੋ ਐਦਾਂ ਸੋਚਿਆ ਕਰੋ ਐਸਾ ਗਿਆਨ ਵਿਚਾਰੇ ਕੋਈ ਲੋ ਹੁਣ ਸੁਣੋ ਸ਼ਬਦ ਸ਼ੁਰੂ ਤੋਂ
ਸਾਗਰ ਮਹਿਬੂਬ
ਸਾਗਰ ਕਵਣ ਬੁਝੈ ਬਿਦ ਜਾਣੇ।
ਉਹ ਉਹਦੀ ਕਿਰਪਾ ਨਾਲ ਉਹਦੀ ਖੇਡ ਵੇਖੋ ਕਿੱਦਾਂ ਦੀ ਹੈ। ਸਾਗਰ ਵਿੱਚ ਬੂੰਦ ਹੈ ਤੇ ਬੂੰਦ ਵਿੱਚ ਸਾਗਰ ਸਮਾਇਆ ਹੋਇਆ ਹੈ। ਰੱਬ ਸਾਡੇ ਵਿੱਚ ਹੈ ਤੇ ਅਸੀਂ ਸਾਰੇ ਰੱਬ ਵਿੱਚ ਰਹਿੰਦੇ ਹਾਂ। ਫਰੀਦਾ ਖਾਲਕ ਖਲਕਮੈ ਖਲਕ ਵਸੈ ਰੱਬ ਮਾਹੇ। ਪਰਮਾਤਮਾ ਦੀ ਖੇਡ ਵੇਖੋ ਜਿੰਨੀ, ਉਹ ਬੂੰਦ ਵਿੱਚ ਵੀ ਉਹੀ ਹੈ ਤੇ ਸਾਗਰ ਵਿੱਚ ਵੀ ਬੂੰਦਾਂ ਸਮਾਈਆਂ ਹੋਈਆਂ। ਉਹਦੀ ਉਹਦੇ ਰੰਗ ਵੇਖੋ ਕਿੱਦਾਂ ਦੇ ਹੈ। ਆ ਇਹੋ ਜਿਹੇ ਇਹੋ ਜੀਆਂ ਗੱਲਾਂ ਨੂੰ ਸੋਚਣਾ ਹੈ। ਅੱਗੇ ਵੇਖਿਓ
ਉਤ ਭੁਜ ਚਲਤ ਆਪ ਕਰ ਚੀਨਾ ਆਪੇ ਤਤ ਪਛਾਣੇ।
ਉਹ ਮਾਲਕ ਦੀਆਂ ਖੇਡਾਂ ਵੇਖੋ ਉਤ ਭੁਜ, ਸਾਰਿਆਂ ਦੇ ਵਿੱਚ ਉਹ ਆਪ ਹੀ ਸਮਾਇਆ ਹੋਇਆ। ਬਨਸਪਤੀ ਵਿੱਚ ਵੀ ਆਪ ਵੀ ਹੈ ਤੇ ਤੱਤ ਵੀ ਉਹ ਆਪ ਹੈ। ਵੇਖਿਓ ਹੁਣ ਆਲੂ ਹੈ, ਆਲੂ ਨੂੰ ਉਦਾਂ ਵੇਖੋ ਤੁਸੀਂ, ਬਾਹਰੋਂ ਵੀ ਉਹਦੀ ਖੇਡ ਹੈ ਪਰ ਵਿੱਚ ਜਿਹੜਾ ਤੱਤ ਹੈ ਜਿਹਦੇ ਤੋਂ ਪੈਦਾ ਹੁੰਦਾ ਹੈ ਆਲੂ ਨੂੰ, ਤੁਸੀਂ ਉਦਾਂ 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 ਬੀਜ ਦਿਓ ਆਲੂ ਨੂੰ, ਕਿੰਨੇ ਆਲੂ ਉੱਗ ਪੈਂਦੇ ਆ, ਇੱਕ ਆਲੂ ਤੋਂ ਕਿੰਨੇ ਆਲੂ ਉੱਗ ਪੈਂਦੇ। ਪਰ ਜੇ ਆਲੂ ਨੂੰ ਉਬਾਲ ਦਈਏ ਫਿਰ ਨਹੀਂ ਉੱਗਦਾ। ਆਲੂ ਨੂੰ ਜੇ ਉਬਾਲ ਦਿਓਗੇ ਮੁੜ ਕੇ ਨਹੀਂ ਉੱਗਦਾ, ਕਿਉਂਕਿ ਉਹਦੇ ਵਿੱਚ ਜਿਹੜਾ ਤੱਤ ਹੈ ਵਧਣ ਵਾਲਾ, ਜਾਨ ਹੈ ਉਹਦੇ ਵਿੱਚ, ਆਲੂ ਦੇ ਵਿੱਚ ਵੀ ਜਾਨ ਹੈ। ਅੰਡਜ ਜੇਰਜ ਸੇਤਜ ਉਤਪੁਜ ਸਭ ਤੇਰੇ ਕੀਏ ਜਨਤਾ, ਜੇਤੇ ਦਾਣੇ ਅੰਨ ਕੇ ਜੀਆਂ ਬਾਜਨਾ। ਹਰੇਕ ਦਾਣੇ ਵਿੱਚ ਜੀਵ ਹੈ। ਦਾਣੇ ਵਿੱਚ ਜੀਵ ਕਿੱਦਾਂ ਬਈ, ਜਿਹੜੇ ਜਿਹੜੇ ਕਣਕ ਦੇ ਦਾਣੇ ਹੈ, ਕਣਕ ਦੇ ਜਿਹੜੇ ਦਾਣੇ ਹੈ ਤੁਸੀਂ ਉਹਨਾਂ ਦਾਣਿਆਂ ਵਿੱਚ ਜੀਵ ਹੈ ਤੇ ਤਾਂ ਹੀ ਉੱਗਦਾ ਹੈ। ਕਣਕ ਨੂੰ ਭੁੰਨ ਲਓ ਫਿਰ ਬੀਜੋ, ਫਿਰ ਵੇਖਿਓ ਫਿਰ ਨਹੀਂ ਆਇਆ ਆਇਆ ਬਾਹਰ। ਕਣਕ ਨੂੰ ਭੁੰਨ ਲਓ ਫਿਰ ਕਿੱਥੇ ਉੱਗਦੀ ਹੈ, ਆਲੂ ਨੂੰ ਉਬਾਲ ਲਓ ਫਿਰ ਕਿੱਥੇ ਉੱਗਦਾ ਹੈ, ਉਹਦੇ ਵਿੱਚ ਜੀਵ ਹੈ। ਕਣਕ ਦੇ ਵਿੱਚ ਦਾਣਿਆਂ ਵਿੱਚ ਜੀਵ ਹੈ। ਜਿਸ ਵੇਲੇ ਆਟਾ ਬਣਾਉਂਦੇ ਹਾਂ ਉੱਥੇ ਕਣਕ ਵੀ ਪੀਸੀ ਜਾਂਦੀ ਹੈ ਤੇ ਜੀਵ ਵੀ, ਬੋਲੋ, ਪੀਸੇ ਜਾਂਦੇ ਹੈ, ਉਹਦੇ ਵਿੱਚ ਜੀਵ ਹੈ। ਕਣਕ ਦੇ ਵਿੱਚ ਜੀਵ ਹੈ, ਉਹਦੇ ਜਦੋਂ ਆਪਾਂ ਆਟਾ ਪੀਂਦੇ ਹਾਂ ਉਹਦੇ ਵਿੱਚ ਜਾਨ ਹੈ। ਉਹ ਬੀਜ ਜਿਹੜਾ ਬੀਜ ਮੂੰਗੀ ਦੀ ਦਾਲ ਹੈ, ਹੁਣ ਸਾਬਤ ਮੂੰਗੀ ਲੈ ਜਾਓ ਬੀਜੋ, ਕਿੰਨੀ ਮੂੰਗੀ ਉੱਗ ਪੈਣੀ ਹੈ, ਤੇ ਜੇ ਮੂੰਗੀ ਬਣਾ ਲਓ, ਬਣਾ ਕੇ ਫਿਰ ਬੀਜੋ, ਫਿਰ ਕੀ ਉੱਗਣਾ, ਕਿਉਂਕਿ ਉਹਦੇ ਵਿੱਚ ਜਿਹੜਾ ਉਹ ਤੱਤ ਸੀ ਉਹ ਹੁਣ ਮਰ ਗਿਆ, ਉਹ ਮਰ ਗਿਆ ਤੱਤ। ਇਸ ਟੌਪਿਕ ਤੇ ਮੈਂ ਅਗਲੀ ਵਾਰੀ ਗੱਲ ਕਰਾਂਗਾ, ਕਿਉਂਕਿ ਜਿਹੜਾ ਮਾਸ ਦਾ ਝਗੜਾ ਹੈ ਨਾ ਇਹ ਬਹੁਤ ਵੱਡਾ ਹੈ। ਜੇ ਅਗਲੇ ਸ਼ਨੀਵਾਰ ਠੀਕ ਰਿਹਾ ਵੈਦਰ ਤੇ ਆਪਾਂ ਇਸ ਅਗਲੇ ਸ਼ਨੀਵਾਰ ਗੱਲ ਕਰਾਂਗੇ, ਕਿਉਂਕਿ ਜੇ ਗੱਲ ਦਿਮਾਗ 'ਚ ਨਾ ਵੜੀ ਫਿਰ ਬੜਾ ਵੱਡਾ ਵਿਵਾਦ ਖੜਾ ਹੋ ਜਾਣਾ, ਰੌਲਾ ਪਏਗਾ। ਤੇ ਜੇ ਗੱਲ ਕਲੀਅਰ ਹੋ ਗਈ ਚੰਗੀ ਤਰ੍ਹਾਂ ਫਿਰ ਦਿਮਾਗ 'ਚ ਵੜ ਜਾਏਗੀ ਚੰਗੀ ਤਰ੍ਹਾਂ, ਸਮਝ ਆ ਜਾਏਗੀ। ਕਿਉਂਕਿ ਮਾਸ ਦਾ ਬੜਾ ਵੱਡਾ ਝਗੜਾ ਨਹੀਂ, ਕਈ ਵਾਰੀ ਹੁਣ ਆਮ ਇਹ ਗੱਲਾਂ ਚੱਲਦੀਆਂ ਨੇ, ਜਦੋਂ ਗੱਲ ਨੂੰ ਸਮਝਣ ਲੱਗੀਏ ਜੇ ਗੱਲ ਕਲੀਅਰ ਨਾ ਹੋਵੇ ਫਿਰ ਬੜਾ ਵੱਡਾ ਖਤਰਾ ਪੈਦਾ ਹੋ ਜਾਂਦਾ। ਜੇ ਗੱਲ ਸਮਝ ਵਿੱਚ ਆ ਜਾਏ, ਅਧੂਰਾ ਗਿਆਨ ਤੇ ਬਹੁਤ ਖਤਰਨਾਕ ਹੈ, ਗੱਲ ਪੂਰੀ ਕਲੀਅਰ ਨਾ ਹੋਵੇ ਜੇ, ਤਾਂ ਕਰਕੇ ਆਪਾਂ ਇਹ ਚੇਤਾ ਰਿਹਾ ਜੇ ਮੇਰੇ ਤੇ ਆਪਾਂ ਅਗਲੇ ਸ਼ਨੀਵਾਰ ਦੇ ਦੀਵਾਨ ਤੇ ਗੱਲ ਕਰਾਂਗੇ। ਕਿਉਂਕਿ ਪੰਜ ਪਿਆਰੇ ਕਹਿੰਦੇ ਨੇ ਨਾ ਕੁੱਠਾ ਮਾਸ, ਬੋਲੋ, ਕੁੱਠਾ ਮਾਸ ਨਹੀਂ ਖਾਣਾ। ਅੱਜ ਵੀ ਪੰਜ ਪਿਆਰਿਆਂ ਨੇ ਇੱਥੇ ਕਿਹਾ ਹੋਣਾ ਜਦੋਂ ਅੰਮ੍ਰਿਤ ਛਕਾਇਆ ਹੋਣਾ ਵੀ ਕੁੱਠਾ ਮਾਸ ਨਹੀਂ ਖਾਣਾ। ਜਿਹੜਾ ਮੁਸਲਮਾਨੀ ਤਰੀਕੇ ਨਾਲ ਬਣਿਆ ਹੋਇਆ ਮਾਸ ਹੈ ਉਹ ਮਾਸ ਨਹੀਂ ਖਾਣਾ, ਇੱਥੇ ਅੱਜ ਬੋਲਿਆ ਹੋਣਾ। ਮੈਂ ਇਸ ਟੌਪਿਕ ਤੇ ਅਗਲੇ ਸ਼ਨੀਵਾਰ ਗੱਲ ਕਰਾਂਗਾ। ਚੇਤੇ ਨਾਲ ਸੁਣਿਓ ਤੇ ਗੱਲ ਚੰਗੀ ਤਰ੍ਹਾਂ ਕਲਿੱਕ ਹੋਣੀ ਚਾਹੀਦੀ ਹੈ, ਵਿੱਚ ਵਿਚਾਲੇ ਨਾ ਰਹਿ ਜੇ ਕਿਤੇ, ਜੇ ਵਿੱਚ ਵਿਚਾਲੇ ਰਹਿ ਗਈ ਬੜਾ ਵੱਡਾ ਖਤਰਾ ਪੈਦਾ ਹੋ ਜਾਣਾ, ਕਿਉਂਕਿ ਕਈਆਂ ਨੇ ਖਾਣ ਲੱਗ ਜਾਣਾ, ਕਈਆਂ ਨੇ ਰੌਲਾ ਪਾ ਲੈਣਾ। ਉਹ ਗੱਲ ਜੇ ਸਮਝ ਨਾ ਸਕੇ, ਜੇ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਨਾ ਸਕੇ ਫਿਰ ਪੰਗਾ ਖੜਾ ਹੋ ਜਾਣਾ। ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ। ਆਪਾਂ ਅਗਲੇ ਸ਼ਨੀਵਾਰ ਗੱਲ ਕਰਾਂਗੇ ਚੰਗੀ ਤਰ੍ਹਾਂ। ਲਓ ਹੁਣ ਸੁਣੋ, ਉਹਦੀ ਖੇਡ ਹੈ ਸਾਰੀ, ਉਹਦੇ ਰੰਗ ਨੇ ਸਾਰੇ। ਲਓ ਹੁਣ ਅੱਗੇ ਵੇਖਿਓ। ਹਾਂਜੀ,
ਦਿਨ ਮਹਿਰੈਨ ਰੈਨ ਮਹਿ ਦਿਨੀਅਰ ਉਸਨ ਸੀਤ ਬਿਦ ਸੋਈ।
ਕਹਿੰਦੇ ਦਿਨ ਵਿੱਚ ਰਾਤ ਜਾਈ ਜਾਂਦੀ ਹੈ, ਰਾਤ ਵਿੱਚ ਦਿਨ ਜਾਈ ਜਾਂਦਾ ਹੈ, ਭਾਵ ਕਿ ਇੱਕ ਦੂਜੇ ਵਿੱਚ ਸਮਾਈ ਜਾਂਦੇ ਨੇ ਜਜ਼ਬ ਹੋਈ ਜਾਂਦੇ ਨੇ ਇਹੀ ਹਾਲ ਕਹਿੰਦੇ ਮੌਸਮ ਦਾ ਹੈ ਗਰਮੀ ਸਰਦੀ ਨੂੰ ਖਾ ਜਾਂਦੀ ਹੈ ਤੇ ਸਰਦੀ ਗਰਮੀ ਨੂੰ ਖਾ ਜਾਂਦੀ ਕਹਿੰਦੇ ਕਿਵੇਂ ਮਾਲਕ ਦੇ ਰੰਗ ਨੇ ਵੇਖੋ ਕੈਸੀਆਂ ਖੇਡਾਂ ਨੇ ਹਾਂਜੀ
ਤਾਂ ਕੀ ਗੱਤ ਮੇ ਤੇ ਅਬਰ ਨਾ ਜਾਣੇ ਗੁਰ ਬਿਨ ਸਮਝ ਨਾ ਹੋਈ
ਉਹਦੀਆਂ ਖੇਡਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਕਹਿੰਦੇ ਗੁਰੂ ਤੋਂ ਬਿਨਾਂ ਇਹਨਾਂ ਗੱਲਾਂ ਦੀ ਸਮਝ ਨਹੀਂ ਪੈਂਦੀ ਗੁਰੂ ਸਾਹਿਬ ਇਹ ਗੱਲਾਂ ਸਮਝਾਉਂਦੇ ਐ ਗੁਰੂ ਸਾਹਿਬ ਕੀ ਸਮਝਾਉਂਦੇ ਐ ਗੁਰੂ ਸਾਹਿਬ ਇਦਾਂ ਨਹੀਂ ਸਮਝਾਉਂਦੇ ਵੀ ਇਹ ਕਿਵੇਂ ਚੱਲ ਰਿਹਾ ਗੁਰੂ ਸਾਹਿਬ ਐ ਸਮਝਾ ਦਿੰਦੇ ਐ ਭਾਈ ਉਹ ਬੇਅੰਤ ਹੈ ਤੂੰ ਵਿਸਮਾਦ ਵਿੱਚ ਰਿਹਾ ਕਰ ਮਾਲਕ ਦੇ ਰੰਗਾਂ ਨੂੰ ਵੇਖ ਵੇਖ ਕੇ ਨਿਹਾਲ ਹੋ ਉਹਦੇ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਜਿਉ ਉਹ ਇਹ ਨਹੀਂ ਕਹਿੰਦੇ ਵੀ ਅੰਤ ਪਾ ਲਏਗਾ ਕਿਵੇਂ ਚੱਲਦਾ ਹੈ ਗੁਰੂ ਜੀ ਨੇ ਸਮਝਾ ਦੇਣਾ ਉਹ ਬੇਅੰਤ ਹੈ ਆਖੋ ਸਤਨਾਮ
ਸ੍ਰੀ ਵਾਹ
ਲੋ ਸੁਣਿਓ ਅੱਗੇ
ਪੁਰਖ ਮਹ ਨਾ ਨਾਰ ਮਹ ਪੁਰਖਾ ਬੂਝੋ ਬ੍ਰਹਮ ਗਿਆਨੀ
ਗਿਆਨਵਾਨੋ ਇਹ ਬੁੱਝੋ ਇਹ ਸਮਝੋ ਇਹ ਸਮਝ ਜਾਂਦੇ ਨੇ ਕੌਣ ਜਿਹੜੇ ਗਿਆਨਵਾਨ ਨੇ ਸਮਝ ਸਮਝਦਾਰ ਨੇ ਵੀ ਪੁਰਖ ਵਿੱਚ ਨਾਰ ਹੈ ਤੇ ਨਾਰ ਵਿੱਚ ਪੁਰਖ ਹੈ ਹੁਣ ਜੇ ਸਹੀ ਢੰਗ ਨਾਲ ਨਾ ਸਮਝਿਆ ਤੇ ਜਿਵੇਂ ਹੁਣ ਆ ਪੰਕਤੀ ਆਉਂਦੀ ਜਲ ਤੇ ਥਲ ਕਰ ਬੋਲੋ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਖਲ ਮੂਰਖ ਤੇ ਪੰਡਿਤ ਕਰਪੋ ਪੰਡਿਤ ਤੇ ਹੁਣ ਇੱਥੇ ਬਚਨ ਆਉਂਦਾ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਹੁਣ ਜਦੋਂ ਐ ਪੰਕਤੀ ਆ ਗਈ ਵੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਤੇ ਸਾਡੇ ਵਰਗਿਆਂ ਨੇ ਉਹਦੀ ਇਤਿਹਾਸ ਬਣਾ ਲੈਣਾ ਹੈ ਗੁਰੂ ਨਾਨਕ ਪਾਤਸ਼ਾਹ ਜਾ ਰਹੇ ਸੀ ਬਣਾਇਆ ਹੋਇਆ ਜੀ ਇਤਿਹਾਸ ਸਾਖੀ ਹੈ ਵੀ ਗੁਰੂ ਸਾਹਿਬ ਨੇ ਕਿਹਾ ਹੈ ਤੇ ਬੀਬੀ ਸੀ ਜਾਣ ਕੇ ਮੁੰਡਿਆਂ ਵਾਲੇ ਕੱਪੜੇ ਪਾ ਕੇ ਰਹਿੰਦੀ ਸੀ ਪਿਓ ਆਪਣੇ ਨੂੰ ਝੂਠ ਬੋਲਿਆ ਤੇ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਐ ਬੈਠੇ ਸੀ ਕਹਿੰਦੇ ਬੀਬੀ ਆ ਜਾ ਰਾਜਕੁਮਾਰ ਵਾਲੇ ਕੱਪੜੇ ਕਹਿੰਦੇ ਕਾਕਾ ਇੱਧਰ ਆ ਬਸ ਇੰਨਾ ਕਹਿਣ ਦੀ ਦੇਰ ਸੀ ਕਹਿੰਦੇ ਬੀਬੀ ਤੋਂ ਬੰਦਾ ਬਣ ਗਿਆ ਆਖੋ ਸਤਨਾਮ ਕਹਿੰਦੇ ਫਿਰ ਬਾਣੀ 'ਚ ਲਿਖਿਆ ਤੇ ਹੋਇਆ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹਿੰਦੇ ਰੱਬ ਬੀਬੀਆਂ ਨੂੰ ਬੰਦੇ ਬਣਾ ਸਕਦਾ ਤੇ ਬੰਦਿਆਂ ਨੂੰ ਬੀਬੀ ਬਣਾ ਸਕਦਾ ਤੇ ਇਹਦੇ ਨਾਂ ਤੇ ਗੁਰਦੁਆਰੇ ਵੀ ਬਣ ਗਏ ਇਸੇ ਰੋਡ ਤੇ ਜਾਇਓ ਆਹ ਜਿਹੜਾ ਰੋਡ ਹੈ ਨਾ ਆਪਣਾ ਇੱਥੇ ਇੱਥੋਂ ਸਿੱਧੇ ਤੁਰੇ ਜਾਇਓ ਭਵਾਨੀਗੜ੍ਹ ਆਏਗਾ ਭਵਾਨੀਗੜ੍ਹ ਤੋਂ ਸੰਗਰੂਰ ਆਏਗਾ ਸੰਗਰੂਰ ਤੋਂ ਪਹਿਲਾਂ ਇੱਕ ਗੁਰਦੁਆਰਾ ਆਉਂਦਾ ਹੈ ਰਾਈਟ ਸਾਈਡ ਨੂੰ ਜਾਇਓ ਉੱਥੋਂ ਦਾ ਇਤਿਹਾਸ ਹੈ ਵੀ ਇਹ ਉਹ ਗੁਰਦੁਆਰਾ ਹੈ ਜਿੱਥੇ ਗੁਰੂ ਸਾਹਿਬ ਨੇ ਬੀਬੀ ਤੋਂ ਬੰਦਾ ਬਣਾਇਆ ਸੀ ਹੈ ਸੀ ਬੀਬੀ ਤੇ ਬੀਬੀ ਨੂੰ ਕਹਿਤਾ ਕਾਕਾ ਇੱਧਰ ਆ ਕਹਿੰਦੇ ਬੰਦਾ ਬਣ ਗਿਆ ਤੇ ਕਹਿੰਦੇ ਬਾਣੀ 'ਚ ਲਿਖਿਆ ਤੇ ਹੋਇਆ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਪਰ ਜੇ ਗੱਲ ਸਮਝਾਂਗੇ ਨਹੀਂ ਤੇ ਅਰਥਾਂ ਦੇ ਅਨਰਥ ਹੋ ਜਾਣਗੇ ਗੁਰੂ ਜੀ ਕੀ ਸਮਝਾ ਰਹੇ ਹੈ ਕਹਿੰਦੇ ਉਹ ਬਲਿਹਾਰੇ ਜਾ ਨਾਰੀਆਂ ਤੋਂ ਪੁਰਖ ਪੈਦਾ ਹੋ ਰਹੇ ਨੇ ਤੇ ਪੁਰਖ ਤੋਂ ਨਾਰੀ ਪੈਦਾ ਹੋ ਰਹੀ ਹੈ ਜਿਵੇਂ ਸਿੰਘੋ ਤੁਹਾਡੇ ਤੋਂ ਧੀਆਂ ਪੁਰਖ ਤੋਂ ਨਾਰੀ ਬੱਚੀਆਂ ਤੁਹਾਡੀਆਂ ਹੀ ਨੇ ਨਾ ਬੇਟੀਆਂ ਬੰਦੇ ਤੋਂ ਹੀ ਪੈਦਾ ਹੁੰਦੀਆਂ ਨੇ ਆਦਮੀ ਤੋਂ ਔਰਤ ਪੈਦਾ ਹੋ ਰਹੀ ਹੈ ਤੇ ਉਹ ਔਰਤ ਜਿਹੜੀ ਹੈ ਪੁੱਤ ਨੂੰ ਜਨਮ ਦੇ ਰਹੀ ਹੈ ਅਸੀਂ ਔਰਤ ਤੋਂ ਹੀ ਪੈਦਾ ਹੋਏ ਹਾਂ ਸਾਡੇ ਤੋਂ ਬੱਚੀ ਪੈਦਾ ਹੁੰਦੀ ਹੈ ਮਹਾਰਾਜ ਕਹਿੰਦੇ ਵੇਖੋ ਨਾਰੀਆਂ ਤੋਂ ਪੁਰਖ ਬਣ ਰਹੇ ਨੇ ਮਾਵਾਂ ਪੁੱਤਾਂ ਨੂੰ ਜੰਮ ਰਹੀਆਂ ਨੇ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਪਿਓ ਦੇ ਘਰ ਵਿੱਚ ਨਾਰੀ ਆ ਰਹੀ ਭਾਵ ਧੀ ਆ ਰਹੀ ਹੈ ਮਹਾਰਾਜ ਤੇ ਇਹ ਸਮਝਾ ਰਹੇ ਹੈ ਵੀ ਬੰਦੇ ਤੋਂ ਵੇਖੋ ਬੀਬੀ ਬਣ ਜਾਂਦੀ ਹੈ ਬੰਦੇ ਦਾ ਜਨਮ ਇੱਕਦਮ ਬੀਬੀ 'ਚ ਚੱਲ ਜਾਂਦਾ ਬੰਦਾ ਬੀਬੀ ਬਣੀ ਜਾਂਦਾ ਬੀਬੀ ਬੰਦਾ ਬਣੀ ਜਾਂਦੀ ਹੈ ਲੱਗਦਾ ਹੀ ਹੈ ਨਾ ਵੀ ਮੇਰਾ ਜਨਮ ਬੰਦੇ ਦਾ ਹੁਣ ਆਪਾਂ ਕਹੀਏ ਵੀ ਮੇਰਾ ਜਨਮ ਬੰਦੇ ਦਾ ਹੈ ਪਰ ਤੇਰਾ ਦੂਜਾ ਜਨਮ ਤੇਰੀ ਧੀ ਹੋ ਗਈ ਲੈ ਹੁਣ ਤੂੰ ਔਰਤ ਵਿੱਚ ਵੀ ਹੈ ਆਖੋ ਸਤਨਾਮ
ਸ੍ਰੀ ਵਾਹ
ਤੇ ਬੀਬੀ ਕਵੇ ਮੈਂ ਤੇ ਬੀਬੀ ਆ ਉਹਦੇ ਗਾਂ ਪੁੱਤ ਹੋ ਗਿਆ ਰੱਬ ਦੇ ਰੰਗ ਵੇਖੋ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਦੇਖੋ ਕੈਸੇ ਰੰਗ ਨੇ ਉਹਦੇ ਆਹ ਸ਼ਬਦ ਜਿਹੜਾ ਸੁਣਿਆ ਫੇਰ ਸੁਣੋ ਪੰਗਤੀ ਦੁਬਾਰਾ ਗਾ
ਪੁਰਖ ਮਹਿਨਾਰ ਨਾਰ ਮਾ ਪੁਰਖਾ ਬੁੱਝੋ ਬ੍ਰਹਮ ਗਿਆਨੀ
ਦੇਖੋ ਉਹੀ ਬੁੱਝ ਸਕਦੇ ਨੇ ਨਾ ਗਿਆਨ ਨਾਲ ਜੁੜੇ ਹੋਏ ਸਮਝ ਸਕਦੇ ਨੇ ਨਾ ਉਹ ਇਦਾਂ ਵੇਖ ਵੇਖ ਕੇ ਹੈਰਾਨ ਹੋਈ ਜਾਂਦੇ ਰੱਬਾ ਕਿਵੇਂ ਖੇਡਾਂ ਵਰਤਾਈ ਜਾਂਦੇ ਹੁਣ ਅਗਲੇ ਨੇ ਵਿਖਾਇਆ ਆਹ ਬੇਟੀ ਹੋਈ ਹੈ ਜੀ ਬੰਦਾ ਸੋਚੀ ਜਾਂਦਾ ਹੱਦ ਹੋ ਗਈ ਹੈ ਬੰਦੇ ਤੋਂ ਔਰਤ ਪੈਦਾ ਹੋ ਗਈ ਬੇਟਾ ਹੋਇਆ ਜੀ ਔਰਤ ਤੋਂ ਇਦਾਂ ਹੀ ਸੋਚੀ ਜਾਂਦੇ ਨੇ ਵਿਸਮਾਦ ਹੋਈ ਜਾਂਦੇ ਨੇ ਮੇਰਿਆ ਮਾਲਕਾ ਕਿੰਨੇ ਸੋਹਣੇ ਰੰਗ ਨੇ ਤੇਰੇ ਐਸਾ ਗਿਆਨ ਵਿਚਾਰਿਆ ਕੋਈ ਇਹੋ ਜਿਹੀਆਂ ਗੱਲਾਂ ਨੂੰ ਕੋਈ ਕੋਈ ਵਿਚਾਰਦਾ ਹੈ ਹਰੇਕ ਬੰਦਾ ਇੱਥੋਂ ਤੱਕ ਨਹੀਂ ਸੋਚਦਾ ਉਹਦੀਆਂ ਰੰਗਾਂ ਨੂੰ ਵੇਖੋ ਉਹਦੀਆਂ ਖੇਡਾਂ ਨੂੰ ਵੇਖੋ ਹਾਂਜੀ
ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ
ਰੱਬ ਦੀ ਕਹਾਣੀ ਅਕਥ ਦੀ ਕਥਾ ਨਹੀਂ ਕੀਤੀ ਜਾ ਸਕਦੀ ਜਿਹੜਾ ਹੈ ਹੀ ਅਕਥ ਉਹਦੀ ਕਥਾ ਕਿਵੇਂ ਹੋ ਜਾਏਗੀ ਇੱਥੇ ਕਈ ਇਸ਼ਤਿਹਾਰਾਂ ਤੇ ਲਿਖਿਆ ਹੁੰਦਾ ਹੈ ਆਇਓ ਜੀ ਅਕਥ ਕਥਾ ਹੋਏਗੀ ਜਿਹੜਾ ਹੈ ਹੀ ਅਕਥ ਹੈ ਉਹਦੀ ਕਥਾ ਕਿਵੇਂ ਕਰੋਗੇ ਅਕਥ ਦੀ ਕਥਾ ਨਹੀਂ ਅਕਥ ਦੀ ਕਹਾਣੀ ਕਹੀ ਜਾ ਸਕਦੀ ਹੈ ਅਕਥ ਦੀ ਕਹਾਣੀ ਕਹੀ ਜਾ ਸਕਦੀ ਹੈ ਪਰ ਅਕਥ ਦੀ ਕਥਾ ਨਹੀਂ ਹੋ ਸਕਦੀ ਹੁਣ ਉਹ ਉਹਦੇ ਬਚਨਾਂ ਵਿੱਚ ਜਦੋਂ ਧੁਨ ਵਿੱਚ ਧਿਆਨ ਟਿਕਾਈਏ ਗੁਰਬਾਣੀ ਨੂੰ ਧਿਆਨ ਲਾ ਕੇ ਸੁਣੀਏ ਤਾਂ ਅਕਥ ਦੀ ਕਥਾ ਜਿਹੜੀ ਹੈ ਅੰਦਰ ਸਮਝ ਪੈ ਜਾਂਦੀ ਹੈ ਅਗਲੀ ਵਾਰੀ ਖੋਲਾਂਗਾ ਇਸ ਪੰਕਤੀ ਨੂੰ ਕਿਉਂਕਿ ਵਿਸਥਾਰ ਕਰਨ ਦਾ ਟਾਈਮ ਨਹੀਂ ਇਹਨੂੰ ਚੰਗੀ ਤਰ੍ਹਾਂ ਆਪਾਂ ਅਗਲੇ ਸ਼ਨੀਵਾਰ ਗੱਲ ਕਰਾਂਗੇ ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ ਅਕਥ ਕਹਾਣੀ ਕੀ ਹੈ ਇਹਨੂੰ ਆਪਾਂ ਸਮਝਾਂਗੇ ਅੱਗੇ ਸੁਣੋ
ਮਨ ਮਹਿ ਜੋ ਜੋਤ ਮਹਿ ਮਨੁਆ ਪੰਚ ਮਿਲੇ ਗੁਰ ਭਾਈ
ਮਨ ਵਿੱਚ ਉਸੇ ਰੱਬ ਦੀ ਜੋਤ ਹੈ ਉਹਦੀ ਤਾਕਤ ਨਾਲ ਹੀ ਇਹ ਚੱਲ ਰਿਹਾ ਇਹ ਕੰਮ ਕਰਦਾ ਹੈ ਹੁਣ ਉਹਦੇ ਵਿੱਚ ਹੀ ਸਮਾ ਗਿਆ ਮਨ ਮਨ ਜਿਹੜਾ ਉਹਦੇ ਵਿੱਚ ਉਹਦੀ ਜੋਤ ਵਿੱਚ ਹੀ ਸਮਾ ਗਿਆ ਉਹਦੇ ਵਿੱਚ ਹੀ ਲੀਨ ਹੋ ਗਿਆ ਉਸੇ ਦੇ ਰਸ ਵਿੱਚ ਰਹਿਣ ਲੱਗ ਪਿਆ ਮਨ ਉਹਦੇ ਰੰਗ ਵਿੱਚ ਰੰਗਿਆ ਗਿਆ ਹਾਂਜੀ
ਨਾਨਕ ਤਿਨ ਕੈ ਸਤ ਬਲਿਹਾਰੀ ਜਿਨ ਇੱਕ ਸ਼ਬਦ ਨੇ ਬੁਲਾਈ
ਬਸ ਉਹਨਾਂ ਤੋਂ ਬਲਿਹਾਰ ਜਾਈਏ ਜਿਨ੍ਹਾਂ ਦਾ ਇੱਕ ਸ਼ਬਦ ਨਾਲ ਕਨੈਕਸ਼ਨ ਬਣ ਗਿਆ ਜਿਹੜੇ ਗੁਰਬਾਣੀ ਨੂੰ ਸਮਝਣ ਲੱਗ ਪਏ ਜਿਹੜੇ ਵਿਚਾਰਨ ਲੱਗ ਪਏ ਐਸਾ ਗਿਆਨ ਵਿਚਾਰੇ ਕੋਈ ਜਿਨ੍ਹਾਂ ਨੇ ਇਹ ਗਿਆਨ ਲੈਣਾ ਸ਼ੁਰੂ ਕੀਤਾ ਉਹਨਾਂ ਨੂੰ ਇਹਨਾਂ ਗਹਿਰੇ ਗਹਿਰੇ ਨੁਕਤਿਆਂ ਦੀ ਸਮਝ ਆਉਣ ਲੱਗ ਪੈਂਦੀ ਹੈ ਇਹ ਗਹਿਰੀਆਂ ਗਹਿਰੀਆਂ ਗੱਲਾਂ ਉਹਨਾਂ ਦੇ ਦਿਮਾਗ ਵਿੱਚ ਕਹਾਣੀਆਂ ਬਣ ਬਣ ਕੇ ਆਉਂਦੀਆਂ ਅਕਥ ਦੀ ਕਥਾ ਨਹੀਂ ਹੋਣੀ ਲੇਕਿਨ ਕਹਾਣੀ ਬਣ ਜਾਣੀ ਕਹਾਣੀ ਉਹ ਸਮਝ ਵਿੱਚ ਆਉਣ ਲੱਗ ਜਾਣੀ ਹੈ ਉਹ ਸਮਝ ਵਿੱਚ ਆਉਣ ਲੱਗ ਜਾਣੀ ਇਸ ਕਰਕੇ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ ਗੁਰਬਾਣੀ ਦਾ ਗਿਆਨ ਲੈਣਾ ਸਿੰਘੋ ਸ਼ੁਰੂ ਕਰੋ ਤੇ ਕਬੀਰ ਸਾਹਿਬ ਵਾਂਗੂ ਕਹੋ ਭੁੱਖੇ ਭਗਤ ਨਾ ਕੀਜੈ ਸਾਨੂੰ ਕਾਹਦੀ ਭੁੱਖ ਹੈ ਗਿਆਨ ਦੀ ਅਕਲ ਦਿਓ ਸਮਝ ਦਿਓ ਭੁੱਖੇ ਭਗਤ ਨਾ ਕੀਜੈ ਪਖੰਡੀ ਬਾਬਿਓ ਜੈ ਮਾਲਾ ਆਪਣੀ
ਲੀਜੈ
ਸਾਨੂੰ ਨਹੀਂ ਲੋੜ ਸਾਨੂੰ ਤੇ ਗਿਆਨ ਦਿਓ ਆ ਨਹੀਂ ਲੋੜ ਸਾਨੂੰ ਅਕਲ ਦਿਓ ਅਕਲ ਸਮਝ ਦਿਓ ਸਾਨੂੰ ਅਕਲ ਦਿਓ ਗੁਰੂ ਸਾਹਿਬ ਸਾਡੇ ਸਾਰਿਆਂ ਤੇ ਕਿਰਪਾ ਕਰਨ ਸੋ ਅੱਤ ਦੀ ਗਰਮੀ ਵਿੱਚ ਆਪ ਜੀ ਨੇ ਅੱਜ ਬੈਠ ਕੇ ਦੋ ਘੰਟੇ ਹਾਜ਼ਰੀ ਭਰੀ ਢਾਈ ਘੰਟੇ ਬਹੁਤ ਬਹੁਤ ਧੰਨਵਾਦ ਹੈ ਤੇ ਗੁਰੂ ਜੀ ਜਾਣਗੇ ਫਿਰ ਚੱਲਦੇ ਹਾਂ ਜਿੱਥੇ ਇੰਨਾ ਚਿਰ ਬੈਠੇ ਹੋ ਜੀ ਕਾਲ ਨਹੀਂ ਕਰਨੀ ਅਗਲੇ ਸ਼ਨੀਵਾਰ ਆਪਾਂ ਦੀਵਾਨ ਬਾਹਰ ਹੀ ਲਾਵਾਂਗੇ ਬਾਕੀ ਕੋਸ਼ਿਸ਼ ਕਰਾਂਗੇ ਵੀ ਪ੍ਰਬੰਧ ਪੱਖਿਆਂ ਦਾ ਵੱਧ ਕਰ ਸਕੀਏ ਗਰਮੀ ਵੀ ਜ਼ਿਆਦਾ ਹੁੰਦੀ ਹੈ ਜਿੰਨਾ ਕੁ ਹੋ ਸਕੇਗਾ ਇੰਤਜ਼ਾਮ ਕਰਾਂਗੇ ਤਕੜੇ ਹੋ ਕੇ ਸਾਥ ਦਿਓ ਸਿੰਘੋ ਗੁਰਬਾਣੀ ਨਾਲ ਜੁੜੇ ਰਹੋ ਗੁਰਬਾਣੀ ਨਾਲ ਜੁੜ ਕੇ ਗੁਰਮਤ ਨੂੰ ਸਮਝ ਕੇ ਅੱਗੇ ਸਮਝਾਉਣ ਦੀ ਕੋਸ਼ਿਸ਼ ਕਰੋ ਜਿੰਨੀ ਗੱਲ ਦਿਮਾਗ 'ਚ ਆ ਜਾਂਦੀ ਹੈ ਅੱਗੇ ਦੱਸਣੀ ਸ਼ੁਰੂ ਕਰ ਦਈਏ ਜਿੰਨੀ ਜਿੰਨੀ ਸਮਝੀ ਜਾਂਦੇ ਹਾਂ ਅੱਗੇ ਸਮਝਾਈ ਜਾਈਏ ਬਸ ਸੱਚ ਦਾ ਪ੍ਰਚਾਰ ਜਿੰਨਾ ਹੋ ਸਕਦਾ ਗੁਰਬਾਣੀ ਨਾਲ ਜੁੜੋ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਨੇ ਅਗਲੇ ਸ਼ਨੀਵਾਰ ਇੱਕ ਤੇ ਅੱਜ ਸ਼ਨੀਵਾਰ ਹੈ ਇੱਕ ਜਿਹੜਾ ਅਗਲਾ ਸ਼ਨੀਵਾਰ ਆਉਣਾ ਹੈ ਸਵੇਰੇ 10 ਵਜੇ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਨੇ 7 ਜੁਲਾਈ ਦਾ 7 ਜੁਲਾਈ ਦਾ ਸ਼ਨੀਵਾਰ ਹੈ ਅਗਲਾ ਤੇ ਅਗਲੇ ਸ਼ਨੀਵਾਰ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਨੇ ਉਹ ਭਾਈ ਦਰਬਾਰ ਸਾਹਿਬ ਦੇ ਵਿੱਚ ਸਹਿਜ ਪਾਠ ਸ਼ੁਰੂ ਕਰਾਏ ਜਾਣਗੇ ਜਿਹੜੇ ਵੀਰਾਂ ਨੇ ਜਿਨ੍ਹਾਂ ਭੈਣਾਂ ਨੇ ਸਹਿਜ ਪਾਠ ਕਰਨੇ ਨੇ 7 ਜੁਲਾਈ ਨੂੰ ਪਹੁੰਚਣ ਦੀ ਕਿਰਪਾਲਤਾ ਕਰਿਓ ਤੇ ਬਾਕੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਲੰਗਰ ਵਿੱਚ ਪ੍ਰਸ਼ਾਦਾ ਪਕਾ ਕੇ ਲੈ ਕੇ ਆਉਂਦਾ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਭੈਣਾਂ ਨੇ ਸੇਵਾ ਕੀਤੀ ਹੈ ਮਾਤਾ ਮਸਤਾਨੀ ਕਹਿੰਦੇ ਹਾਂ ਅਸੀਂ ਉਹਨਾਂ ਨੂੰ ਬੜੇ ਪਿਆਰ ਨਾਲ ਪਿੰਡਾਂ 'ਚ ਜਾ ਕੇ ਮਾਤਾ ਜੀ ਸੇਵਾ ਕਰਦੇ ਹੈ ਉਹਨਾਂ ਦਾ ਧੰਨਵਾਦ ਜਿਹੜੇ ਜਿਹੜੇ ਵੀ ਜਿੱਥੋਂ ਜਿੱਥੋਂ ਸਾਰਿਆਂ ਨੇ ਸੇਵਾ ਕੀਤੀ ਸਭ ਦਾ ਬਹੁਤ ਧੰਨਵਾਦ ਹੈ ਬਾਕੀ ਮੈਂ ਪਿਛਲੇ ਜੂਨ ਦੇ ਮਹੀਨੇ ਅਮਰੀਕਾ ਜਾਣਾ ਸੀ ਵੀਜ਼ੇ ਵਾਲਿਆਂ ਨੇ ਲੇਟ ਕਰ ਦਿੱਤਾ ਥੋੜ੍ਹਾ ਜਿਹਾ 2 ਮਹੀਨੇ ਜੂਨ ਤੇ ਜੁਲਾਈ ਬਾਹਰ ਦਾ ਟੂਰ ਸੀ ਪਰ ਉਹ ਵੀਜ਼ੇ ਵਾਲੇ ਕਈ ਵਾਰੀ ਟਾਈਮ ਵੱਧ ਲਾ ਦਿੰਦੇ ਐ ਇਸ ਕਰਕੇ ਮੁਸ਼ਕਲ ਹੋ ਗਈ ਹੁਣ ਐਟ ਏ ਟਾਈਮ ਇੱਕਦਮ ਦੀਵਾਨ ਵੀ ਨਹੀਂ ਸੀ ਦਿੱਤੇ ਜਾਂਦੇ ਤੇ ਬਾਹਰ ਦਾ ਟੂਰ ਜਿਹੜਾ ਸੀ ਉਹ ਕੈਂਸਲ ਹੋ ਗਿਆ ਉਹਦੇ ਕਰਕੇ ਥੋੜ੍ਹੀ ਜਿਹੀ ਦਿੱਕਤ ਆਈ ਪਰੇਸ਼ਾਨੀ ਆਈ ਪਰ ਗੁਰੂ ਸਾਹਿਬ ਦੀ ਮਿਹਰ ਨਾਲ ਚਲੋ ਜਿੱਥੇ ਜਿੱਥੇ ਪ੍ਰੋਗਰਾਮ ਸੈੱਟ ਹੋ ਸਕਣਗੇ ਕਰਾਂਗੇ ਘੱਟ ਤੋਂ ਘੱਟ ਵੀ ਆ ਹੁਣ ਕਈ ਕਹਿੰਦੇ ਦੀਵਾਨ ਬੰਦ ਹੋ ਗਏ ਜੀ ਇਹਨਾਂ ਦੇ ਐਂ ਹੋ ਗਿਆ ਜੀ ਭਾਈ ਸਾਡੇ ਕੋਲ ਲਿਸਟ ਵੇਖ ਲਓ ਜੇ 3-3 ਦੀਵਾਨ ਇੱਕ ਇੱਕ ਪਿੰਡ ਨੂੰ ਦਈਏ ਤੇ 3 ਸਾਲ ਬੁੱਕ ਹੋ ਜਾਣਗੇ ਇੰਨੇ ਸ਼ਹਿਰਾਂ ਦੇ ਤੇ ਪਿੰਡਾਂ ਦੇ ਨਾਮ ਆ 3 ਸਾਲ ਲਗਾਤਾਰ ਬੁੱਕ ਹੋ ਜਾਣਗੇ ਪਰ ਮਜਬੂਰੀ ਇਹ ਹੁੰਦੀ ਹੈ ਵੀ ਥੋੜਾ ਬਹੁਤ ਜਿਹੜੇ ਬਾਹਰ ਸੱਜਣ ਨੇ ਕਹਿੰਦੇ ਰਹਿੰਦੇ ਆ ਪ੍ਰੋਗਰਾਮ ਬਣਦਾ ਹੈ ਬਾਕੀ ਅਸਥਾਨ ਦਾ ਜਿਹੜਾ ਸਾਰੇ ਦਾ ਸਾਰਾ ਸਿਸਟਮ ਹੈ ਉਹ ਮੇਨਟੇਨ ਰਹਿੰਦਾ ਹੈ ਚੱਲਦਾ ਰਹਿੰਦਾ ਹੈ ਕਿਉਂਕਿ ਖਰਚੇ ਵੀ ਨੇ ਸਾਰੇ ਦਾ ਸਾਰਾ ਜਿਹੜੀ ਬਾਹਰਲੀ ਸੰਗਤ ਸੇਵਾ ਕਰਦੇ ਹੈ ਹੈਲਪ ਕਰਦੇ ਹੈ ਅਸਥਾਨ ਨੂੰ ਚਲਾਉਣ ਵਿੱਚ ਸਾਡੀ ਮਦਦ ਹੋ ਜਾਂਦੀ ਹੈ ਨਹੀਂ ਤੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਤਾਂ ਕਰਕੇ ਭਾਈ ਬਾਹਰ ਦੇ ਟੂਰ ਵੀ ਰੱਖਣੇ ਹੁੰਦੇ ਹੈ ਇੱਥੋਂ ਦੇ ਦੀਵਾਨ ਵੀ ਨਾਲ ਨਾਲ ਨੇ ਜਿੱਥੇ ਵੀ ਕਿਤੇ ਪਤਾ ਲੱਗੇ ਪਹੁੰਚ ਕੇ ਹਾਜ਼ਰੀ ਭਰਿਓ ਸਾਰੀ ਸੰਗਤ ਦਾ ਸਾਰੇ ਪ੍ਰਬੰਧਕਾਂ ਦਾ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸੇਵਾ ਕੀਤੀ ਧੰਨਵਾਦ ਤੇ ਜਿਨ੍ਹਾਂ ਜਿਨ੍ਹਾਂ ਨੇ ਭਾਈ ਇੰਨੀ ਗਰਮੀ ਦੇ ਵਿੱਚ ਬੈਠ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰੀ ਹੈ ਤੁਹਾਡਾ ਤੇ ਬਹੁਤਾ ਧੰਨਵਾਦ ਹੈ ਇੰਨੀ ਗਰਮੀ ਦੇ ਵਿੱਚ ਟਿਕ ਕੇ ਬੈਠੇ ਹੋ ਇਹ ਚੀਜ਼ ਬਹੁਤ ਵੱਡਾ ਹੌਸਲਾ ਦਿੰਦੀ ਹੈ ਕਿਉਂਕਿ ਕਈ ਵਾਰੀ ਮਨ ਜਿਹੜਾ ਹੈ ਨਾ ਉਦਾਸ ਵੀ ਹੁੰਦਾ ਹੈ ਜਦੋਂ ਕਈ ਵਾਰੀ ਬਕਵਾਸ ਸੁਣਦੇ ਰਹਿੰਦੇ ਆ ਐਂ ਕਰਦੇ ਨੇ ਸਾਰੇ ਦੇ ਸਾਰੇ ਇੱਕ ਪਾਸੇ ਖੜੇ ਆ ਤੁਸੀਂ ਵੇਖ ਲਓ ਤੁਸੀਂ ਜਿੰਨੇ ਬਾਬੇ ਆ ਸਾਰੇ ਇੱਕ ਪਾਸੇ ਹੀ ਆ ਹੁਣ ਕਿੰਨੇ ਕੁ ਨੇ ਬਹੁਤ ਘੱਟ ਹੋਣਗੇ ਸਾਰੇ ਦੇ ਸਾਰੇ ਇੱਕ ਪਾਸੇ ਆ ਕਿਹੜਾ ਕਥਾ ਵਾਚਕ ਹੈ ਜਿਹੜਾ ਮੇਰੇ ਵਿਰੁੱਧ ਨਹੀਂ ਬੋਲਦਾ ਕਿਹੜਾ ਢਾਡੀ ਹੈ ਜਿਹੜਾ ਮੇਰੇ ਵਿਰੁੱਧ ਨਹੀਂ ਬੋਲਦਾ ਹਰ ਜਗ੍ਹਾ ਤੁਸੀਂ ਵੇਖੋਗੇ ਮੰਜੀ ਸਾਹਿਬ ਤੋਂ ਕਥਾ ਕਰਨਗੇ ਉਹ ਵੀ ਮੁੜ ਮੁੜ ਕੇ ਇੱਧਰ ਨੂੰ ਘੁਮਾ ਕੇ ਲੈ ਕੇ ਆਉਂਦੇ ਜਿਹੜਾ ਵੀ ਕਥਾ ਕਰੇਗਾ ਇੱਧਰ ਹੀ ਕਰਦਾ ਸੋ ਮੈਂ ਬੇਨਤੀ ਕਰਦਾ ਵੀ ਸਤਿਗੁਰੂ ਦੀ ਕਿਰਪਾ ਨਾਲ ਤੁਹਾਡਾ ਜਿਹੜਾ ਆਹ ਸਪਿਰਿਟ ਹੈ ਨਾ ਆਹ ਜੋਸ਼ ਹੈ ਇੱਦਾਂ ਤੁਸੀਂ ਆ ਕੇ ਇੰਨੀ ਗਰਮੀ ਦੇ ਵਿੱਚ ਬਹਿ ਕੇ ਸੁਣਦੇ ਹੋ ਇਹ ਬਹੁਤ ਵੱਡਾ ਹੌਸਲਾ ਸਾਨੂੰ ਦਿੰਦਾ
ਸਾਹਿਬ ਸ੍ਰੀ ਅਕਾਲ
ਇਹਦੇ ਨਾਲ ਸਾਨੂੰ ਬਹੁਤ ਵੱਡਾ ਹੌਸਲਾ ਮਿਲਦਾ ਸੋ ਮੇਰੇ ਵੀਰੋ ਆਪ ਸਹਿਜ ਪਾਠ ਕਰਨੇ ਸ਼ੁਰੂ ਕਰੋ ਗੁਰਬਾਣੀ ਆਪ ਪੜ੍ਹਨੀ ਸ਼ੁਰੂ ਕਰੋ ਇੱਕ ਸ਼ਬਦ ਰੋਜ਼ ਪੜ੍ਹ ਲਿਆ ਕਰੋ ਇੱਕ ਸ਼ਬਦ ਅਰਥਾਂ ਸਮੇਤ ਰੋਜ਼ ਪੜ੍ਹਿਆ ਕਰੋ ਇੱਕ ਸ਼ਬਦ ਮਹੀਨੇ ਦੇ ਕਿੰਨੇ ਬਣ ਜਾਣਗੇ 30 ਸ਼ਬਦ ਤੇ ਸਾਲ ਦੇ ਬਣ ਜਾਣਗੇ 365 ਸ਼ਬਦ ਕਿੰਨੇ ਸ਼ਬਦ ਹੋ ਗਏ ਵੇਖੋ ਜਿਹੜੇ ਸਹਿਜ ਪਾਠ ਕਰਦੇ ਨੇ ਉਹ ਤੇ 15-15, 20-20 ਸ਼ਬਦ ਪੜ੍ਹਦੇ ਆ 50-50 ਸ਼ਬਦ ਪੜ੍ਹਦੇ ਆ ਰੋਜ਼ 10-10, 15-15 ਅੰਗ ਕਰ ਦਿੰਦੇ ਆ ਕਈ ਵਾਰੀ ਸੋ ਸਹਿਜ ਪਾਠ ਘਰ ਘਰ ਵਿੱਚ ਕਰਨੇ ਸ਼ੁਰੂ ਕਰੋ ਸਾਡੀਆਂ ਅੱਖਾਂ ਖੁੱਲਣ ਸਾਨੂੰ ਪਤਾ ਲੱਗੇ ਵੀ ਸੱਚ ਕੀ ਹੈ ਮਾੜੇ ਮਾੜੇ ਟੀਕੇ ਲਾਈਦੇ ਆ ਜੀ ਮਰੀਜ਼ ਇਹਨਾਂ ਨੇ ਬਿਮਾਰ ਬਹੁਤਾ ਕਰ ਦਿੱਤਾ ਹੈ ਇਹਨਾਂ ਪਖੰਡੀਆਂ ਨੇ ਇੰਨੇ ਗਲਤ ਦਵਾਈਆਂ ਦਿੱਤੀਆਂ ਨੇ ਵੀ ਮਰੀਜ਼ ਮਰਨ ਵਾਲਾ ਕਰ ਦਿੱਤਾ ਹੈ ਸਾਡੇ ਪੰਥ ਦਾ ਬੇੜਾ ਗਰਕ ਕਰ ਦਿੱਤਾ ਹੈ ਤੇ ਕਈ ਚੀਜ਼ਾਂ ਬੜੀ ਹੌਲੀ ਹੌਲੀ ਕਹੀ ਦੀਆਂ ਨੇ ਵੀ ਕਿਤੇ ਮਾਰੀ ਨਾ ਜਾਏ ਆਖੋ ਸਤਨਾਮ ਜਦੋਂ ਬਹੁਤਾ ਮਰੀਜ਼ ਤਕੜਾ ਹੋਵੇ ਮਰੀਜ਼ ਬਹੁਤਾ ਹੀ ਬਿਮਾਰ ਹੋਵੇ ਫਿਰ ਕਈ ਟੀਕੇ ਸੋਚ ਕੇ ਲਾਈਦੇ ਆ ਵੀ ਕਿਤੇ ਝੱਲ ਵੀ ਲਏਗਾ ਇਹਦਾ ਸਰੀਰ ਇੰਨੇ ਮਰੀਜ਼ ਕੀਤੇ ਪਏ ਆ ਅਸੀਂ ਕਈ ਟੀਕੇ ਨੇ ਜਿਹੜੇ ਸੱਚੀ ਲਾਣ ਨੂੰ ਜੀ ਕਰਦਾ ਵੀ ਆਹ ਗੱਲ ਕਹਿ ਦਿਆਂ ਪਰ ਮੈਂ ਫਿਰ ਕਹਿੰਦਾ ਹੁੰਦਾ ਵੀ ਝੱਲ ਵੀ ਲੈਣਗੇ ਕਿਤੇ ਇਹ ਗੱਲ ਵੀ ਇੰਨਾ ਦਿਮਾਗ ਹੋ ਗਿਆ ਵੀ ਪਹੁੰਚ ਜਾਏਗਾ ਵੀ ਹਾਂ ਬਰਦਾਸ਼ਤ ਕਰ ਲੈਣਗੇ ਇੰਨੀ ਗੱਲ ਆਪਾਂ ਝੱਲ ਲਾਂਗੇ ਭਾਈ ਐਡਾ ਵੱਡਾ ਟੀਕਾ ਝੱਲ ਲਾਂਗੇ ਅਸੀਂ ਕਿਵੇਂ ਝੱਲਾਂਗੇ ਕਈ ਗੱਲਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਬੜਾ ਔਖਾ ਹੈ। ਤਾਂ ਕਰਕੇ ਗੱਲ ਧਿਆਨ ਚ ਰੱਖਿਓ ਵੀ ਇੰਨਾ ਇੰਨਾ ਬੁਰਾ ਹਾਲ ਇਹਨਾਂ ਨੇ ਕਰ ਦਿੱਤਾ, ਇੰਨਾ ਜ਼ਿਆਦਾ ਬੁਰਾ ਹਾਲ ਕੀਤਾ, ਤਾਂ ਕਰਕੇ ਕਈ ਵਾਰੀ ਡਰ ਲੱਗਦਾ ਵੀ ਆਹ ਗੱਲ ਕਹਿਣ ਤੇ ਲੱਗੇ ਆ, ਪਰ ਅੱਗੇ ਨਾਲੋਂ ਫਰਕ ਪੈ ਗਿਆ। ਅੱਗੇ ਨਾਲੋਂ ਸਾਡਾ ਜਿਹੜਾ ਨਾ ਜੀ ਹਾਜ਼ਮਾ ਬੜਾ ਵਧੀਆ ਹੋ ਗਿਆ, ਅੱਗੇ ਨਾਲੋਂ ਫਰਕ ਪੈ ਗਿਆ। ਕੱਲ ਐਤਵਾਰ ਹੈ, ਦਿਨੇ ਇੱਕ ਘੰਟਾ ਕੀਰਤਨ ਹੁੰਦਾ ਹੈ, ਸੋ ਜਿੱਥੇ ਵੀ ਕਿਤੇ ਨੇੜੇ ਤੇੜੇ ਪਤਾ ਲੱਗੇ ਪਹੁੰਚ ਕੇ ਹਾਜ਼ਰੀ ਭਰਨੀ, ਗੱਜ ਕੇ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ। ਸਾਰੇ ਵੀਰਾਂ ਦਾ, ਸੰਗਤ ਦਾ, ਪ੍ਰਚਾਰਕਾਂ ਦਾ, ਸਭ ਦਾ ਧੰਨਵਾਦ। ਗੱਜ ਕੇ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾਂਝੀ ਨਾ ਜੀ ਰਵੇ। ਗੁਰੂ ਜੀ ਜਾਣਗੇ ਫਿਰ ਆਪਾਂ ਘਰੋ ਘਰੀ ਚਾਲਾ ਪਾਉਣਾ ਹੈ। ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ। ਜਿੱਥੇ ਇੰਨਾ ਚਿਰ ਬੈਠੇ ਹੋ, 5 ਕੁ ਮਿੰਟ ਹੋਰ ਬੈਠੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਕਾ ਬਣਾਈ, ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਅਰਦਾਸ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰੇ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਾ, ਸਭ ਲਗ ਲਾ ਸਮਰੱਥ ਸੁਆਮੀ ਜੋ ਕਿਉਂ ਮਨ ਹਮ ਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਅਰਦਾਸ, ਸਾਚੇ ਸਾਹਿਬ ਕਿਆ ਨਾਹੀ ਕਰਦੇ ਰਹਿ, ਰਹਾ ਤੇਰਾ ਸਭ ਕਰੇ ਨਿਸਤੇ ਜੋ ਪਾਵੇ, ਸਦਾ ਸਿਮਰ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਤ ਕੈ ਮਾਰੋ ਵਸਿਆ ਬਾਜੇ ਸ਼ਬਦ ਤਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ, ਸਾਚਾ ਮੇਰਾ ਦਾਤਾ ਤੂੰ, ਸਾਚਾ ਮੇਰਾ ਦਾਤਾ ਮੇਰਾ ਜਿਨ ਭੁੱਖਾ ਸਭ ਗਵਾਏ, ਹਰ ਸ਼ਾਂਤ ਸੁਖ ਮਨਿਆ ਵਸਿਆ ਜੀ ਇੱਛਾ ਸਭ ਸੁਝਾਈਆਂ, ਸਾਚੀ ਬਾਤ ਕਾ ਗੁਰ ਕਹੋ ਜਿਸ ਦੀਆਂ ਇਹ ਵਡਿਆਰਾਂ, ਕਹੇ ਨਾਨਕ ਗੁਣ ਹੋ ਸੰਤੋ ਸ਼ਬਦ ਕਰ ਹੋ ਸਿਆ ਰੋ ਸਾਚਾ, ਨਾਮ ਮੇਰਾ ਦਾਤਾ ਤੂੰ ਸਾਚੀ ਪੰਚਵਰ ਦਿੱਤਾ ਸੁਭਾਗੇ, ਹਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਉਹ ਪੰਚ ਦੂਤ ਨਿਵਾਸ ਕੀਤੇ ਕਾਲ ਚੰਦ ਕੁਮਾਰਿਆ, ਹੋਰ ਕਰਮ ਪਾਇਆ ਦੁਰ ਨਿਤ ਕਉ ਸੇ ਨਾਮ ਹਰ ਕੈ ਲਾਗੇ, ਕਰੇ ਨਾਸਤ ਤੂੰ ਅਦ ਕਰਿਆ ਭਰਵਾਦੀ, ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਲ ਮੈਂ ਪਾਇਆ ਸੇ ਸੰਗਤ ਸੂਰੇ, ਤੂੰ ਖਰੋਗ ਸੰਤਾ ਪਿਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਕਹੇ ਸਰ ਸੇ ਪੂਰੇ ਗੁਰ ਤੇ ਜਾ, ਸੁਣ ਤੇ ਪੁਨੀ ਕਹਤੇ ਸਤਿਗੁਰ ਰਹੇ ਆਪਰ ਪੂਰੇ, ਸੰਤ ਸਾਜਨ ਚਰਨ ਲਾਗੇ ਵਾਗੇ ਅਨਹੰਦ ਪਵਣ ਗੁਰੂ ਬਾਣੀ ਵਿਸਾ, ਮਾਤਾ ਸਰਤ ਮਹੱਤ ਜਿਸ ਸਵਾਰ ਤੇ ਦਾਈ ਦਾਇਆ, ਮੇਲੇ ਸਤਿ ਜਾਗਤ ਲਗਿਆਈਆਂ ਪੁਰਿਆਈਆਂ, ਵਾਜੇ ਕਰਮ ਹਦੂਰ ਕਰਮੀ ਆਪੋ ਆਪਣੀ ਇਹਦੇ ਰਹਿ ਕੇ ਦੂਰ, ਜਿਨੀ ਆਪ ਦੇ ਆਇਆ ਏ ਸੰਗਤਾ, ਨਾਮ ਦੇ ਬਿਹੁਦੇ ਦੇ ਬੁੱਧੀ ਸੁਖੀ ਮਾਰੂ, ਜਿਨੀ ਨਾਮ ਦੇ ਆਇਆ ਏ ਸੰਗਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਵਾਹੇ ਸਾਹਿਬ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਵੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋ ਸੋ ਕਹੁ ਟਲ ਗੁਰ ਸੇਵੀਐ ਐਹਨ ਸੋ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ। ਵਾਹਿਗੁਰੂ ਜੀ ਸੋਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਘੱਟ ਘੱਟ ਰੱਬ ਰਹਿਆ ਬਨਵਾਰੀ ਜਲ ਤਲ ਮਹੀਲ ਗੁਪਤ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾਉ ਮਰਤ ਪਿਆ ਆਕਾਸ਼ ਦੇਖਾਇਓ ਗੁਰ ਸਤਿਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਅਜੋਨੀ ਹੈਪੀ ਹੋਨੀ ਘੱਟ ਭੀਤਰ ਦੇਖ ਮੁਰਾਰੀ ਜੀਓ ਜਨਮ ਮਰਨ ਕਾਉ ਇਹ ਜਗ ਬਪੜੋ ਇਨ ਦੂਜੇ ਭਗਤ ਵਿਸਾਰੀ ਜੀਓ ਸਤਿਗੁਰ ਮਿਲੇ ਤਾਂ ਗੁਰ ਮਤ ਪਾਈਐ ਸਾਕਤ ਬਾਜੀ ਹਾਰੀ ਜੀਓ ਸਤਿਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਬ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਸਤਿਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਬ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ